ਵਿਸਰ ਨਾਹੀ ਦਾਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਵਿਸਰ ਨਾਹੀ ਦਾਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਨਾਮ ਗੁਰੂ ਨਾਨਕ ਪਾਦ ਪੰਥ ਪੰਥ ਪਾਦ ਪੰਥ ਪੰਥ ਨਿਮਰਾਉ ਕਦ ਦੂਖ ਅਮਰਦਾਸ ਹਿਰਦਨਿਤ ਜਾਉ ਹਿਰਦਨਿਤ ਜਾਉ ਸ੍ਰੀ ਗੁਰੂ ਰਾਮਦਾਸ ਗੁਣ ਗਾਉ ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਸ੍ਰੀ ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋਕਾਰ ਜੋਰੀ ਨਮੋਕਾਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੁ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਜਿਸਮ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਦਿਨ ਜਿਤੇ ਪੰਜ ਵਕਾਰ ਦਿਨ ਸੰਤਨ ਕਉ ਬੰਦਨ ਸਿਰ ਚਰਨਨ ਪਰ ਤਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਤੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਤੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਨਿਧਿਆਸਨ ਕਰਤ ਮਨਨ ਨੀਕੀ ਬਿਦਨ ਪੁਨਨ ਧਿਆਸਨ ਹੋਤ ਕਰਤ ਮਨਨ ਨੀਕੀ ਵਿਦਨ ਪੁਨਨ ਧਿਆਸਨ ਹੋਤ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਪਾਵਨ ਜਿਹਨਾਂ ਦੇ ਖਜ਼ਾਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਪਾਠ ਆਪ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਆਪ ਜੀ ਗੁਰ ਇਤਿਹਾਸ ਜੋ ਪ੍ਰਸੰਗ ਆਪ ਜੀ ਨੇ ਪਹਿਲਾਂ ਸਰਵਣ ਕੀਤਾ ਤੇ ਇਸ ਵਿੱਚ ਭਾਈ ਦਇਆ ਸਿੰਘ ਜੀ ਤੋਂ ਗੁਰੂ ਕੇ ਖਾਲਸੇ ਅੰਤਰ ਆਤਮੇ ਨੂੰ ਜਾਣਨ ਵਾਲੇ ਬਚਨ ਪੁੱਛਦੇ ਹਨ। ਬ੍ਰਹਮ ਗਿਆਨ ਦੀਆਂ ਵਿਚਾਰਾਂ ਚੱਲ ਰਹੀਆਂ ਹਨ ਜਿਸ ਵਿੱਚ ਸਰਵਣ ਮੰਨਣ ਤੱਕ ਆਪ ਜੀ ਨੇ ਬਚਨ ਪਹਿਲਾਂ ਸਰਵਣ ਕੀਤੇ ਹਨ ਭਾਈ ਦਇਆ ਸਿੰਘ ਜੀ ਦੇ ਪੁੱਤਰ ਰਤਨਾ ਤੋਂ। ਅਗਲਾ ਜਿਹੜਾ ਸਤਸੰਗ ਜੀ ਪੜਾਅ ਹੁੰਦਾ ਸਰਵਣ ਕਰਨ ਤੋਂ ਬਾਅਦ ਮੰਨਣ ਤੇ ਮੰਨਣ ਤੋਂ ਅਗਲਾ ਪੜਾਅ ਹੁੰਦਾ ਨਿਧਿਆਸ ਇਹਦੇ ਆਸਣ ਕਹਿੰਦੇ ਨੇ ਕਮਾਈ ਕਰਨੀ, ਇੱਕ ਵਚਨ ਸੁਣ ਲੈਣਾ, ਫਿਰ ਉਹਨੂੰ ਮੰਨ ਲੈਣਾ, ਫਿਰ ਇਕੱਲਾ ਮੰਨਣਾ ਹੀ ਨਹੀਂ, ਮੰਨ ਕੇ ਸਤਸੰਗ ਜੀ ਉਹਨੂੰ ਆਪਣੇ ਅਨੁਭਵ ਚ ਲਿਆਉਣਾ, ਉਹਦੀ ਕਮਾਈ ਕਰਨੀ, ਉਹਨੂੰ ਕਹਿੰਦੇ ਨਿਧਿਆਸਨ ਕਰਨਾ। ਬਚਨ ਸਰਵਣ ਕਰ ਲਿਆ ਮਹਾਰਾਜ ਜੀ ਨੇ, ਗੁਰੂ ਰਾਮਦਾਸ ਜੀ ਨੇ ਬਚਨ ਕੀਤੇ ਨੇ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰਨਾਮ ਧਿਆ, ਜੇ ਸੁਣ ਲਿਆ। ਤੇ ਗੁਰੂ ਰਾਮਦਾਸ ਜੀ ਨੇ ਬਚਨ ਕੀਤਾ, ਫਿਰ ਉਹਨੂੰ ਮੰਨ ਵੀ ਲਿਆ ਭਾਈ ਹਾਂ ਬਿਲਕੁਲ ਇਸੇ ਤਰ੍ਹਾਂ ਹੀ ਭਲਾ ਹੋਵੇਗਾ ਜਿਵੇਂ ਗੁਰੂ ਰਾਮਦਾਸ ਜੀ ਕਹਿੰਦੇ ਆ ਵੀ ਜਿਹੜਾ ਸਿੱਖ ਖਵਾਉਂਦਾ ਉਹ ਸਵੇਰੇ ਉੱਠ ਕੇ ਨਾਮ ਧਿਆਵੇ। ਮੰਨਦੇ ਹਾਂ ਆਪਾਂ ਇਸ ਗੱਲ ਨੂੰ ਬਿਲਕੁਲ 100%, ਪਰ ਮੰਨਣ ਤੋਂ ਅੱਗੇ ਫਿਰ ਇਸ ਗੱਲ ਦੀ ਕਮਾਈ ਕਰੇ ਜੀ, ਵਾਕਿਆ ਹੀ ਸਵੇਰੇ ਉੱਠ ਕੇ ਨਾਮ ਧਿਆ ਕੇ ਦੇਖੇ ਕੀ ਫਰਕ ਪੈਂਦਾ। ਗੁਰੂ ਰਾਮਦਾਸ ਜੀ ਨੇ ਬਚਨ ਕੀਤਾ, ਉਹਨੂੰ ਸੁਣ ਲਿਆ, ਫਿਰ ਉਹਨੂੰ ਮੰਨਿਆ, ਫਿਰ ਉਹਦੀ ਕਮਾਈ ਕੀਤੀ। ਫਿਰ 6 ਮਹੀਨੇ, ਸਾਲ, 1.5 ਸਾਲ, 2 ਸਾਲ ਲਗਾਤਾਰ ਉੱਠ ਕੇ ਇਸ਼ਨਾਨ ਕਰਕੇ ਨਾਮ ਜਪ ਕੇ ਦੇਖਿਆ ਭਾਈ ਕੀ ਫਰਕ ਪੈਂਦਾ। ਗੁਰੂ ਰਾਮਦਾਸ ਜੀ ਨੇ ਆਖਿਆ ਸੀ ਜਿਹੜਾ ਸਿੱਖ ਅਖਵਾਉਂਦਾ ਉਹ ਸਵੇਰੇ ਉੱਠ ਕੇ ਤੇ ਨਾਮ ਜਪੇ, ਉਹਨੂੰ ਕਹਿੰਦੇ ਨਿਧਿਆਸਣ, ਕਮਾਈ ਕਰਕੇ ਦੇਖਣੀ ਮਹਾਰਾਜ ਦੇ ਬਚਨ ਦੀ। ਸਰਵਣ ਤੇ ਮੰਨਣ ਆਪ ਜੀ ਨੇ ਪਹਿਲਾਂ ਸਰਵਣ ਕੀਤੇ ਹੋਣੇ ਆ। ਅਗਲਾ ਜਿਹੜਾ ਸਾਧ ਸੰਗਤ ਜੀ ਹੁਣ ਅਧਿਆਇ ਸ਼ੁਰੂ ਹੋਇਆ ਅੱਜ, ਇਹ ਨਿਧਿਆਸਣ ਦਾ ਹੈ। ਭਾਈ ਦਇਆਸਨ ਜੀ ਕਿਰਪਾ ਕਰ ਰਹੇ ਨੇ, ਬ੍ਰਹਮ ਗਿਆਨ ਦੇ ਬਚਨ ਹਨ, ਬ੍ਰਹਮ ਗਿਆਨ ਦਾ ਉਪਦੇਸ਼ ਹੈ। ਆਓ ਸਰਦਾ ਭਾਵਨਾ ਨਾਲ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ।
ਕਰਤ ਮੰਨਣ ਨੀਕੀ ਵਿਧਨ ਪੁਨਨ ਦਿਆਸਨ ਹੋਤ।
ਕਹਿੰਦੇ ਨੇ ਚੰਗੇ ਤਰੀਕੇ ਨਾਲ ਸੁਣੇ ਹੋਏ ਬਚਨ ਨੂੰ ਮੰਨ ਲੈਣਾ, ਇੱਕ ਤੇ ਹੁੰਦਾ ਬਚਨ ਸੁਣ ਲਿਆ ਤੇ ਫਿਰ ਉਹਦੇ ਤੇ ਸ਼ੰਕਾ ਕਰਨਾ ਜਾਂ ਯਕੀਨ ਨਾ ਕਰਨਾ, ਜਾਂ ਮੰਨ ਵੀ ਲੈਣਾ ਪੂਰਾ ਪੂਰਾ ਨਾ ਮੰਨਣਾ, ਆਖਣਾ ਚਲੋ ਇੰਨਾ ਕੁ ਤਾਂ ਹੋ ਸਕਦਾ ਮੰਨਣ ਵਿੱਚ ਆਉਂਦਾ, ਬਾਕੀ ਉੱਤੇ ਯਕੀਨ ਨਾ ਕਰਨਾ। ਪਰ ਪੂਰਾ ਬਚਨ ਸੁਣਨਾ ਤੇ ਪੂਰੇ ਨੂੰ ਹੀ ਉਸੇ ਤਰ੍ਹਾਂ ਮੰਨਣਾ, ਤੇ ਫਿਰ ਸਾਧ ਸੰਗਤ ਜੀ ਜਦੋਂ ਚੰਗੀ ਤਰ੍ਹਾਂ ਮੰਨਣ ਦੀ ਵਿਧੀ ਕਰ ਲਈ ਜਾਏ ਪੂਰੀ, ਫਿਰ ਅਗਲੇ ਬੰਨੇ ਹੁੰਦਾ ਨਿਧਿਆਸਣ, ਕਮਾਈ। ਕਹਿੰਦੇ ਨੇ ਫਿਰ ਸਰਵਣ ਕੀਤੇ ਬਚਨ ਨੂੰ ਮੰਨ ਕੇ ਜਦੋਂ ਉਸ ਦੀ ਕਮਾਈ ਕਰੀ ਦੀ ਹੈ ਤਾਂ
ਰਾਤ ਦਿਨ ਸਭਿਆਸ ਤੇ ਪੁਨ ਸਖਿਆ ਤੇ ਅਧੋਤ।
ਕਹਿੰਦੇ ਰਾਤ ਦਿਨ ਉਹਦਾ ਅਭਿਆਸ ਕਰਨਾ, ਨਿਧਿਆਸਣ ਕਹਿੰਦੇ ਨੇ ਕਮਾਈ ਕਰਨ ਨੂੰ, ਤੇ ਕਮਾਈ ਕਰਨੀ ਰਾਤ ਦਿਨੇ, ਦਿਨ ਰਾਤ ਇੱਕ ਬਚਨ ਦੀ ਕਮਾਈ ਕਰਨੀ, ਸ਼ਬਦ ਦੀ ਕਮਾਈ ਕਰਨੀ। ਕਹਿੰਦੇ ਉਹਦੇ ਨਾਲ ਫਿਰ ਸਾਕਸ਼ਾਤ ਪ੍ਰਮਾਤਮਾ ਆਪਣੇ ਅੰਦਰ ਪ੍ਰਗਟ ਹੋ ਜਾਂਦਾ ਹੈ ਜੀ।
ਜੋ ਭਈ ਸੁਣੀਐ ਨਿਧਿਆਸਨ ਕੋ ਲੱਛਣ।
ਭਾਈ ਦਇਆ ਸਿੰਘ ਜੀ ਕਹਿੰਦੇ ਗੁਰਮੁਖੋ ਇਹਦੇ ਨਿਧਿਆਸਨ ਦੇ, ਕਮਾਈ ਕਰਨ ਦੇ ਕੁੱਝ ਲੱਛਣ ਨੇ, ਨਿਧਿਆਸਨ ਕਰਨ ਦੀ ਕੋਈ ਅਵਸਥਾ ਜਿਹੜੀ ਪ੍ਰਾਪਤ ਹੁੰਦੀ ਉਹਦੀਆਂ ਕੁੱਝ ਨਿਸ਼ਾਨੀਆਂ ਹਨ, ਉਹ ਸੁਣੋ ਪ੍ਰੇਮ ਨਾਲ ਜੀ।
ਜਿਮ ਭਾਖਤ ਸੰਤ ਵਿਚਛਣ।
ਕਹਿੰਦੇ ਜਿਵੇਂ ਸਿਆਣੇ ਵੱਡੇ ਨਾਮ ਰਸਕੇ ਸੰਤਾਂ ਨੇ ਇਹ ਬਚਨ ਕੀਤੇ ਨੇ, ਜਿਨ੍ਹਾਂ ਨੇ ਕਮਾਈ ਕੀਤੀ ਸੀ, ਜਿਵੇਂ ਉਹ ਕਹਿੰਦੇ ਆ ਉਹ ਤੁਹਾਨੂੰ ਅਸੀਂ ਦੱਸਦੇ ਹਾਂ।
ਦੇਹ ਆਦਿਕ ਪ੍ਰਤੀਤ ਕਰ ਜੋਏ।
ਕਹਿੰਦੇ ਜਿਹੜੀ ਪ੍ਰਤੀਤੀ ਹੁੰਦੀ ਆ ਦੇਹ ਆਦਿਕ ਦੀ, ਭਈ ਮੈਂ ਦੇਹ ਹਾਂ, ਇਹ ਮੇਰਾ ਸਰੀਰ ਆ, ਮੇਰੇ ਹੱਥ ਪੈਰ ਨੇ, ਆ ਮੇਰਾ ਨੱਕ ਮੂੰਹ ਹੈ, ਇਹ ਪ੍ਰਤੀਤੀ ਆ ਸਾਡੀ ਦੇਹ ਦੀ ਜਿਹੜੀ ਕਰਵਾਉਂਦੀ ਹੈ, ਮੇਰੇ ਪੈਰ ਨੇ, ਪੈਰਾਂ ਦਾ ਗਿਆਨ ਕਰਾਉਣਾ, ਫਿਰ ਪੈਰਾਂ ਵਿੱਚ ਹੱਥਾਂ ਵਿੱਚ ਚੇਤਨਤਾ ਜਿਹੜੀ ਹੈ, ਇਹਨੂੰ ਕਹਿੰਦੇ ਦੇਹ ਦੀ ਪ੍ਰਤੀਤੀ। ਜਿਹੜੀ ਦੇਹ ਦੀ ਪ੍ਰਤੀਤੀ ਹੈ ਭਾਵ ਉਹ ਬਿਰਤੀ ਜਿਹੜੀ ਦੇਹ ਹੰਗਤਾ ਦੇਹ ਲਖਤਾ ਕਰਾਉਂਦੀ ਕਿ ਆਹ ਮੇਰਾ ਸਰੀਰ ਹੈ।
ਠੰਡੀ ਜਾਏ ਨਾ ਕਿਸ ਤੇ ਸੋਏ।
ਕਹਿੰਦੇ ਨੇ ਦੇਹ ਹੰਗਤਾ ਕਰਕੇ ਵੀ ਜਿਹੜੀ ਬਿਰਤੀ ਨਿਧਿਆਸਣ ਕਰਨ ਵਾਲੇ ਗੁਰਮੁਖ ਦੀ ਹੁੰਦੀ, ਸਾਧ ਸੰਗਤ ਜੀ ਉਹਦਾ ਖੰਡਨ ਨਹੀਂ ਹੁੰਦਾ। ਮਹਾਰਾਜ ਦੇ ਬਚਨ ਨੂੰ ਸੁਣ ਲਿਆ, ਫਿਰ ਮੰਨ ਲਿਆ, ਫਿਰ ਉਹਦੀ ਕਮਾਈ ਕੀਤੀ। ਕਮਾਈ ਕਰਨ ਕਰਕੇ ਸਾਧ ਸੰਗਤ ਜੀ ਜਦੋਂ ਸੁਰਤ ਸ਼ਬਦ ਨਾਲ ਜੁੜੀ ਤੇ ਫਿਰ ਦੇਹ ਆਦਿਕ ਦੀਆਂ ਬਿਰਤੀਆਂ ਉੱਠਦੀਆਂ ਤਾਂ ਜ਼ਰੂਰ ਨੇ, ਪਰ ਉਸ ਜੁੜੀ ਸੁਰਤ ਨੂੰ ਤੋੜ ਨਹੀਂ ਸਕਦੀਆਂ। ਜਿਹੜਾ ਕਮਾਈ ਕਰਨ ਲੱਗ ਪੈਂਦਾ ਨਾ, ਗੁਰੂ ਕਾ ਪਿਆਰਾ ਤੇ ਮਹਾਰਾਜ ਜੀ ਦੀ ਕਿਰਪਾ ਵਰਤਣ ਲੱਗ ਪਵੇ, ਫਿਰ ਕਹਿੰਦੇ ਨੇ ਇਹ ਦੇਹ ਆਦਿਕ ਦੀ ਜਿਹੜੀ ਬਿਰਤੀ ਆ ਨਾ, ਮੈਂ ਦੇਹ ਹਾਂ, ਇਹ ਆ ਤਾਂ ਜਾਵੇਗਾ ਮਨ ਚ ਫੁਰਨਾ ਕਦੇ ਕਦੇ, ਪਰ ਉਸ ਬਿਰਤੀ ਨੂੰ ਖੰਡਨ ਨਹੀਂ ਕਰ ਸਕਦਾ, ਥੱਲੇ ਨਹੀਂ ਲਿਆ ਸਕਦਾ। ਅਸੀਂ ਦੇਹ ਹੰਗਤਾ ਤੋਂ ਅਜੇ ਉੱਪਰ ਜਾ ਨਹੀਂ ਸਕਦੇ, ਜਿਹੜਾ ਉੱਪਰ ਚਲੇ ਗਿਆ ਉਹਨੂੰ ਦੇਹ ਹੰਗਤਾ ਥੱਲੇ ਨਹੀਂ ਫਿਰ ਲਿਆ ਸਕਦੀ ਕਦੇ ਵੀ ਜੀ।
ਪ੍ਰਿਤ ਸਰੂਪ ਅਭਿਆਸਣ ਪੈ।
ਕਹਿੰਦੇ ਨੇ ਉਸ ਸਰੂਪ ਵਿੱਚ ਬਿਰਤੀ ਅਭਿਆਸ ਕਰਕੇ ਟਿਕ ਜਾਂਦੀ ਹੈ, ਜਿਹੜਾ ਆਪਣਾ ਨਿੱਜ ਸਰੂਪ ਪਰਮਾਤਮਾ ਜਿਹੜਾ ਆਤਮਾ ਰੂਪ ਹੋ ਕੇ ਸਾਡੇ ਅੰਦਰ ਹੈ, ਜਿਸ ਦੇ ਕਰਕੇ ਸਾਰੀ ਸਾਧ ਸੰਗਤ ਜੀ ਕਲਾ ਸਰੀਰ ਦੀ ਚੱਲ ਰਹੀ। ਕਹਿੰਦੇ ਉਸ ਸਰੂਪ ਵਿੱਚ ਜਦੋਂ ਬਿਰਤੀ ਟਿਕ ਜਾਵੇ, ਫਿਰ ਇਹ ਦੇਹ ਆਦਿਕ ਦੀਆਂ ਬਿਰਤੀਆਂ ਵੀ ਉਸ ਬਿਰਤੀ ਨੂੰ, ਉਸ ਸਾਧ ਸੰਗਤ ਜੀ ਆਨੰਦ ਨੂੰ ਖੰਡਨ ਨਹੀਂ ਕਰ ਸਕਦੀਆਂ।
ਕਿਸ ਤੇ ਨਸ਼ਟ ਹੋਤ ਨਹਿ ਜੋਈ।
ਕਿਸੇ ਤਰ੍ਹਾਂ ਦੀ ਵੀ ਬਿਰਤੀ, ਕੋਈ ਸੰਕਲਪ ਮਨ ਵਿੱਚ ਉੱਠ ਕੇ ਸਾਧ ਸੰਗਤ ਜੀ ਫਿਰ ਉਸ ਲਿਵ ਨੂੰ ਤੋੜ ਨਹੀਂ ਸਕਦਾ।
ਆਦਿਕ ਜੋਇਆ ਲਿਖ ਵਿਕਾਰ।
ਕਹਿੰਦੇ ਮੋਹ ਆਦਿਕ ਜਿਹੜੇ ਬਹੁਤ ਵਿਕਾਰ, ਵਿਕਾਰਾਂ ਦੇ, ਮੋਹ ਦੇ, ਕ੍ਰੋਧ ਦੇ ਫੁਰਨੇ ਵੀ ਮਨ ਵਿੱਚ ਆ ਜਾਣਗੇ, ਪਰ ਫਿਰ ਵੀ ਸਾਧ ਸੰਗਤ ਜੀ ਉਸ ਬਿਰਤੀ ਨੂੰ ਇੱਕ ਰਸ ਆਨੰਦ ਨੂੰ ਇਹ ਮੋਹ ਆਦਿਕ ਵੀ ਤੋੜ ਨਹੀਂ ਸਕਦਾ। ਫਿਰ
ਵਿਘਨ ਰਹਿ ਇੱਕ ਸਾਰ,
ਕਹਿੰਦੇ ਇਹਨਾਂ ਵਿਘਨਾਂ ਤੋਂ ਸਾਧ ਸੰਗਤ ਜੀ ਫਿਰ ਵੀ ਉੱਪਰ ਇੱਕ ਸਾਰ ਉਹ ਬਿਰਤੀ ਸ਼ਬਦ ਵਿੱਚ ਜੁੜੀ ਰਹਿੰਦੀ ਆ। ਜਿਹਨਾਂ ਨੇ ਦਿਨ ਰਾਤ ਅਭਿਆਸ ਕਰਕੇ ਇਹਨਾਂ ਅਧਿਆਸਨ ਕਰਕੇ ਉੱਚੀ ਅਵਸਥਾ ਪ੍ਰਾਪਤ ਕਰ ਲਈ ਹੋਵੇ, ਉਹਨਾਂ ਦੇ ਮਨ ਵਿੱਚ ਜੇ ਕੋਈ ਸੰਕਲਪ ਬਣ ਵੀ ਜਾਵੇ, ਕਦੀ ਮੋਹ ਆ ਵੀ ਜਾਵੇ, ਕਦੀ ਦੇਹ ਹੰਕਤਾ ਦੀ ਪ੍ਰਤੀਤੀ ਉੱਠ ਵੀ ਖਲੋਵੇ, ਤੇ ਉਸ ਰਸ ਨੂੰ ਨਹੀਂ ਖਰਾਬ ਕਰ ਸਕਦੀ, ਤੋੜ ਨਹੀਂ ਸਕਦੀ ਸੁਰਤ ਨੂੰ ਜੀ।
ਸਤ ਸੰਤੋਖ ਆਦਿ ਗੁਣ ਪਾਏ,
ਕਿਉਂਕਿ ਸਤ ਸੰਤੋਖ ਆਦਿਕ ਜਿਹੜੇ ਸ਼ੁਭ ਗੁਣ ਹਨ ਪ੍ਰਾਪਤ ਕਰ ਲਏ ਹਨ ਉਸ ਗੁਰਮੁਖ ਨੇ।
ਬ੍ਰਹਮ ਦਿਖੈ ਬ੍ਰਿਤ ਲਾਗਤ ਜਾਏ,
ਐਸੇ ਸਤ ਪ੍ਰਤਗੀ ਤੇ ਸੰਤੋਖੀ ਪੁਰਸ਼ ਦੀ ਬਿਰਤੀ ਬ੍ਰਹਮ ਵਿੱਚ ਲੱਗੀ ਰਹਿੰਦੀ ਹਰ ਵੇਲੇ ਜੀ।
ਅਲਖ ਲਖਣ ਕੋ ਹਿਤ ਅਨੁਰਾਗੀ,
ਕਹਿੰਦੇ ਉਹ ਬਿਰਤੀ ਹੁੰਦੀ ਆ ਪ੍ਰੇਮ ਵਾਲੀ, ਜਿਹੜਾ ਨਾਂ ਲਖਿਆ ਜਾਣ ਵਾਲਾ ਪ੍ਰਮਾਤਮਾ ਨੂੰ ਲਖਣ ਵਿੱਚ ਪ੍ਰੇਮ ਰੱਖਦੀ ਹੈ, ਕਿਉਂਕਿ ਜਿਹੜਾ ਕਦੀ ਜਾਣਿਆ ਹੀ ਨਹੀਂ ਸੀ ਜਾਂਦਾ, ਜਦੋਂ ਉਹਦਾ ਥੋੜਾ ਬਹੁਤਾ ਸਾਧ ਸੰਗਤ ਜੀ ਗਿਆਨ ਅੰਦਰ ਪ੍ਰਾਪਤ ਹੋਵੇ ਫਿਰ ਆਨੰਦ ਬਹੁਤ ਆਉਂਦਾ। ਕਹਿੰਦੇ ਫਿਰ ਬਿਰਤੀ ਬਸ ਉੱਥੇ ਹੀ ਪ੍ਰੇਮ ਰੱਖਦੀ ਹੈ, ਦੇਹ ਹੰਗਤਾ ਮੋਹ ਕ੍ਰੋਧ ਆਦਿਕ ਇਹਨਾਂ ਵੱਲੋਂ ਸਾਧ ਸੰਗਤ ਜੀ ਫਿਰ ਖਿਆਲ ਉੱਪਰ ਚਲਿਆ ਜਾਂਦਾ ਹੈ।
ਪ੍ਰਥਮ ਲਖਿਓ ਦਸਤੀ ਹੋਏ ਤਿਆਗੀ,
ਜੋ ਪਹਿਲਾਂ ਜਾਣਿਆ ਸੀ, ਪਹਿਲਾਂ ਆਪਾਂ ਜਾਣਿਆ ਸੀ ਸੰਸਾਰ ਸੱਚ ਹੈ, ਕਹਿੰਦੇ ਉਹਦਾ ਤਿਆਗ ਕਰ ਦਿੱਤਾ, ਹੁਣ ਤੇ ਨਿਰੰਕਾਰ ਹੀ ਸੱਚ ਜਾਪਦਾ ਹਰ ਵੇਲੇ, ਇਸ ਕਰਕੇ ਐਸੀ ਜਿਹੜੀ ਬਿਰਤੀ ਹੈ ਇਹ ਥੱਲੇ ਨਹੀਂ ਆਉਂਦੀ, ਉਥਾਨ ਨਹੀਂ ਹੁੰਦੀ ਕਦੇ।
ਕਾਰਨ ਕਾਰਜ ਇਕਤਾ ਕਰਨੀ,
ਕਹਿੰਦੇ ਕਾਰਨ ਤੇ ਕਾਰਜ ਸੰਸਾਰ ਤੇ ਪ੍ਰਮਾਤਮਾ ਇਹਨਾਂ ਦੀ ਜਿਹੜੀ ਏਕਤਾ ਕਰਨੀ ਹੈ, ਜਦੋਂ ਅੰਦਰੋਂ ਬੰਦੇ ਨੂੰ ਸਾਧ ਸੰਗਤ ਜੀ ਪ੍ਰਮਾਤਮਾ ਦਾ ਅਨੁਭਵ ਹੋ ਜਾਵੇ, ਆਨੰਦ ਆਉਣ ਲੱਗ ਪਵੇ, ਤੇ ਫਿਰ ਸੰਸਾਰ ਵਿੱਚੋਂ ਵੀ ਉਹਨੂੰ ਪ੍ਰਾਪਤ ਪ੍ਰਮਾਤਮਾ ਹੀ ਦਿਸਣ ਲੱਗ ਪੈਂਦਾ ਸਾਰੇ ਪਾਸੇ, ਫਿਰ ਉਹਨੂੰ ਪ੍ਰਮਾਤਮਾ ਦੀ ਏਕਤਾ ਐਸੀ ਏਕਤਾ ਵਾਲੀ ਬਿਰਤੀ ਬਣ ਜਾਂਦੀ, ਜਿਵੇਂ ਭਗਤ ਨਾਮਦੇਵ ਜੀ ਨੂੰ ਸਾਧ ਸੰਗਤ ਜੀ ਕੁੱਤੇ ਵਿੱਚੋਂ ਵੀ ਰੱਬ ਦਿਸੀ ਜਾਂਦਾ ਸਾਰਿਆਂ ਵਿੱਚੋਂ ਹੀ, ਜਿਵੇਂ ਭਾਈ ਘਨੱਈਆ ਜੀ ਨੂੰ ਸਭ ਪਾਸਿਓਂ ਦਸਵੇਂ ਪਾਤਸ਼ਾਹ ਹੀ ਦਿਸਦੇ ਨੇ, ਐਸੀ ਏਕਤਾ ਹੋ ਜਾਂਦੀ ਕਾਰਜ ਦੀ ਤੇ ਕਾਰਨ ਦੀ। ਕਾਰਨ ਹੈਗਾ ਸਾਧ ਸੰਗਤ ਜੀ ਪ੍ਰਮਾਤਮਾ ਤੇ ਕਾਰਜ ਹੈਗਾ ਸੰਸਾਰ। ਕਹਿੰਦੇ ਸੰਸਾਰ ਵਿੱਚੋਂ ਵੀ ਪ੍ਰਮਾਤਮਾ ਦਿਸੀ ਜਾਣਾ, ਅੱਖਾਂ ਬੰਦ ਕਰੇ ਤਾਂ ਵੀ ਪ੍ਰਮਾਤਮਾ ਦਾ ਆਨੰਦ, ਅੱਖਾਂ ਖੋਲ ਲਵੇ ਤਾਂ ਵੀ ਪ੍ਰਮਾਤਮਾ ਦਾ ਆਨੰਦ, ਐਸੀ ਏਕਤਾ ਹੀ ਹੋ ਜਾਂਦੀ ਸਾਰੇ ਪਾਸੇ।
ਜਲ ਤਰੰਗ ਕੀ ਰੀਤੀ ਬਰਨੇ,
ਕਹਿੰਦੇ ਜਲ ਤੇ ਜਲ ਦੀਆਂ ਲਹਿਰਾਂ, ਸਮੁੰਦਰ ਤੇ ਸਮੁੰਦਰ ਦੀਆਂ ਲਹਿਰਾਂ ਵਰਗੂ ਹੋ ਜਾਂਦਾ, ਜਿਵੇਂ ਸਮੁੰਦਰ ਦਾ ਪਾਣੀ ਤੇ ਪਾਣੀ ਤੋਂ ਉੱਠੀਆਂ ਲਹਿਰਾਂ ਇੱਕ ਹੀ ਰੂਪ ਹੁੰਦੀਆਂ, ਇਸੇ ਤਰ੍ਹਾਂ ਪ੍ਰਮਾਤਮਾ ਤੇ ਪ੍ਰਮਾਤਮਾ ਤੋਂ ਪੈਦਾ ਹੋਇਆ ਸੰਸਾਰ ਇੱਕ ਹੀ ਰੂਪ ਦਿਸੀ ਜਾਂਦਾ ਉਹਨਾਂ ਗੁਰਮੁਖਾਂ ਨੂੰ, ਬ੍ਰਹਮ ਗਿਆਨੀਆਂ ਨੂੰ। ਫਿਰ
ਆਦਿ ਓਕਾਰ ਵਰਣ ਜੀ ਨਾਨਾ,
ਕਹਿੰਦੇ ਨੇ ਇਹ ਜਿਹੜੇ ਅੱਖਰ ਨੇ ਊੜਾ ਐੜਾ ਈੜੀ ਸਸਾਦਕ,
ਅਸੂ ਬਿਨਾ ਨਹੀਂ ਕੁਛ ਆਨਾ,
ਇਹ ਪਤਾ ਲੱਗ ਜਾਂਦਾ ਕਿ ਅੱਖਰ ਤਾਂ ਨਾਸ ਹੋ ਸਕਦੇ ਨੇ ਲਿਖੇ ਹੋਏ, ਕਿਉਂਕਿ ਮਸੂ ਸ਼ਾਹੀ ਨੂੰ ਕਹਿੰਦੇ ਸ਼ਾਹੀ ਨਾਲ ਲਿਖੇ ਨੇ, ਪਰ ਇਹਨਾਂ ਅੱਖਰਾਂ ਨੇ ਜਿਸ ਦੀ ਲਖਤਾ ਕਰਵਾ ਦਿੱਤੀ, ਜਿਹਨੂੰ ਜਣਾ ਦਿੱਤਾ, ਉਹ ਕਦੇ ਨਾਸ ਨਹੀਂ ਹੁੰਦਾ। ਜਿਸ ਅੱਖਰਾਂ ਦੇ ਨਾਲ ਆਪਾਂ ਸਮਝਿਆ ਵਾਹਿਗੁਰੂ, ਵਾਹਿਗੁਰੂ ਅੱਖਰਾਂ ਚ ਲਿਖ ਕੇ ਜਾਪ ਕੀਤਾ, ਲਿਖੇ ਤੋਂ ਪੜ੍ਹ ਲਿਆ ਸੀ ਆਪਾਂ, ਲਿਖਿਆ ਹੋਇਆ ਵਾਹਿਗੁਰੂ ਅੱਖਰ ਤਾਂ ਸਾਧ ਸੰਗਤ ਜੀ ਨਾਸ ਹੋ ਸਕਦਾ, ਸੜ ਸਕਦਾ, ਪਾਣੀ ਚ ਜਾ ਕੇ ਉਹ ਲਿਖਤ ਗਲ ਸਕਦੀ ਹੈ, ਪਰ ਜਿਸ ਵਾਹਿਗੁਰੂ ਦੀ ਉਸ ਲਿਖੇ ਹੋਏ ਅੱਖਰ ਨੇ ਲਖਤਾ ਕਰਾ ਦਿੱਤੀ, ਉਹ ਕਦੇ ਨਾਸ ਨਹੀਂ ਹੁੰਦਾ। ਇਸ ਗੱਲ ਦਾ ਪਤਾ ਲੱਗ ਜਾਂਦਾ ਵੀ ਇਹ ਜਿਹੜਾ ਸ਼ਬਦ ਸੀ ਮੇਰਾ, ਸ਼ਬਦ ਮੈਨੂੰ ਉੱਥੋਂ ਤੱਕ ਪਹੁੰਚਾਉਣ ਲਈ ਸੀ, ਲਿਖਿਆ ਸ਼ਬਦ ਤਾਂ ਸ਼ਾਹੀ ਰੂਪ ਹੈ, ਉਹ ਮਿਟ ਸਕਦਾ ਹੈ, ਪਰ ਜਿੱਥੇ ਹੁਣ ਇਸ ਸ਼ਬਦ ਨੇ ਪਹੁੰਚਾ ਦਿੱਤਾ ਹੈ, ਉੱਥੇ ਅਸਲ ਵਿੱਚ ਇਸ ਸ਼ਬਦ ਦਾ ਅਸਲੀ ਸਰੂਪ ਸੀ, ਅੱਖਰਾਂ ਨੇ ਮੈਨੂੰ ਉੱਥੇ ਪਹੁੰਚਾ ਦਿੱਤਾ, ਤੇ ਅੱਖਰ ਸ਼ਾਹੀ ਰੂਪ ਨੇ, ਉਹ ਆਪ ਸਾਧ ਸੰਗਤ ਜੀ ਇੱਕ ਰਾਸ ਹੈ ਜਿਹੜਾ ਕਦੇ ਨਾ ਮਰਦਾ ਨਾ ਜੰਮਦਾ ਹੈ।
ਅੰਤ ਕਰਨ ਬਿਰਤੀ ਉੱਠ ਜਦ,
ਕਹਿੰਦੇ ਅੰਤਸ਼ ਕਰਨ ਵਿੱਚੋਂ ਸਾਰੀਆਂ ਬਿਰਤੀਆਂ ਨਿਕਲਦੀਆਂ ਨੇ ਬੰਦੇ ਦੀਆਂ, ਕਈ ਪ੍ਰਕਾਰ ਦੀਆਂ ਬਿਰਤੀਆਂ ਹੁੰਦੀਆਂ ਸਾਧ ਸੰਗਤ ਜੀ, ਚੰਗੀਆਂ ਮੰਦੀਆਂ ਜਿੰਨੀਆਂ ਵੀ ਨਿਕਲਣਗੀਆਂ ਅੰਤਸ਼ ਕਰਨ ਵਿੱਚੋਂ ਹੀ ਨਿਕਲਦੀਆਂ, ਤੇ ਜਦੋਂ ਕੋਈ ਬਿਰਤੀ ਅੰਤਸ਼ ਕਰਨ ਵਿੱਚੋਂ ਮਨ ਵਿੱਚੋਂ ਨਿਕਲਦੀ ਹੈ ਤਾਂ
ਵਹਿ ਅਨਸੂਤ ਚਿੰਤਨ ਕੀਤਾ ਵੈ,
ਕਹਿੰਦੇ ਚੇਤਨ ਦੇ ਸਹਿਤ ਸਾਧ ਸੰਗਤ ਜੀ ਜਿਹੜੀ ਬਿਰਤੀ ਜਦੋਂ ਮਨ ਵਿੱਚੋਂ ਨਿਕਲਦੀ ਤੇ ਜਦੋਂ ਉਹਦੇ ਨਾਲ ਚੇਤਨ ਰਲਦਾ ਹੈ ਤਾਂ
ਨਿਕਸੀ ਬਾਹਰ ਲੋਚਣ ਦੁਆਰੇ,
ਕਹਿੰਦੇ ਫਿਰ ਉਹ ਬਿਰਤੀ ਬਾਹਰ ਕਿਵੇਂ ਆਉਂਦੀ, ਅੱਖਾਂ ਦੁਆਰੇ, ਮਨ ਵਿੱਚੋਂ ਕੋਈ ਤਰੰਗ ਉੱਠੀ ਤੇ ਅੱਖਾਂ ਦੁਆਰੇ ਸਾਧ ਸੰਗਤ ਜੀ ਜਦੋਂ ਉਹ ਬਾਹਰ ਆਈ ਤਾਂ
ਗੇ ਪਦਾਰਥ ਆਗੇ ਸਾਰੇ,
ਕਹਿੰਦੇ ਅੱਖਾਂ ਦੇ ਨਾਲ ਜਿੰਨੇ ਪਦਾਰਥ ਅੱਗੇ ਦਿਸੇ, ਜਦੋਂ ਮਨ ਚੋਂ ਕੋਈ ਬਿਰਤੀ ਨਿਕਲੀ, ਅੱਖ ਖੋਲੀ ਤੇ ਜੋ ਕੁਝ ਵੀ ਅੱਖਾਂ ਨੂੰ ਅੱਗੇ ਸਾਹਮਣੇ ਦਿਸਦਾ ਹੈ, ਜਿੰਨੇ ਪਦਾਰਥ ਨਜ਼ਰੀ ਪੈਣਗੇ,
ਤਦਾ ਆਕਾਰ ਤਿੰਨ ਕੀ ਸੰਗ ਹੋਏ,
ਜਦੋਂ ਉਹਨਾਂ ਪਦਾਰਥਾਂ ਦੇ ਉੱਤੇ ਜਾ ਕੇ ਨਜ਼ਰ ਟਿਕਦੀ ਹੈ ਤਾਂ ਜਦੋਂ ਨਜ਼ਰ ਪੈਂਦੀ ਉਹਨਾਂ ਅੱਖ ਖੋਲਣ ਤੇ ਜੋ ਕੁਝ ਵੀ ਦਿਸੇਗਾ, ਦਿਸਣ ਵਾਲੀਆਂ ਸਾਰੀਆਂ ਚੀਜ਼ਾਂ ਉੱਤੇ ਜਦੋਂ ਨਜ਼ਰ ਪੈਂਦੀ ਹੈ ਤਾਂ
ਪ੍ਰਾਪਤ ਗਿਆਨ ਤਵੇ ਤੇ ਸੋਏ,
ਕਹਿੰਦੇ ਉਹਨਾਂ ਚੀਜ਼ਾਂ ਦਾ ਫਿਰ ਗਿਆਨ ਤਾਂ ਹੀ ਪ੍ਰਾਪਤ ਹੁੰਦਾ ਵੀ ਮਨ ਵਿੱਚੋਂ ਜਿਹੜੀ ਬਿਰਤੀ ਉੱਠੀ ਸੀ ਉਸ ਬਿਰਤੀ ਨਾਲ ਚੇਤਨ ਰਲਿਆ ਸੀ। ਚੇਤਨ ਆਪਾਂ ਪਹਿਲਾਂ ਵਿਚਾਰ ਕਰ ਚੁੱਕੇ ਹਾਂ, ਪਹਿਲੇ ਸਮੇਂ ਚ ਚੇਤਨ ਕਹਿੰਦੇ ਨੇ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਆਭਾਸ ਆਤਮਾ ਸਾਡੇ ਅੰਦਰ ਆ, ਜਿਹੜੀ ਉਸ ਪਰਮੇਸ਼ਰ ਦੀ ਕਲਾ ਸਾਡੇ ਸਰੀਰ ਨੂੰ ਚਲਾ ਰਹੀ, ਉਹਨੂੰ ਆਖੀਦਾ ਚੇਤਨ। ਜਦੋਂ ਉਸ ਪਰਮਾਤਮਾ ਦੀ ਤਾਕਤ ਮਨ ਵਿੱਚ ਉੱਠਣ ਵਾਲੀ ਬਿਰਤੀ ਦੇ ਨਾਲ ਰਲ ਕੇ ਅੱਖਾਂ ਤੋਂ ਬਾਹਰ ਆਉਂਦੀ ਹੈ,
ਤੇ ਬਾਹਰ ਸਾਰੀਆਂ ਚੀਜ਼ਾਂ ਦਾ ਸਾਨੂੰ ਗਿਆਨ ਕਰਵਾ ਦਿੰਦੀ ਹੈ। ਬਾਹਰ ਸਾਹਿਬ ਸੰਗਤ ਜੀ ਬੱਸ ਖਲੋਤੀ ਹੈ, ਬੱਸ ਉੱਤੇ ਨਜ਼ਰ ਪਈ ਤੇ ਸਾਨੂੰ ਪਤਾ ਲੱਗ ਜਾਂਦਾ ਇਹ ਬੱਸ ਆ ਭਾਈ, ਇਹ ਖਾਲੀ ਆ ਕਿ ਭਰੀ ਆ, ਇਹ ਲਾਲ ਰੰਗ ਦੀ ਆ ਕਿ ਹਰੇ ਰੰਗ ਦੀ ਆ। ਇਹ ਗਿਆਨ ਸਾਨੂੰ ਕਰਵਾ ਦਿੱਤਾ ਨਜ਼ਰ ਨੇ, ਨਜ਼ਰ ਪਦਾਰਥ ਉੱਤੇ ਪਈ ਤੇ ਉਹਦਾ ਗਿਆਨ ਕਰਵਾਇਆ। ਪਰ ਇਹ ਗਿਆਨ ਬਿਰਤੀ ਨੂੰ ਤਾਂ ਹੁੰਦਾ ਜੇ ਪ੍ਰਮਾਤਮਾ ਦੀ ਕਲਾ ਉਹਦੇ ਵਿੱਚ ਰਲੇ, ਤਾਂ ਜੇ ਪ੍ਰਮਾਤਮਾ ਦੀ ਅੰਸ਼ ਨਾ ਰਲੇ ਬਿਰਤੀ ਵਿੱਚ ਤੇ ਨਜ਼ਰ ਪੈ ਜਾਵੇਗੀ ਪਦਾਰਥ ਉੱਤੇ, ਸਾਧ ਸੰਗਤ ਜੀ ਉਹਦਾ ਗਿਆਨ ਨਾ ਕਰਵਾਵੇਗੀ। ਜਿਵੇਂ ਬੰਦਾ ਮਰ ਜਾਵੇ, ਅੱਖ ਖੁੱਲੀ ਹੈ, ਉਹਦੀ ਅੱਖਾਂ ਅੱਗੇ ਕੋਈ ਚੀਜ਼ ਆਉਣ ਕਰਕੇ ਫੇਰੀ ਜਾਓ, ਉਹਨੂੰ ਕੋਈ ਗਿਆਨ ਨਹੀਂ ਪੀਏ ਮੇਰੀ ਮਾਂ ਦਾ ਹੱਥ ਫਿਰਦਾ, ਪਿਤਾ ਦਾ ਫਿਰਦਾ, ਭਰਾ ਹੈ, ਕੌਣ ਹੈ ਕੌਣ ਨਹੀਂ, ਕਿਉਂਕਿ ਚੇਤਨ ਵਿੱਚੋਂ ਨਿਕਲ ਗਿਆ। ਬਿਰਤੀ ਤਾਂ ਉਹੀ ਕੰਮ ਕਰ ਰਹੀ ਹੈ, ਨਜ਼ਰ ਹੈ ਪਰ ਹੁਣ ਗਿਆਨ ਨਹੀਂ ਕਰਵਾਉਂਦੀ। ਕਹਿੰਦੇ ਮਨ ਵਿੱਚੋਂ ਬਿਰਤੀ ਉੱਠੀ ਜਦੋਂ ਉਹਦੇ ਨਾਲ ਪ੍ਰਮਾਤਮਾ ਦੀ ਤਾਕਤ ਜੁੜੀ, ਤੇ ਫਿਰ ਜਦੋਂ ਅੱਖਾਂ ਜਿਸ ਜਿਸ ਚੀਜ਼ ਉੱਤੇ ਪੈਣਗੀਆਂ ਉਹਦਾ ਗਿਆਨ ਕਰਵਾ ਦਿੰਦੀਆਂ। ਭਾਈ ਆਹ ਜੋ ਕੁਝ ਵੀ ਆਪਾਂ ਦੇਖਾਂਗੇ ਆਪਾਂ ਨੂੰ ਪਤਾ ਲੱਗ ਜਾਂਦਾ ਇਹ ਪੱਥਰ ਹੈ, ਇਹ ਲੱਕੜ ਹੈ, ਇਹ ਬੱਸ ਹੈ, ਇਹ ਕਾਰ, ਇਹ ਫਲਾਣਾ ਬੰਦਾ ਇਹਦਾ ਆਹ ਨਾ, ਇਹਦਾ ਆਹ ਨਾ, ਇਹ ਗਿਆਨ ਕਿੱਦਾਂ ਹੁੰਦਾ? ਇਹ ਗਿਆਨ ਸਾਨੂੰ ਬਿਰਤੀ ਕਰਵਾਉਂਦੀ ਜਿਹੜੀ ਮਨ ਚ ਉੱਠਦੀ ਹੈ। ਜਿਸ ਜਿਸ ਚੀਜ਼ ਤੇ ਨਜ਼ਰ ਪਵੇਗੀ ਉਸੇ ਉਸੇ ਦਾ ਗਿਆਨ ਚੇਤੇ ਆਈ ਜਾਵੇਗਾ। ਪਰ ਤਾਂ ਗਿਆਨ ਹੁੰਦਾ ਜੇ ਪ੍ਰਮਾਤਮਾ ਦੀ ਤਾਕਤ ਉਸ ਬਿਰਤੀ ਵਿੱਚ ਰਲੇ ਤੇ ਨਾ ਰਲੇ। ਬਹੁਤ ਵਾਰ ਜਿਉਂਦੇ ਬੰਦੇ ਨੂੰ ਵੀ ਸਾਧ ਸੰਗਤ ਜੀ ਸਾਰੀਆਂ ਚੀਜ਼ਾਂ ਗਿਆਨ ਨਹੀਂ ਕਰਵਾਉਂਦੀਆਂ, ਬਿਰਤੀ ਨਹੀਂ ਕਰਵਾਉਂਦੀ ਗਿਆਨ, ਕਿਉਂ? ਬੰਦਾ ਸਾਧ ਸੰਗਤ ਜੀ ਪਾਗਲ ਹੋ ਜਾਵੇ ਨਾ, ਮੰਨ ਲਓ ਵੀ ਦਿਮਾਗ ਉਹਦਾ ਬੁੱਧੀ ਵਾਲੇ ਪਾਸੇ ਤੋਂ ਉਹ ਖਾਲੀ ਹੋ ਗਿਆ, ਤੇ ਵਸਤੂਆਂ ਦਾ ਗਿਆਨ ਫਿਰ ਵੀ ਨਹੀਂ ਹੁੰਦਾ। ਨਜ਼ਰ ਪੈਂਦੀ ਫਿਰ ਵੀ ਉਹਦੀ ਸਾਰੀਆਂ ਚੀਜ਼ਾਂ ਤੇ, ਪਰ ਬਹੁਤ ਵਸਤੂਆਂ ਦਾ ਉਹਨੂੰ ਗਿਆਨ ਨਹੀਂ ਹੁੰਦਾ। ਕਿਉਂ? ਕਿਉਂਕਿ ਉਸ ਵੇਲੇ ਚੇਤਨ ਸਾਧ ਸੰਗਤ ਜੀ ਜਿਹੜੀ ਦਿਮਾਗ ਦੀ ਚੇਤਨ ਕਲਾ ਉਸ ਵੇਲੇ ਉਸ ਚੇਤਨ ਨੂੰ ਲਿਆਉਂਦੀ ਸੀ ਬਿਰਤੀ ਦੇ ਵਿੱਚ, ਉਹ ਹੁਣ ਕੰਮ ਨਹੀਂ ਕਰਦੀ। ਉਸ ਪਾਸੇ ਤੋਂ ਸਾਧ ਸੰਗਤ ਜੀ ਉਹ ਸੌਂ ਗਿਆ, ਇਸ ਕਰਕੇ ਨਜ਼ਰ ਪੈਂਦੀ ਚੀਜ਼ ਉੱਤੇ ਗਿਆਨ ਨਹੀਂ ਕਰਵਾਉਂਦੀ ਹੈ। ਕੀ ਹੈ? ਅੱਖ ਖੁੱਲੀ ਤੇ ਵੀ, ਜਾਂ ਬੇਹੋਸ਼ ਬੰਦੇ ਨੂੰ ਤੇ ਮੁਰਦੇ ਨੂੰ ਉਹ ਨਹੀਂ ਕਰਵਾਉਂਦੀ ਗਿਆਨ। ਕਹਿੰਦੇ ਨੇ ਜਦੋਂ ਮਨ ਵਿੱਚੋਂ ਬਿਰਤੀ ਉੱਠੀ ਉਹਦੇ ਨਾਲ ਪ੍ਰਮਾਤਮਾ ਦੀ ਤਾਕਤ ਰਲੀ, ਜਿਸ ਜਿਸ ਚੀਜ਼ ਉੱਤੇ ਵੀ ਨਜ਼ਰ ਪਵੇਗੀ ਉਹਦਾ ਗਿਆਨ ਤਾਂ ਹੀ ਸਾਨੂੰ ਹੋ ਸਕਦਾ ਹੈ।
ਬ੍ਰਿਤੇ ਅਵਸ਼ੇ ਨਚਿਤ ਘਾਟੇ ਅਵਸ਼ੇ ਨਚਿਤ।
ਕਹਿੰਦੇ ਨੇ ਮਨ ਵਿੱਚ ਚੇਤਨ ਹੈ ਤੇ ਇੱਕ ਚੇਤਨ ਫਿਰ ਉਹਦੀ ਕਲਾ ਬਿਰਤੀ ਦੇ ਨਾਲ ਉੱਠ ਕੇ ਬਾਹਰ ਆਉਂਦੀ ਅੱਖਾਂ ਤੋਂ। ਇੱਕ ਚੇਤਨ ਮਨ ਵਿੱਚ ਹੈ, ਜਿਵੇਂ ਆਕਾਸ਼ ਇੱਕ ਸਾਰੀਆਂ ਥਾਵਾਂ ਤੇ ਹੈ ਤੇ ਸਾਡੇ ਅੰਦਰ ਵੀ ਹੈ। ਇੱਕ ਸਾਡੇ ਅੰਤਸ਼ਕਰਨ ਵਿੱਚ ਹੈ ਚੇਤਨ, ਪ੍ਰਮਾਤਮਾ ਦੀ ਤਾਕਤ। ਇੱਕ ਕਹਿੰਦੇ ਬਿਰਤੀ ਦੇ ਨਾਲ ਪ੍ਰਮਾਤਮਾ ਦੀ ਤਾਕਤ ਰਲ ਕੇ ਜਦੋਂ ਨਿਕਲਦੀ ਹੈ ਅੱਖਾਂ ਰਾਹੀਂ ਬਾਹਰ ਤੇ ਸਾਨੂੰ ਗਿਆਨ ਕਰਵਾਉਂਦੀ ਹੈ ਉਹ।
ਦੋਨੋ ਕੀ ਅਵਰਣ ਸੰਘਾਰ ਕਿਤ।
ਕਹਿੰਦੇ ਇਹਨਾਂ ਦੋਵਾਂ ਦੇ ਵਿੱਚ ਸਾਧ ਸੰਗਤ ਜੀ ਇੱਕ ਪਰਦਾ ਹੁੰਦਾ, ਉਸੇ ਨੂੰ ਕਹਿੰਦੇ ਨੇ ਅਗਿਆਨ ਦਾ ਪਰਦਾ। ਅਸਲ ਵਿੱਚ ਜਿਸ ਵੇਲੇ ਅਗਿਆਨ ਦਾ ਪਰਦਾ ਸਾਡੀ ਬਿਰਤੀ ਨਾਲ ਰਲੇ ਚੇਤਨ ਵਿੱਚ ਤੇ ਮਨ ਵਿੱਚ ਸਾਧ ਸੰਗਤ ਜੀ ਅੰਤਸ਼ਕਰਨ ਵਿੱਚ ਬੈਠੇ ਚੇਤਨ ਵਿੱਚ ਜਿਹੜਾ ਇੱਕ ਬਰੀਕ ਪਰਦਾ ਅਗਿਆਨ ਦਾ ਹੈ, ਜਾਂ ਆਪਾਂ ਏਦਾਂ ਕਹਿ ਲਈਏ ਸਮਝਣ ਵਾਸਤੇ ਆਤਮਾ ਵਿੱਚ ਤੇ ਪ੍ਰਮਾਤਮਾ ਵਿੱਚ ਜਿਹੜਾ ਅਵਰਣ ਦਾ ਅਗਿਆਨ ਦਾ ਪਰਦਾ ਹੈ ਜੀ।
ਜਦ ਇਕਤਾ ਕੋ ਪ੍ਰਾਪਤ ਹੋਏ,
ਜਿਸ ਵੇਲੇ ਉਹ ਪਰਦਾ ਨਿਕਲ ਜਾਵੇ ਤਾਂ ਆਤਮਾ ਤੇ ਪਰਮਾਤਮਾ ਦੀ ਏਕਤਾ ਹੋ ਜਾਂਦੀ ਹੈ।
ਵਿਖੇ ਅਨੇਕ ਗਿਆਨ ਲੈ ਸੋਏ,
ਉਸ ਵੇਲੇ ਕਹਿੰਦੇ ਸਾਧ ਸੰਗਤ ਜੀ ਅਨੇਕਾਂ ਪ੍ਰਕਾਰ ਦਾ ਗਿਆਨ ਅੰਦਰੋਂ ਹੀ ਬੰਦੇ ਨੂੰ ਫੁੱਟ ਆਉਂਦਾ, ਇਸੇ ਨੂੰ ਆਪਾਂ ਕਹਿੰਦੇ ਬ੍ਰਹਮ ਗਿਆਨ। ਜਿਸ ਵੇਲੇ ਆਤਮਾ ਤੇ ਪਰਮਾਤਮਾ ਵਿੱਚ ਅਗਿਆਨ ਦਾ ਪਰਦਾ ਸੀ ਜਿਹੜਾ ਉਹ ਨਿਕਲ ਗਿਆ, ਉਹ ਨਿਕਲਿਆ ਕਿਵੇਂ? ਨਿਧਿਆਸਨ ਕਰਨ ਕਰਕੇ, ਅਭਿਆਸ ਕਰਨ ਕਰਕੇ, ਕਮਾਈ ਦਿਨ ਰਾਤ ਦੀ ਕਰਨ ਕਰਕੇ। ਕਿਉਂਕਿ ਸ਼ੁਰੂ ਚ ਆਪਾਂ ਪੜ੍ਹ ਲਿਆ ਸੀ ਰਾਤ ਦਿਨ ਸਭਿਆਸ ਤੇ ਪੁੰਨ ਸਾਖਿਆਤ ਉਦੋਤ, ਰਾਤ ਦਿਨ ਅਭਿਆਸ ਕਰਨ ਕਰਕੇ ਸ਼ਬਦ ਦਾ ਫਿਰ ਜਿਹੜਾ ਆਤਮਾ ਪਰਮਾਤਮਾ ਵਿੱਚ ਪੜਦਾ ਸੀ ਕਹਿੰਦੇ ਦੂਰ ਹੋ ਗਿਆ, ਤੇ ਆਤਮਾ ਪਰਮਾਤਮਾ ਦਾ ਜਿਸ ਵੇਲੇ ਸੁਮੇਲ ਹੋਇਆ, ਏਕਤਾ ਹੋਈ, ਬਹੁਤ ਸਾਰਾ ਗਿਆਨ ਸੁਤੇ ਸਿੱਧ ਅੰਦਰੋਂ ਹੀ ਫੋੜ ਆਉਂਦਾ। ਜਿੰਨਾ ਗਿਆਨ ਪਰਮਾਤਮਾ ਦਾ ਓਨਾ ਹੀ ਗਿਆਨ ਫਿਰ ਸਾਡੇ ਅੰਦਰ ਲਈ ਆਤਮਾ ਦਾ। ਆਤਮਾ ਤਾਂ ਹੁਣ ਵੀ ਸਾਡੇ ਅੰਦਰ ਉਹੀ ਹੈ, ਪਰਮਾਤਮਾ ਵੀ ਅੰਦਰ ਬਾਹਰ ਉਹੀ ਹੈ, ਪਰ ਵਿੱਚ ਅਵਰਣ ਹੋਣ ਕਰਕੇ, ਗਿਆਨ ਦਾ ਪਰਦਾ ਹੋਣ ਕਰਕੇ ਸਾਨੂੰ ਚੀਜ਼ਾਂ ਦਾ ਗਿਆਨ ਨਹੀਂ। ਅਸੀਂ ਅੱਖਾਂ ਬੰਦ ਕਰੀਏ ਤੇ ਕੁਝ ਨਹੀਂ ਸਾਨੂੰ ਬਾਹਰ ਦਾ ਪਤਾ, ਪਰ ਬ੍ਰਹਮ ਗਿਆਨੀ ਨੂੰ ਸਾਰਾ ਪਤਾ ਹੁੰਦਾ, ਬੀਤ ਚੁੱਕੇ ਸਮੇਂ ਦਾ, ਆਉਣ ਵਾਲੇ ਸਮੇਂ ਦਾ। ਸਿਰਫ ਇਸ ਕਰਕੇ ਭਈ ਅਗਿਆਨ ਵਿੱਚੋਂ ਨਿਕਲ ਗਿਆ, ਹੁਣ ਜਿਹੜਾ ਪ੍ਰਮਾਤਮਾ ਦਾ ਗਿਆਨ ਸੀ, ਜੋ ਕੁਝ ਪ੍ਰਮਾਤਮਾ ਦੀ ਕਲਾ ਵਿੱਚ ਇਸ ਵੇਲੇ ਵਰਤ ਰਿਹਾ, ਉਹ ਬ੍ਰਹਮ ਗਿਆਨੀ ਦੇ ਅੰਦਰ ਵਰਤਦੀ ਆਤਮਾ ਦੇ ਵਿੱਚ ਸਾਰਾ ਵਰਤ ਜਾਂਦਾ, ਇਸ ਕਰਕੇ ਉਹਨੂੰ ਵੀ ਸਾਰੇ ਸਮਿਆਂ ਦਾ ਗਿਆਨ ਹੋ ਜਾਂਦਾ ਹੈ।
ਤ੍ਰਿਪੁੱਟੀ ਗਿਆਤਾ ਗੇਰੋ ਗਿਆਨ।
ਕਹਿੰਦੇ ਇਹ ਜਿਹੜੀ ਤ੍ਰਿਪੁੱਟੀ ਹੁੰਦੀ ਨਾ, ਗਿਆਤਾ ਗੇ ਤੇ ਗਿਆਨ ਦੀ, ਇਹ ਤਿੰਨ ਚੀਜ਼ਾਂ ਹੁੰਦੀਆਂ, ਧਿਆਤਾ ਧੇ ਤੇ ਧਿਆਨ, ਗਿਆਤਾ ਗੇ ਤੇ ਗਿਆਨ। ਇੱਥੇ ਪਰ ਗਿਆਨ ਦੀ ਸਿਰਫ ਗੱਲ ਆਵੇਗੀ। ਜਿਵੇਂ ਇੱਕ ਬੰਦਾ ਬੈਠਾ ਸਾਧ ਸੰਗਤ ਜੀ, ਫਿਰ ਉਹਨੇ ਗਿਆਨ ਪ੍ਰਾਪਤ ਕੀਤਾ, ਕਿਸ ਦਾ ਗਿਆਨ ਪ੍ਰਾਪਤ ਕੀਤਾ, ਕਿਸ ਨੇ ਕੀਤਾ, ਦੋ ਇਹ ਹੋ ਗਈਆਂ, ਇਸ ਬੰਦੇ ਨੇ ਕੀਤਾ, ਪਰਮੇਸ਼ਰ ਦਾ ਕੀਤਾ, ਦੋ ਚੀਜ਼ਾਂ ਇਹ। ਇੱਕ ਜਿਹੜੀ ਕੜੀ ਨੇ ਗਿਆਨ ਉਹਨੂੰ ਦਿੱਤਾ ਪਰਮਾਤਮਾ ਦਾ, ਜਿਸ ਸ਼ਬਦ ਨੇ ਉਹ ਜਿਸ ਸੁਰਤ ਵਿੱਚ ਗਿਆਨ ਪੈਦਾ ਹੋਇਆ, ਇਹਨੂੰ ਕਹਿੰਦੇ ਤ੍ਰਿਪੁੱਟੀ। ਤਿੰਨ ਚੀਜ਼ਾਂ ਰਲ ਗਈਆਂ, ਜਿਵੇਂ ਧਿਆਤਾ ਧਿਆਨ ਤੇ ਇੱਕ ਬੰਦੇ ਨੇ ਧਿਆਨ ਲਾਇਆ, ਕਿਸ ਦਾ ਧਿਆਨ ਲਾਇਆ? ਪਰਮੇਸ਼ਰ ਦਾ। ਉਹ ਮਨੁੱਖ ਪਰਮੇਸ਼ਰ ਤੇ ਤੀਸਰੀ ਚੀਜ਼ ਹੋ ਗਈ ਧਿਆਨ, ਜਿਹਨੇ ਪਰਮੇਸ਼ਰ ਨਾਲ ਉਹਦੀ ਤਾਰ ਜੋੜ ਦਿੱਤੀ, ਇਹਨੂੰ ਕਹਿੰਦੇ ਤ੍ਰਿਪੁੱਟੀ। ਜਿਸ ਵੇਲੇ ਇਹ ਤਿੰਨੇ ਚੀਜ਼ਾਂ ਸਤਸੰਗ ਜੀ ਇੱਕ ਸੁਰ ਹੁੰਦੀਆਂ ਹਨ ਤਾਂ
ਮਿਲਿਓ ਬ੍ਰਹਮ ਸਭ ਵਿਖੇ ਸਮਾਨ।
ਉਸ ਵੇਲੇ ਪਤਾ ਲੱਗ ਜਾਂਦਾ ਵੀ ਗੁਰਮੁਖੋ ਬ੍ਰਹਮ ਤੇ ਸਾਰਿਆਂ ਵਿੱਚ ਪਰਿਪੂਰਨ ਹੈ, ਸਭ ਥਾਵਾਂ ਤੇ ਹੈ, ਫਿਰ ਸਾਰਿਆਂ ਵਿੱਚ ਇੱਕੋ ਜਿਹਾ। ਆਪਾਂ ਅਜੇ ਸਿਰਫ ਸੁਣਿਆ ਵੀ ਸਭ ਥਾਵਾਂ ਤੇ ਪਰਮਾਤਮਾ ਹੀ ਆ ਜੀ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ, ਆਪਾਂ ਸਿਰਫ ਸੁਣਿਆ। ਪਰ ਬ੍ਰਹਮ ਗਿਆਨੀ ਨੂੰ ਪਤਾ ਲੱਗ ਜਾਂਦਾ, ਅਨੁਭਵ ਹੋ ਆਉਂਦਾ ਵੀ ਹਾਂ ਵਾਕਿਆ ਹੀ ਸਭ ਥਾਵਾਂ ਤੇ, ਇਹ ਤੇ ਬ੍ਰਹਮ ਹੀ ਸੀ ਭਾਈ, ਇਹ ਤੇ ਪਰਮਾਤਮਾ ਹੀ ਸੀ, ਕਿਉਂਕਿ ਅਗਿਆਨ ਦਾ ਪਰਦਾ ਪਰੇ ਹੋਇਆ। ਕਹਿੰਦੇ ਉਹਨੂੰ ਸਭ ਥਾਵਾਂ ਤੋਂ ਪਰਮਾਤਮਾ ਹੀ ਦਿਸਣ ਲੱਗ ਪਵੇਗਾ ਉਸੇ ਵੇਲੇ। ਕਿਉਂ? ਕਿਉਂਕਿ ਪਰਮਾਤਮਾ ਤੇ ਆਤਮਾ ਵਿੱਚ ਇੱਕ ਅਗਿਆਨ ਦਾ ਪਰਦਾ ਸੀ, ਨਿਧਿਆਸਣ ਕਰਨ ਕਰਕੇ, ਸ਼ਬਦ ਦੀ ਕਮਾਈ ਕਰਨ ਕਰਕੇ ਉਹ ਪਰਦਾ ਪਰੇ ਹੋਇਆ, ਤੇ ਜੋ ਕੁਝ ਪਰਮਾਤਮਾ ਦੀ ਕਲਾ ਸੀ ਸਾਰੀ ਉਸ ਆਤਮਾ ਵਿੱਚ ਵਰਤਣ ਲੱਗ ਪਈ, ਇਸ ਕਰਕੇ ਸਾਰਾ ਹੀ ਗਿਆਨ ਹੋਇਆ ਉਸ ਨੂੰ ਜੀ।
ਜਥਾ ਤਾਲ ਮੈਂ ਨੀਰ ਬਸਾਲਾ।
ਇੱਕ ਪ੍ਰਮਾਣ ਦੇ ਕੇ ਸਮਝਾਉਂਦੇ ਭਾਈ ਦਇਆ ਸਿੰਘ ਜੀ ਵੀ ਛੇਤੀ ਸਮਝ ਵਿੱਚ ਗੱਲ ਆ ਜਾਏ, ਕਿਉਂਕਿ ਬ੍ਰਹਮ ਗਿਆਨ ਦੇ ਬਚਨ ਨੇ ਸਤਸੰਗ ਜੀ ਬਹੁਤ ਬਰੀਕ ਨੇ, ਇਹਦੇ ਵਿੱਚ ਵੱਡੀ ਬਰੀਕ ਬੀਨੀ ਹੈ। ਕਹਿੰਦੇ ਜਿਵੇਂ ਇੱਕ ਸਰੋਵਰ ਦਾ ਪਾਣੀ ਹੁੰਦਾ ਹੈ ਜੀ,
ਕੂਲ ਕੇ ਦੁਆਰਾ ਹੈ ਕਰ ਚਾਲਾ,
ਉਸ ਸਰੋਵਰ ਵਿੱਚੋਂ ਕਹਿੰਦੇ ਪਾਣੀ ਇੱਕ ਖਾਲੀ ਬਣਾ ਕੇ, ਇੱਕ ਆੜ ਬਣਾ ਕੇ, ਤੇ ਅਗਾਂਹ ਆਪਾਂ ਆਪਣੀ ਜ਼ਮੀਨ ਤੱਕ ਲੈ ਕੇ ਜਾਈਦਾ, ਜਿਵੇਂ
ਪਿਆਰੀ ਰੂਪ ਬਣੇ ਸੋ ਜਾਏ।
ਕਹਿੰਦੇ ਉਹੀ ਪਾਣੀ ਪਹਿਲਾਂ ਸਰੋਵਰ ਵਿੱਚ ਸੀ, ਫਿਰ ਉਹ ਪਾਣੀ ਆੜ ਵਿੱਚ ਆ ਗਿਆ, ਖਾਲੀ ਵਿੱਚ ਆ ਗਿਆ, ਤੇ ਫਿਰ ਉਹ ਜਾ ਕੇ ਕਿਆਰੀ ਵਿੱਚ ਪੈ ਗਿਆ, ਜਿਹੜੀ ਕਿਆਰੀ ਆਪਾਂ ਜ਼ਮੀਨ ਦੀ ਬਣਾਈ ਸੀ ਜਿੱਥੇ ਪਹੁੰਚਾਉਣਾ ਸੀ। ਪਾਣੀ ਇੱਕ ਹੀ ਹੈ, ਸਰੋਵਰ ਵਿੱਚ ਵੀ ਸੀ, ਸਰੋਵਰ ਚੋਂ ਚੱਲਿਆ ਤੇ ਉਹ ਖਾਲੀ ਵਿੱਚ ਆ ਗਿਆ, ਖਾਲੀ ਵਿੱਚੋਂ ਅੱਗੇ ਜਾ ਕੇ ਕਿਆਰੀ ਵਿੱਚ ਕਿਆਰੀ ਰੂਪ ਹੀ ਹੋ ਗਿਆ, ਕਿਉਂਕਿ ਫਿਰ ਉੱਥੇ ਉਹ ਪਾਣੀ ਜ਼ਮੀਨ ਵਿੱਚ ਸਤਸੰਗ ਜੀ ਸਮੋ ਜਾਂਦਾ। ਥੋੜੀ ਦੇਰ ਲਈ ਕਿਆਰੀ ਵਿੱਚ ਪਾਣੀ ਰਿਹਾ, ਦੂਸਰੀ ਕਿਆਰੀ ਨੂੰ ਲਾ ਦਿੱਤਾ, ਤੀਸਰੀ ਨੂੰ ਲਾ ਦਿੱਤਾ, ਮੋੜ ਦਿੱਤਾ। ਕਹਿੰਦੇ ਨੇ ਸਰੋਵਰ ਵਿੱਚੋਂ ਚੱਲ ਕੇ ਖਾਲੀ ਦੇ ਰਸਤੇ ਹੋ ਕੇ ਪਾਣੀ ਜਿਵੇਂ ਜਾ ਕੇ ਕਿਆਰੀ ਵਿੱਚ ਇੱਕ ਹੀ ਰੂਪ ਹੋ ਜਾਂਦਾ, ਕਿਆਰੀ ਵਿੱਚ ਸਮਾ ਜਾਂਦਾ, ਉਹ ਸਮਝਣ ਵਾਸਤੇ ਪ੍ਰਮਾਣ ਹੈ।
ਤਿੰਨੋ ਮੈਂ ਆਕਾਸ਼ ਇੱਕ ਪਾਏ।
ਕਹਿੰਦੇ ਜਿਵੇਂ ਤਿੰਨਾਂ ਵਿੱਚ ਆਕਾਸ਼ ਉਸ ਵੇਲੇ ਸੀ, ਸਰੋਵਰ ਵਿੱਚ ਜਦੋਂ ਪਾਣੀ ਸੀ ਉਦੋਂ ਵੀ ਉਹਦੇ ਵਿੱਚ ਆਕਾਸ਼ ਸੀ, ਪਾਣੀ ਖਾਲ ਵਿੱਚ ਆ ਗਿਆ ਉਦੋਂ ਵੀ ਉਹਦੇ ਵਿੱਚ ਆਕਾਸ਼ ਸੀ, ਪਾਣੀ ਕਿਆਰੀ 'ਚ ਜਾ ਕੇ ਸਮਾਪਤ ਹੋ ਗਿਆ, ਸਮੋ ਗਿਆ ਜ਼ਮੀਨ ਦੇ ਵਿੱਚ, ਰਾਜ ਵਿੱਚ ਗਿਆ, ਆਕਾਸ਼ ਫਿਰ ਵੀ ਉਹਦੇ ਵਿੱਚ ਹੀ ਰਿਹਾ। ਕਹਿੰਦੇ ਜਿਵੇਂ ਪਾਣੀ ਦੀਆਂ ਤਿੰਨਾਂ ਹਾਲਤਾਂ ਵਿੱਚ ਹੀ ਆਕਾਸ਼ ਸਾਰੇ ਪਾਸੇ ਹੈ।
ਤਾਲ ਕੂਲ ਕਿਆਰੀ ਮੈਂ ਨਭ ਹੈ।
ਕਹਿੰਦੇ ਤਾਲ ਸਰੋਵਰ, ਕੂਲ ਆੜ, ਤੇ ਕਿਆਰੀ ਜਿਹੜਾ ਆਪਾਂ ਕਿਆਰਾ ਜ਼ਮੀਨ ਦਾ ਬਣਾਇਆ, ਤਿੰਨਾਂ ਵਿੱਚ ਜਿਵੇਂ ਆਕਾਸ਼ ਇੱਕ ਬਰਾਬਰ ਹੀ ਸੀ, ਪਾਣੀ ਸਰੋਵਰ 'ਚ ਵੀ ਆਕਾਸ਼ ਹੈ ਸੀ, ਖਾਲ ਵਿੱਚ ਵੀ ਆਕਾਸ਼ ਸੀ, ਤੇ ਕਿਆਰੀ ਵਿੱਚ ਵੀ ਆਕਾਸ਼ ਸੀ।
ਤ੍ਰਿਪੁਟੀ ਮੈਂ ਬ੍ਰਹਮ ਸੋ ਲੱਭ ਹੈ।
ਇਵੇਂ ਕਹਿੰਦੇ ਬਸ ਇਸ ਤ੍ਰਿਪੁਟੀ ਵਿੱਚ ਫਿਰ ਬ੍ਰਹਮ ਹੀ ਦਿਸਣ ਲੱਗ ਪੈਂਦਾ, ਗਿਆਨ ਵਿੱਚ ਵੀ, ਗਿਆਤੇ ਨੂੰ ਤੇ ਗੇ, ਤਿੰਨਾਂ ਅਵਸਥਾ 'ਚ ਭਾਵ ਉਸ ਮਨੁੱਖ ਨੂੰ, ਰੱਬ ਨੂੰ ਤੇ ਰੱਬ ਨਾਲ ਜੋੜਨ ਵਾਲੀ ਉਸ ਮਨੁੱਖ ਦੀ ਤਾਰ ਨੂੰ ਸਾਰੇ ਪਾਸੇ। ਅਜੇ ਆਪਾਂ ਸੋਚਦੇ ਮੈਂ ਜੀਵ ਕੋਟੀ 'ਚ ਆ, ਮੈਂ ਜੀ ਫਲਾਣਾ ਪਾਪ ਕੀਤਾ, ਮੇਰੇ ਤੋਂ ਫਲਾਣੀ ਗੱਲ ਹੋ ਗਈ, ਰੱਬ ਹੈ, ਰੱਬ ਮੈਨੂੰ ਮਾਫ ਕਰੇਗਾ, ਤੇ ਫਿਰ ਆਪਾਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਵੀ ਉਹਦੇ ਤੱਕ ਸਾਡੀ ਪਹੁੰਚ ਹੋ ਜਾਵੇ। ਜਦੋਂ ਉਹ ਪਰਦਾ ਪਰੇ ਹੋ ਗਿਆ, ਕਹਿੰਦੇ ਫਿਰ ਉਹਨੂੰ ਇਹ ਨਹੀਂ ਲੱਗਦਾ ਵੀ ਮੈਂ ਵੱਖਰਾ ਤੇ ਪ੍ਰਮਾਤਮਾ ਵੱਖਰਾ। ਫਿਰ ਕਹਿੰਦੇ ਇਹ ਤਾਂ ਅਸਲ 'ਚ ਮੈਂ ਤਾਂ ਹੈ ਹੀ ਨਹੀਂ, ਇਹ ਤਾਂ ਸਭ ਹੀ ਪ੍ਰਮਾਤਮਾ, ਮੈਂ ਖੁਦ ਵੀ ਪ੍ਰਮਾਤਮਾ। ਗੁਰਮਤਿ ਏਦਾਂ ਕਹਿੰਦੀ ਨਹੀਂ, ਪਰ ਕਬੀਰ ਸਾਹਿਬ ਨੇ ਭਰਮ ਕੱਢਣ ਲਈ ਬਚਨ ਕਰ ਦਿੱਤਾ, ਰਾਮ ਕਬੀਰਾ ਏਕ ਪਏ ਹੈ। ਕਹਿੰਦੇ ਹੁਣ ਦੋ ਚੀਜ਼ਾਂ ਨੀ, ਕਬੀਰ ਵੱਖਰਾ ਤੇ ਰਾਮ ਵੱਖਰਾ, ਹੁਣ ਤਾਂ ਇੱਕ ਹੀ ਗੱਲ ਹੈ, ਕਬੀਰ ਨੂੰ ਰੱਬ ਕਹਿ ਲਓ ਜਾਂ ਰੱਬ ਨੂੰ ਕਬੀਰ ਕਹਿ ਲਓ। ਕਹਿੰਦੇ ਫਿਰ ਇਸ ਤਰ੍ਹਾਂ ਦੀ ਅਵਸਥਾ ਹੋ ਜਾਂਦੀ, ਜਿਵੇਂ ਆਕਾਸ਼ ਪਾਣੀ ਵਿੱਚ ਵੀ ਸੀ, ਖਾਲੀ ਵਿੱਚ ਵੀ ਤੇ ਕਿਆਰੀ ਵਿੱਚ ਵੀ, ਇਸੇ ਤਰ੍ਹਾਂ ਗੇ, ਗਿਆਤਾ ਤੇ ਗਿਆਨ ਤਿੰਨਾਂ ਵਿੱਚ ਪ੍ਰਮਾਤਮਾ ਇੱਕੋ ਸੁਰ ਹੋ ਜਾਵੇ ਤੇ ਸਾਰੇ ਪਾਸੇ ਪ੍ਰਮਾਤਮਾ ਹੀ ਦਿਸਣ ਲੱਗ ਪੈਂਦਾ ਜੀ।
ਬੇਆਤਕ ਹੈ ਆਕਾਸ਼ ਕੀ ਨਿਆਏ।
ਉਹ ਪ੍ਰਮਾਤਮਾ ਸਾਰੇ ਪਾਸੇ ਆਕਾਸ਼ ਦੀ ਨਿਆਈ ਵਿਆਪਕ ਹੈ।
ਸਭਨ ਪ੍ਰਕਾਸ਼ ਹੈ ਸਭਨੀ ਥਾਏ।
ਤੇ ਸਭ ਥਾਵਾਂ ਤੇ ਉਸੇ ਪ੍ਰਕਾਸ਼ ਪ੍ਰਮਾਤਮਾ ਦਾ ਹੀ ਪ੍ਰਕਾਸ਼ ਪ੍ਰਕਾਸ਼ ਰਿਹਾ ਹੈ।
ਅੰਤ ਹੈ ਕਰਨ ਬ੍ਰਿਤ ਅਸਕੇਰਾ।
ਕਹਿੰਦੇ ਅੰਤਸ਼ ਕਰਨ ਦੀ ਜਿਹੜੀ ਬਿਰਤੀ ਹੈ ਇਸ ਤਰ੍ਹਾਂ ਦੀ,
ਹੈ ਪ੍ਰਕਾਸ਼ਕ ਦੂਹਨ ਬਡੇਰ।
ਕਹਿੰਦੇ ਅਸਲ ਵਿੱਚ ਅੰਤਸ਼ ਕਰਨ ਵਿੱਚ ਉਸ ਪ੍ਰਮਾਤਮਾ ਦੀ ਕਲਾ ਹੋਣ ਕਰਕੇ ਹੀ ਅਸਲ ਵਿੱਚ ਸਾਧ ਸੰਗਤ ਜੀ ਬਿਰਤੀਆਂ ਵਿੱਚ ਪ੍ਰਕਾਸ਼ ਆਉਂਦਾ, ਨੇਤਰਾਂ 'ਚ ਪ੍ਰਕਾਸ਼ ਆਉਂਦਾ, ਰਸਨਾ ਤੇ ਪ੍ਰਕਾਸ਼ ਆਉਂਦਾ, ਕੰਨਾਂ 'ਚ ਪ੍ਰਕਾਸ਼ ਆਉਂਦਾ, ਤਾਂ ਹੀ ਕੰਨ ਸੁਣਦੇ ਆ, ਰਸਨਾ ਬੋਲਦੀ, ਨੇਤਰ ਦੇਖਦੇ ਨੇ, ਅਸਲ ਵਿੱਚ ਉਹ ਸਾਰੇ ਪਾਸੇ ਹੀ ਹੈ ਉਸ ਦਾ ਪ੍ਰਕਾਸ਼ ਜੀ।
ਅਹੰਗ ਬਿਰਤਾਦ ਬਿਨਾ ਕਿਸ ਕੋਏ ਨਾ।
ਪਰ ਕਹਿੰਦੇ ਅਹੰਗ ਬਿਰਤੀ ਤੋਂ ਬਿਨਾ ਕਦੇ ਵੀ ਜੀ
ਆਤਮ ਕੋ ਪ੍ਰਕਾਸ਼ ਸਿੱਧ ਹੋਏ ਨਾ।
ਆਤਮਾ ਦਾ ਪ੍ਰਕਾਸ਼ ਅਹੰ ਬਿਰਤੀ ਤੋਂ ਬਿਨਾ ਕਦੇ ਸਿੱਧ ਨਹੀਂ ਹੁੰਦਾ। ਹੈਰਾਨੀ ਵਾਲੀ ਗੱਲ ਇਹ ਆ ਗਈ, ਕਹਿੰਦੇ ਹੰਕਾਰ ਵਾਲੀ ਬਿਰਤੀ ਤੋਂ ਬਿਨਾ ਆਤਮਾ ਵੀ ਅਸੀਂ ਸਿੱਧ ਕਰਕੇ ਨਹੀਂ ਦੱਸ ਸਕਦੇ। ਕਿਉਂ ਨਹੀਂ ਦੱਸ ਸਕਦੇ? ਅੱਗੇ ਚੱਲ ਕੇ ਪਤਾ ਲੱਗੇਗਾ ਜੀ।
ਅਹੰ ਬਿਰਤਾਦ ਜੁਗਤ ਚਿੱਤ ਜੋਏ,
ਕਹਿੰਦੇ ਨੇ ਅਸਲ ਵਿੱਚ ਜਦੋਂ ਸਾਡੀ ਹੰਕਾਰ ਵਾਲੀ ਬਿਰਤੀ, ਅਹੰ ਬਿਰਤਾਦ ਕਹਿੰਦੇ ਹੰਕਾਰ ਦੀ ਬਿਰਤੀ ਨੂੰ ਮੈਂ ਹਾਂ, ਕਹਿੰਦੇ ਇਹ ਬਿਰਤੀ ਜਦੋਂ ਚਿੱਤ ਵਾਲੇ ਚੇਤਨ ਨਾਲ ਰਲਦੀ ਹੈ ਤਾਂ
ਤਦ ਹੀ ਪ੍ਰਕਾਸ਼ ਹੋਤ ਹੈ ਸੋਏ,
ਕਹਿੰਦੇ ਉਸ ਵੇਲੇ ਪ੍ਰਕਾਸ਼ ਹੁੰਦਾ ਆਤਮਾ ਦਾ। ਆਤਮਾ ਦੇ ਪ੍ਰਕਾਸ਼ ਨੂੰ ਬੰਦਾ ਉਦੋਂ ਅਨੁਭਵ ਕਰਦਾ ਹੈ ਜਦੋਂ ਹੰਕਾਰ ਵਾਲੀ ਬਿਰਤੀ ਉਸ ਚੇਤਨ ਉਸ ਪ੍ਰਭ ਵਿੱਚ ਰਲੇ ਤਾਂ
ਆਪ ਕੇ ਅਪਰ ਪ੍ਰਕਾਸ਼ਕ ਭਾਵ,
ਕਹਿੰਦੇ ਪਰਮਾਤਮਾ ਦਾ ਪ੍ਰਕਾਸ਼ ਵਾਲਾ ਸੁਭਾਅ ਤੇ ਵਿਆਪਕ ਸੁਭਾਅ, ਵੀ ਪਰਮਾਤਮਾ ਸਰਬ ਵਿਆਪੀ ਹੈ, ਪਰਮਾਤਮਾ ਦਾ ਸਭ ਥਾਵਾਂ ਤੇ ਪ੍ਰਕਾਸ਼ ਹੈ, ਇਹ ਜਿਹੜੇ ਦੋ ਗੁਣ ਹਨ ਉਸ ਦੇ।
ਵਾਸਤਵ ਬ੍ਰਹਮ ਮੈਂ ਨਹੀਂ ਲਿਖਾਵ,
ਕਹਿੰਦੇ ਜਿਹੜਾ ਬ੍ਰਹਮ ਦਾ ਵਾਸਤਵ ਸਰੂਪ ਹੈ ਨਾ, ਅਸਲੀ ਸਰੂਪ ਹੈ ਜਿਹੜਾ ਪਰਮਾਤਮਾ ਦਾ, ਉਹਦੇ ਵਿੱਚ ਸਾਧ ਸੰਗਤ ਜੀ ਇਹ ਦੋਨੇ ਗੁਣ ਨਹੀਂ ਹੈ, ਵਿਆਪਕਤਾ ਵਾਲਾ ਤੇ ਪ੍ਰਕਾਸ਼ਤਾ ਵਾਲਾ। ਹੈਰਾਨ ਹੋਏ, ਆਪਾਂ ਕਹਿੰਦੇ ਰੱਬ ਵਿਆਪੀ ਸਰਬ ਵਿਆਪੀ ਹੈ, ਉੱਥੇ ਕਿੱਥੇ ਚਲੇ ਗਿਆ ਫਿਰ ਇਹ ਗੁਣ? ਇਹਦਾ ਮਤਲਬ ਹੈ ਗੁਣ ਚਲੇ ਗਿਆ ਤੇ ਰੱਬ ਸਰਬ ਵਿਆਪੀ ਨਹੀਂ? ਨਹੀਂ ਨਹੀਂ, ਰੱਬ ਤਾਂ ਸਰਬ ਵਿਆਪੀ ਹੈ, ਪਰ ਕਹਿੰਦੇ ਦੱਸਿਆ ਕਿਹਨੇ ਵੀ ਉਹ ਸਰਬ ਵਿਆਪੀ ਹੈ ਤੇ ਸਭ ਥਾਵਾਂ ਤੇ ਪ੍ਰਕਾਸ਼ ਦਾ? ਉਹ ਸਾਡੀ ਅਹੰ ਬਿਰਤੀ ਨੇ ਦੱਸਿਆ। ਜੇ ਹੰਕਾਰ ਵਾਲੀ ਬਿਰਤੀ ਹੋਵੇ ਨਾ, ਇਸ ਗੱਲ ਨੂੰ ਕੋਈ ਨਾ ਦੁਨੀਆਂ ਤੇ ਬ੍ਰਹਮ ਗਿਆਨੀ ਵੀ ਦੱਸ ਸਕਦਾ ਵੀ ਪਰਮਾਤਮਾ ਸਰਬ ਵਿਆਪੀ ਜੇ ਤੇ ਉਹ ਸਭ ਥਾਵਾਂ ਤੇ ਪ੍ਰਕਾਸ਼ ਦਾ ਜੇ। ਅਹੰਕਾਰ ਵਾਲੀ ਬਿਰਤੀ ਨੇ ਹੀ ਇਹ ਗੱਲ ਦੱਸੀ ਹੈ। ਕਹਿੰਦੇ ਜੇ ਹੰਕਾਰ ਵਾਲੀ ਬਿਰਤੀ ਦਾ ਵੀ ਨਾਸ ਹੋ ਜਾਵੇ ਤੇ ਜਦੋਂ ਫਿਰ ਹੰਕਾਰ ਵਾਲੀ ਬਿਰਤੀ ਛੱਡ ਕੇ ਅਹੰ ਬਿਰਤੀ ਛੱਡ ਕੇ ਬੰਦਾ ਉਹਦੇ ਵਿੱਚ ਸਾਧ ਸੰਗਤ ਜੀ ਚਲੇ ਗਿਆ, ਭੇਦ ਹੋ ਗਿਆ, ਤੇ ਫਿਰ ਤੇ ਦੱਸਣ ਵਾਸਤੇ ਵੀ ਉਹਦੇ ਕੋਲ ਨਾ ਰਸਨਾ ਨਾ ਸ਼ਬਦ ਕੁਝ ਨਹੀਂ ਰਹਿ ਜਾਂਦਾ, ਦੱਸੇ ਫਿਰ ਉਹ ਕੀ? ਫਿਰ ਤਾਂ ਉਸੇ ਦਾ ਹੀ ਰੂਪ ਹੋ ਗਿਆ। ਸਮਝ ਲਓ ਤੁਸੀਂ ਐਉਂ ਭਾਈ ਜਿਵੇਂ ਗੋੜਿਆ ਸਾਧ ਸੰਗਤ ਜੀ, ਜੇ ਆਪਾਂ ਗੁੜ ਖਾਈਏ ਤੇ ਦੱਸ ਸਕਦੇ ਹਾਂ ਭਾਈ ਗੁੜ ਮਿੱਠਾ ਸੀ, ਗੁੜ ਚ ਕਣ ਕਿੰਨਾ ਕ ਹੈ, ਗੁੜ ਦਾ ਆਪਾਂ ਸਵਾਦ ਦੱਸ ਸਕਦੇ ਜੇ ਗੁੜ ਖਾਵਾਂਗੇ ਤੇ, ਪਰ ਜੇ ਆਪਾਂ ਗੋੜੀ ਬਣ ਜਾਈਏ ਕਦੀ ਨਹੀਂ ਦੱਸ ਸਕਦੇ ਵੀ ਗੁੜ ਕਿੱਦਾਂ ਦਾ। ਜੇ ਮੰਨ ਲਓ ਆਪਾਂ ਗੁੜ ਖਾਧਾ ਔਰ ਰੋੜੀ ਪਈ ਗੁੜ ਦੀ, ਉਹ ਚੋਂ ਥੋੜਾ ਜਿਹਾ ਤੋੜ ਕੇ ਖਾਧਾ ਤੇ ਦੱਸ ਸਕਦੇ ਭਾਈ ਬੜਾ ਸਵਾਦ ਆ ਗੁੜ, ਬੜੇ ਆਨੰਦ ਵਾਲਾ, ਕਿੰਨਾ ਕੁ ਮਿੱਠਾ, ਬਹੁਤ ਮਿੱਠਾ। ਪਰ ਜੇ ਸਮਝ ਲਓ ਵੀ ਆਪਾਂ ਉਸ ਗੁੜ ਵਿੱਚ ਭੇਦ ਹੋ ਕੇ ਤੇ ਗੁੜ ਦੀ ਰੋੜੀ ਬਣ ਜਾਏਗੀ, ਆਪਾਂ ਹੀ ਦੱਸਾਂਗੇ ਕਿਹਨੂੰ ਵੀ ਗੁੜ ਕਿੱਦਾਂ ਦਾ, ਕੌਣ ਦੱਸੇ? ਦੱਸ ਹੀ ਨਹੀਂ ਸਕਦਾ। ਗੁੜ ਖਾਣ ਵਾਲਾ ਬੰਦਾ ਵੱਖਰਾ ਹੋਵੇ ਤੇ ਗੁੜ ਵੱਖਰਾ ਹੋਵੇ, ਫਿਰ ਦੱਸ ਸਕਦਾ ਜੇ ਵੀ ਗੁੜ ਕਿੰਨਾ ਕੁ ਮਿੱਠਾ। ਜੇ ਉਹ ਗੁੜ ਰੂਪ ਹੀ ਬਣ ਗਿਆ ਫਿਰ ਦੱਸ ਨਹੀਂ ਸਕਦਾ, ਕਿਉਂਕਿ ਗੁੜ ਦੀ ਰੋੜੀ ਨੇ ਤਾਂ ਕਦੀ ਨਹੀਂ ਦੱਸਣਾ ਵੀ ਮੈਂ ਕਿੰਨੀ ਕੁ ਮਿੱਠੀ ਹਾਂ, ਇਹ ਖਾਣ ਵਾਲਾ ਬੰਦਾ ਦੱਸੇਗਾ। ਕਹਿੰਦੇ ਅਹੰ ਬਿਰਤੀ ਹੀ ਦੱਸ ਸਕਦੀ ਆ ਵੀ ਪਰਮਾਤਮਾ ਸਰਬ ਵਿਆਪੀ ਜੇ ਗੁਰਮੁਖੋ, ਇਹ ਸਾਰਿਆਂ ਥਾਵਾਂ ਤੇ ਪ੍ਰਕਾਸ਼ ਕਰਦਾ ਜੇ, ਇਹਦੀ ਜੋਤ ਸਭ ਥਾਵਾਂ ਤੇ ਹੈ। ਕਹਿੰਦੇ ਅਹੰ ਬਿਰਤੀ ਨੇ ਦੱਸਿਆ, ਜੇ ਅਹੰ ਬਿਰਤੀ ਦੀ ਨਾ ਹੋਵੇ ਤੇ ਕੋਈ ਦੱਸ ਹੀ ਨਹੀਂ ਸੀ ਸਕਦਾ ਵੀ ਪਰਮਾਤਮਾ ਸਰਬ ਵਿਆਪੀ ਹੈ, ਕਿਉਂਕਿ ਉਹਦੇ ਵਾਸਤਵ ਸਰੂਪ ਵਿੱਚ ਇਹ ਦੋਵੇਂ ਗੁਣ ਦੱਸਣ ਲਈ ਵੀ ਮੁੜ ਕੇ ਵਾਪਸ ਕੌਣ ਆਵੇ ਉੱਥੇ ਗਿਆ ਹੋਇਆ, ਕੌਣ ਦੱਸੇ ਵੀ ਪਰਮਾਤਮਾ ਸਰਬ ਵਿਆਪੀ ਹੈ? ਇਹ ਬ੍ਰਹਮ ਗਿਆਨੀ ਨੇ ਜੇ ਦੱਸਿਆ ਵੀ ਉਹ ਸਰਬ ਵਿਆਪੀ ਹੈ, ਇਸ ਕਰਕੇ ਦੱਸਿਆ, ਅਹੰ ਬਿਰਤੀ ਆਪਣੀ ਉਹਨੇ ਰੋਕ ਕੇ ਰੱਖੀ ਤੇ ਫਿਰ ਦੱਸਿਆ। ਉਹਦੇ ਤੋਂ ਬਿਨਾਂ ਕੋਈ ਦੱਸ ਵੀ ਨਹੀਂ ਸਕਦਾ ਵੀ ਪਰਮਾਤਮਾ ਸਰਬ ਵਿਆਪੀ ਹੈ।
ਤਦ ਹੀ ਪ੍ਰਕਾਸ਼ ਹੋਤ ਹੈ ਸੋਏ,
ਕਹਿੰਦੇ ਅਸਲ ਵਿੱਚ ਅਹੰ ਬਿਰਤੀ ਰਲਦੀ ਹੈ ਪਰਮਾਤਮਾ ਨਾਲ ਤੇ ਫਿਰ ਪ੍ਰਕਾਸ਼ ਹੁੰਦਾ ਸਾਡੇ ਨੇਤਰਾਂ ਚ, ਸਾਡੇ ਹਿਰਦੇ ਚ, ਤੇ ਫਿਰ ਹੀ ਅਗਲਾ ਦੱਸਦਾ ਨਾ ਵੀ ਮੇਰੇ ਹਿਰਦੇ ਵਿੱਚ ਰੱਬ ਆਣ ਵਸਿਆ ਵੀ ਬਹੁਤ ਆਨੰਦ ਹੈ, ਬਹੁਤ ਆਨੰਦ ਹੈ। ਕਹਿੰਦੇ ਨੇ ਦੱਸੇ ਕੌਣ? ਦੱਸਣ ਵਾਲੇ ਨੂੰ ਆਖੀਦਾ ਅਹੰ ਬਿਰਤੀ, ਜਿਹੜੀ ਚੀਜ਼ ਦੱਸ ਰਹੀ ਹੈ। ਜੇ ਉਹ ਵੀ ਨਾ ਹੋਵੇ, ਕੋਈ ਦੱਸੇ ਹੀ ਨਾ, ਅਭੇਦਤਾ ਉਹਦੇ ਵਿੱਚ ਹੋ ਜਾਵੇ, ਦੱਸਣ ਕੌਣ ਆਵੇ? ਕੋਈ ਦੱਸ ਨਹੀਂ ਸਕਦਾ ਫਿਰ।
ਆਪ ਕੇ ਅਪਰ ਪ੍ਰਕਾਸ਼ਕ ਭਾਵ,
ਕਹਿੰਦੇ ਉਹਦਾ ਪ੍ਰਕਾਸ਼ਕ ਭਾਵ ਤੇ ਵਿਆਪਕ ਭਾਵ, ਪ੍ਰਕਾਸ਼ਤਾ ਵਾਲਾ ਗੁਣ ਤੇ ਵਿਆਪਕਤਾ ਵਾਲਾ ਗੁਣ, ਵੀ ਉਹ ਸਰਬ ਵਿਆਪੀ ਹੈ, ਉਹ ਸਭ ਪਾਸੇ ਪ੍ਰਕਾਸ਼ ਰਿਹਾ, ਉਸੇ ਦੇ ਪ੍ਰਕਾਸ਼ ਕਰਕੇ ਸ੍ਰਿਸ਼ਟੀ ਪ੍ਰਕਾਸ਼ ਦੀ ਹੈ, ਉਸੇ ਦੇ ਪ੍ਰਕਾਸ਼ ਕਰਕੇ ਸਾਡੇ ਨੇਤਰ ਪ੍ਰਕਾਸ਼ ਦੇ ਨੇ, ਉਸੇ ਦੇ ਪ੍ਰਕਾਸ਼ ਕਰਕੇ ਅਸੀਂ ਬੋਲ ਰਹੇ ਹਾਂ, ਉਸੇ ਦੇ ਪ੍ਰਕਾਸ਼ ਕਰਕੇ ਤੁਸੀਂ ਸੁਣ ਰਹੇ ਜੇ। ਇਹ ਤਾਂ ਗੱਲ ਕਿਸੇ ਨੇ ਦੱਸੀ ਨਾ ਆਪਾਂ ਨੂੰ, ਸਿਰਫ ਇਸ ਕਰਕੇ ਦੱਸੀ ਅਹੰ ਬਿਰਤੀ ਰੋਕੀ ਹੋਈ ਸੀ। ਜੇ ਅਹੰ ਬਿਰਤੀ ਦੀ ਵੀ ਲੈਤਾ ਕਰ ਦਿੰਦੇ ਫਿਰ ਕੋਈ ਨਹੀਂ ਸੀ ਦੱਸ ਸਕਦਾ।
ਵਾਸਤਵ ਬ੍ਰਹਮ ਮੈਂ ਨਹੀਂ ਲਿਖਾਵ,
ਕਹਿੰਦੇ ਵਾਸਤਵ ਬ੍ਰਹਮ ਵਿੱਚ ਸਾਧ ਸੰਗਤ ਜੀ ਇਹੋ ਜਿਹੀਆਂ ਚੀਜ਼ਾਂ ਦੀ ਲਖਤਾ ਮੁੜ ਕੇ ਆਣ ਕੇ ਦੱਸਣ ਲਈ ਬੰਦੇ ਕੋਲ ਨਹੀਂ ਰਹਿੰਦੀ ਵੀ ਮੈਂ ਦੱਸਾਂ ਕਿੰਨਾ ਕੁ ਆਨੰਦ ਸੀ। ਤਾਂ ਹੀ ਆਖਿਆ ਨਾ, ਕਹੋ ਕਬੀਰ ਗੁੰਗੇ ਗੁੜ ਖਾਇਆ ਪੂਛੇ ਤੇ ਕਿਆ ਕਹੀਏ। ਕਹਿੰਦੇ ਉੱਥੇ ਚਲੇ ਗਿਆ, ਹੁਣ ਦੱਸ ਵੀ ਕੁਝ ਨਹੀਂ ਸਕਦਾ। ਥੋੜੀ ਜਿਹੀ ਅਹੰ ਬਿਰਤੀ ਰੱਖੀ ਸੀ ਇਸ ਕਰਕੇ ਦੱਸਿਆ ਭਾਈ, ਬੜਾ ਆਨੰਦ ਜੀ ਉੱਥੇ ਉਹ ਤੁਰਿਆ ਪਾ ਦੇ ਵਿੱਚ ਗਏ ਹੋਏ ਬੰਦੇ ਨੂੰ ਕੋਈ ਦੁੱਖ ਨੀ, ਕੋਈ ਪਰੇਸ਼ਾਨੀ ਨੀ। ਬੇਗਮਪੁਰਾ ਸਹਿਰ ਕੋ ਨਾਓ, ਜਿਹਨੇ ਇਹ ਗੱਲ ਦੱਸੀ ਵੀ ਉਹ ਬੇਗਮਪੁਰਾ, ਉਹਨੂੰ ਆਖੀ ਦਾ ਅਹੰ ਬਿਰਤੀ। ਇਹ ਨਾ ਸਮਝਣਾ ਕਿ ਉਹਦੇ ਚ ਹੰਕਾਰ ਹੈ, ਹੰਕਾਰ ਨਹੀਂ, ਪਰ ਗੱਲ ਦੱਸਣ ਵਾਲੀ ਬਿਰਤੀ ਨੂੰ ਆਖੀ ਦਾ ਅਹੰ ਬਿਰਤੀ, ਉਹ ਵੀ ਨਾ ਹੁੰਦੀ ਫਿਰ ਕੌਣ ਦੱਸਦਾ ਰੱਬ ਕਿੱਦਾਂ ਦਾ ਹੈ।
ਵਾਸਤਾਵੇ ਆਤਮ ਤਤ ਨਿਰੰਕਾਰ,
ਅਸਲ ਵਿੱਚ ਕਹਿੰਦੇ ਵਾਸਤਵ ਵਿੱਚ ਤਾਂ ਇਹ ਜਿਹੜੀ ਆਤਮਾ, ਜਿਹੜਾ ਅਕਾਲ ਪੁਰਖ ਵਾਹਿਗੁਰੂ, ਉਹਦਾ ਕੋਈ ਸਰੂਪ ਨਹੀਂ ਹੈ।
ਨਿਰਵਿਕਲਪ ਔਰ ਬਿਨਾ ਵਿਕਾਰ,
ਕਹਿੰਦੇ ਉਹ ਨਿਰਵਿਕਲਪ ਹੈ ਤੇ ਵਿਕਾਰਾਂ ਤੋਂ ਬਿਨਾ ਹੈ। ਉਹਦੇ ਵਿੱਚ ਸਾਧ ਸੰਗਤ ਜੀ ਕੋਈ ਦੱਸਣ ਵਾਲੇ ਅਸਲ ਚ ਸ਼ਬਦ ਹੈ ਹੀ ਨੀ ਵੀ ਦੱਸਿਆ ਜਾਵੇ ਵੀ ਕੀ ਚੀਜ਼ ਆ ਉਹ। ਅਹੰਗ ਬਿਰਤੀ ਨੇ ਥੋੜਾ ਬਹੁਤਾ ਦੱਸਿਆ ਭਾਈ ਉਹ ਸੁਖ ਸਰੂਪ ਜੇ, ਉਹ ਆਨੰਦ ਸਰੂਪ ਜੇ, ਉਹ ਸਰਬ ਵਿਆਪੀ ਜੇ, ਉਹ ਸਭ ਥਾਵਾਂ ਤੇ ਉਹ ਬੜਾ ਸ਼ਾਂਤੀ ਸਰੂਪ ਹੈ, ਇਹ ਦੱਸਿਆ ਅਹੰਗ ਬਿਰਤੀ ਨੇ ਸੀ। ਕਹਿੰਦੇ ਵਾਸਤਵ ਵਿੱਚ ਜਦੋਂ ਉਹਦੇ ਵਿੱਚ ਭੇਦੀ ਹੋ ਜਾਈਏ ਅਹੰਗ ਬਿਰਤੀ ਵੀ ਮੁੱਕ ਜਾਂਦੀ ਤੇ ਫਿਰ ਦੱਸ ਵੀ ਕੋਈ ਨੀ ਸਕਦਾ ਭਾਈ ਕੀ ਚੀਜ਼ ਹੈ।
ਅਹੰਗ ਅਹੰਗ ਕੀ ਬਿਰਤੀ ਜੋ ਸਭ
ਕਹਿੰਦੇ, ਇਹ ਜਿਹੜੀ ਅਹੰਗ ਦੀ ਬਿਰਤੀ ਹੈ ਸਾਰੀ,
ਹੋਏ ਸੰਬੰਧ ਤਦਾਤਮ ਜਦੈ,
ਜਦੋਂ ਇਹਦਾ ਸੰਬੰਧ ਸਾਧ ਸੰਗਤ ਜੀ ਉਹਦੇ ਨਾਲ ਹੋ ਜਾਂਦਾ ਪਰਮਾਤਮਾ ਦੇ ਅਹੰਗ ਬਿਰਤੀ ਦਾ, ਤਾਂ
ਜਥਾ ਲੋਹੇ ਕੇ ਗੋਲੇ ਸੰਗ,
ਕਹਿੰਦੇ ਸਮਝਣ ਵਾਸਤੇ ਹੁਣ ਇੱਕ ਹੋਰ ਪ੍ਰਮਾਣ ਸੁਣੋ ਵੀ ਜਿਵੇਂ ਕੋਈ ਲੋਹੇ ਦਾ ਟੁਕੜਾ ਹੋਵੇ ਤੇ ਉਹਨੂੰ ਬਹੁਤ ਤੇਜ਼ ਅੱਗ ਵਿੱਚ ਸੁੱਟ ਦਿੱਤਾ ਜਾਵੇ ਜੀ।
ਅਗਨ ਤਦਾਤਮ ਹੋਏ ਇੱਕ ਰੰਗ,
ਜਦੋਂ ਕਹਿੰਦੇ ਉਹ ਅੱਗ ਦੇ ਵਿੱਚ ਸਾਧ ਸੰਗਤ ਜੀ ਲੋਹਾ ਭੇਦ ਹੁੰਦਾ ਤੇ ਇੱਕ ਰੰਗ ਹੀ ਹੋ ਜਾਂਦਾ, ਅੱਗ ਦਾ ਤੇ ਲੋਹੇ ਦਾ ਰੰਗ ਇੱਕੋ ਜਿਹਾ ਹੀ ਹੋ ਜਾਏਗਾ। ਪਹਿਲਾਂ ਲੋਹਾ ਕਾਲਾ ਸੀ, ਅੱਗ ਲਾਲ ਸੀ, ਪਰ ਜਦੋਂ ਉਹਨੂੰ ਅੱਗ ਵਿੱਚ ਸੁੱਟ ਦਿੱਤਾ ਤੇ ਇੰਨਾ ਮਗਿਆ ਫਿਰ ਉਹ, ਕਹਿੰਦੇ ਅੱਗ ਦਾ ਤੇ ਲੋਹੇ ਦਾ ਰੰਗ ਇੱਕੋ ਜਿਹਾ ਹੀ ਹੋ ਗਿਆ। ਫਿਰ
ਆਹੀ ਅਗਣ ਕੇ ਗੁਣ ਕੇ ਲੋਹਾ,
ਕਹਿੰਦੇ ਲੋਹੇ ਨੇ ਸਾਧ ਸੰਗਤ ਜੀ ਫਿਰ ਅੱਗ ਵਾਲਾ ਸਾਰਾ ਗੁਣ ਆਪਣੇ ਵਿੱਚ ਗ੍ਰਹਿਣ ਕਰ ਲਿਆ, ਬਿਲਕੁਲ ਲਾਲ ਹੋ ਗਿਆ ਅੱਗ ਦੀ ਤਰ੍ਹਾਂ।
ਰੇਨੇ ਆਦਿਕ ਕੇ ਦਾਹ ਤੇ
ਉਹਾ, ਕਹਿੰਦੇ ਫਿਰ ਉਹ ਲੋਹੇ ਦਾ ਟੁਕੜਾ ਕੱਢੋ ਅੱਗ ਚੋਂ ਬਾਹਰ ਤੇ ਉਹਨੂੰ ਰੱਖੋ ਲੋਹੇ ਦੇ ਟੁਕੜੇ ਨੂੰ, ਮਗੇ ਹੋਏ ਲਾਲ ਹੋਏ ਲੋਹੇ ਨੂੰ ਰੱਖ ਦਿਓ ਸੁੱਕੇ ਕੱਖਾਂ ਦੇ ਉੱਤੇ। ਕਹਿੰਦੇ ਉਸੇ ਵੇਲੇ ਅੱਗ ਲਾ ਦੇਗਾ, ਹਾਲਾਂਕਿ ਲੋਹਾ ਅੱਗ ਨਹੀਂ ਸੀ ਲਾ ਸਕਦਾ, ਪਰ ਅੱਗ ਵਿੱਚ ਜਿਸ ਵੇਲੇ ਤਦਾਤਮ ਹੋਇਆ ਲੋਹਾ, ਅੱਗ ਵਾਲੇ ਗੁਣ ਉਹਦੇ ਚ ਆ ਗਏ। ਅੱਗ ਲਾਲ ਸੀ, ਮਗ ਕਿ ਉਹ ਵੀ ਲਾਲ ਹੋ ਗਿਆ, ਅੱਗ ਚੋਂ ਕੱਢਿਆ ਜਿਸ ਚੀਜ਼ ਉੱਤੇ ਰੱਖ ਦਿੱਤਾ ਉਹਨੇ ਉਹ ਵੀ ਸਾੜ ਦਿੱਤੀ। ਸਿਰਫ ਓਨੀ ਦੇਰ ਲਈ ਉਹਦੇ ਵਿੱਚ ਉਹ ਸਾੜਨ ਦੀ ਤਾਕਤ ਆ ਗਈ ਜਿੰਨੀ ਦੇਰ ਉਹ ਅੱਗ ਨਾਲ ਤਦਾਤਮ ਹੋਇਆ ਸੀ। ਅੱਗ ਚੋਂ ਕੱਢ ਕੇ ਥੋੜੀ ਦੇਰ ਰੱਖ ਦੇ, ਬਾਅਦ ਚ ਲੋਹਾ ਜਿੱਥੇ ਮਰਜ਼ੀ ਰੱਖੋ ਨਹੀਂ ਸਾੜੇਗਾ, ਸੁੱਕੇ ਕੱਖਾਂ ਨੂੰ ਵੀ ਲੋਹਾ ਨਹੀਂ ਸਾੜ ਸਕਦਾ। ਓਨੀ ਦੇਰ ਸਾੜਦਾ ਸੀ ਜਿੰਨੀ ਦੇਰ ਅੱਗ ਵਾਲਾ ਗੁਣ ਉਹਦੇ ਵਿੱਚ ਆਇਆ ਸੀ। ਇਸੇ ਤਰ੍ਹਾਂ ਕਹਿੰਦੇ ਅਹੰਗ ਬਿਰਤੀ ਜਦੋਂ ਉਹਦੇ ਚ ਰਲੀ ਫਿਰ ਤਾਂ ਲੈ ਹੋ ਗਈ, ਫਿਰ ਤਾਂ ਕੁਝ ਨੀ ਦੱਸ ਸਕਦੀ, ਸਾਰੇ ਪ੍ਰਮਾਤਮਾ ਵਾਲੇ ਗੁਣ ਉਹਦੇ ਚ ਆ ਗਏ ਜਿਸ ਦੀ ਇਹ ਬਿਰਤੀ ਸੀ। ਪਰ ਕਹਿੰਦੇ ਨੇ ਦੱਸਿਆ ਇਹਨੇ ਸਿਰਫ ਇਸ ਲਈ ਪਰ ਜਦੋਂ ਉਹਦੇ ਚ ਵਾਪਸ ਆ ਗਿਆ ਫਿਰ ਦੱਸਣ ਜੋਗਾ ਰਹਿ ਗਿਆ, ਉੱਥੇ ਹੀ ਰਹਿੰਦਾ। ਉਹਦੇ ਵਾਲੇ ਗੁਣ ਤਾਂ ਸਾਰੇ ਆ ਜਾਣੇ ਸਨ, ਰੂਪ ਉਸੇ ਦਾ ਬਣ ਜਾਣਾ ਸੀ, ਦੱਸ ਨਹੀਂ ਸੀ ਸਕਣਾ ਭਾਈ ਗੁਰਮੁਖ ਅਸਲ ਵਿੱਚ ਉਹ ਆਨੰਦ ਕਿੰਨਾ ਕੁ ਹੈ।
ਆਤਮ ਅਹੰ ਸੰਬੰਧ ਕੋ ਪਾਏ,
ਇਸੇ ਤਰ੍ਹਾਂ ਅਹੰ ਬਿਰਤੀ ਜਦੋਂ ਉਸ ਆਤਮਾ ਵਿੱਚ ਪਰਮਾਤਮਾ ਵਿੱਚ ਲੀਨ ਹੁੰਦੀ ਹੈ ਤਾਂ
ਵੇ ਆਪ ਕੇ ਅਪਰ ਪ੍ਰਕਾਸ਼ ਪਾਏ,
ਕਹਿੰਦੇ ਫੇਰ ਹੀ ਆਣ ਕੇ ਉਹ ਦੱਸਦਾ ਵੀ ਉਹ ਸਰਬ ਵਿਆਪੀ ਹੈ, ਉਹ ਪ੍ਰਕਾਸ਼ਮਾਨ ਹੈ, ਉਹ ਜੋਤ ਰੂਪ ਹੈ।
ਇਤਿਹਾਦਕ ਨਿਤ ਪ੍ਰਤੀ ਵਿਚਾਰ,
ਇਤਿਹਾਦਕ ਕਹਿੰਦੇ ਨੇ ਰੋਜ਼ ਰੋਜ਼ ਇਹਨਾਂ ਸ਼ਬਦਾਂ ਨੂੰ ਵਿਚਾਰਨਾ ਜੀ।
ਨਿਧਿਆਸਨ ਕੋ ਨੀਕੋ ਧਾਰ,
ਕਹਿੰਦੇ ਇਸੇ ਨੂੰ ਕਹਿੰਦੇ ਜੇ ਨਿਧਿਆਸਨ, ਕਮਾਈ ਕਰਨ ਕਰਕੇ ਜਦੋਂ ਆਤਮਾ ਪਰਮਾਤਮਾ ਨਾਲ ਮਿਲਦੀ ਵਿੱਚੋਂ ਗਿਆਨ ਦਾ ਪਰਦਾ ਚਲਿਆ ਜਾਂਦਾ ਤੇ ਬਿਲਕੁਲ ਸਭ ਗਿਆਨ ਹੋ ਆਉਂਦਾ, ਸਭ ਥਾਵਾਂ ਦਾ ਗਿਆਨ ਹੋ ਆਵੇਗਾ, ਸਭ ਨਾਵਾਂ ਦਾ ਗਿਆਨ ਹੋ ਆਵੇਗਾ, ਸਾਰੀ ਪ੍ਰਕਿਰਤੀ ਦਾ ਗਿਆਨ ਅੰਦਰੇ ਫੁੱਟ ਆਉਂਦਾ ਜੀ। ਇਸ ਗੱਲ ਨੂੰ ਕਹਿੰਦੇ ਨਿਧਿਆਸਨ। ਇਸੇ ਲਈ ਆਖੀਦੇ ਭਾਈ ਗੁਰਮੁਖੋ, ਪਹਿਲੀ ਅਵਸਥਾ ਸਰਵਣ ਕਰਨ ਦੀ, ਦੂਜੀ ਮੰਨਣ ਕਰਨ ਦੀ ਤੇ ਤੀਜੀ ਨਿਧਿਆਸਨ ਦੀ। ਜੋ ਸੁਣ ਲਿਆ ਉਹਨੂੰ ਮੰਨ ਲੈਣਾ, ਉੱਤੇ ਸ਼ੰਕਾ ਨਹੀਂ ਕਰਨਾ, ਫਿਰ ਉਹਦੀ ਕਮਾਈ ਕਰਨੀ, ਇਸ ਨੂੰ ਨਿਧਿਆਸਨ ਆਖੀਦਾ ਹੈ ਜੀ।
ਤੀਨ ਸਰੀਰਨ ਤੇ ਮੈਂ ਨਿਹਾਰੋ,
ਕਹਿੰਦੇ ਨੇ ਇਹ ਗੱਲ ਆਪਣੇ ਆਪ ਹੀ ਪਤਾ ਲੱਗ ਜਾਂਦੀ ਵੀ ਮੈਂ ਤਿੰਨਾਂ ਸਰੀਰਾਂ ਤੋਂ ਉੱਪਰ ਹੈ। ਸਰੀਰ ਹੁੰਦਾ ਸਾਧ ਸੰਗਤ ਜੀ ਇੱਕ ਸਥੂਲ ਸਰੀਰ, ਇੱਕ ਸੂਖਮ, ਇੱਕ ਕਾਰਨ। ਇੱਕ ਆਹ ਸਰੀਰ ਹੈ ਸਾਡਾ ਜਿਹੜਾ ਦਿਸ ਰਿਹਾ ਮੈਨੂੰ ਤੁਹਾਡਾ ਤੇ ਤੁਹਾਨੂੰ ਮੇਰਾ, ਇੱਕ ਇਹਦੇ ਅੰਦਰ ਆ ਸੂਖਮ ਸਰੀਰ ਜਿਹੜਾ ਜਦੋਂ ਬੰਦਾ ਪ੍ਰਾਣ ਛੱਡ ਜਾਂਦਾ ਸਾਧ ਸੰਗਤ ਜੀ ਜਿਹੜਾ ਫਿਰ ਨਿਕਲ ਕੇ ਇਹਦੇ ਚੋਂ ਜਾਂਦਾ ਉਹਨੂੰ 17 ਤੱਤਾਂ ਦਾ ਮੰਨਦੇ ਆ। ਇੱਕ ਇਹਨਾਂ ਤੋਂ ਅੱਗੇ ਫਿਰ ਹੋਰ ਸਰੀਰ ਹੈ ਉਹਨੂੰ ਆਖੀਦਾ ਕਾਰਨ ਸਰੀਰ, ਉਹ ਤਿੰਨਾਂ ਤੱਤਾਂ ਦਾ, ਜਿਸ ਕਾਰਨ ਆ ਸਾਨੂੰ ਦੋਵੇਂ ਸਰੀਰ ਮਿਲੇ ਨੇ ਉਹਨੂੰ ਕਾਰਨ ਸਰੀਰ ਆਖੀਦਾ। ਐਵੇਂ ਕਹਿ ਲਓ ਵੀ ਉਹ ਪ੍ਰਾਲਬਧ, ਇਹਨਾਂ ਤਿੰਨਾਂ ਤੋਂ ਹੀ ਮੈਂ ਉੱਪਰ ਹਾਂ, ਨਾ ਮੈਂ ਕਾਰਨ ਸਰੀਰ ਹਾਂ, ਨਾ ਮੈਂ ਸੂਖਮ ਸਰੀਰ ਹਾਂ, ਨਾ ਮੈਂ ਸਥੂਲ ਸਰੀਰ ਹੈ। ਮੇਰਾ ਤਾਂ ਅਸਲੀ ਸਰੂਪ ਉਹ ਹੈ ਜਿਹੜਾ ਇਹਨਾਂ ਤਿੰਨਾਂ ਚੀਜ਼ਾਂ ਨੂੰ ਚਲਾ ਰਿਹਾ, ਜਿਹੜਾ ਤਾਕਤ ਦਿੰਦਾ ਇਹਨਾਂ ਤਿੰਨਾਂ ਨੂੰ। ਮੈਂ ਅਸਲ ਵਿੱਚ ਉਸ ਉਹ ਚੀਜ਼ ਹੈ, ਉਹ ਤਾਕਤ ਹੈ ਜਿਹੜਾ ਇਹਨਾਂ ਤਿੰਨਾਂ ਸਰੀਰਾਂ ਨੂੰ ਬਣਾਉਣ ਵਾਲਾ, ਢਾਉਣ ਵਾਲਾ, ਮੇਟਣ ਵਾਲਾ, ਭਗਤਾਉਣ ਵਾਲਾ, ਉਹ ਜਿਹੜੀ ਤਾਕਤ ਹੈ ਉਹ ਅਸਲ ਵਿੱਚ ਮੇਰਾ ਸਰੂਪ। ਕਹਿੰਦੇ ਜਦੋਂ ਇਸ ਗੱਲ ਦਾ ਗਿਆਨ ਹੋਵੇ ਉਹਨੂੰ ਆਖੀਦਾ ਆਤਮ ਗਿਆਨੀ। ਪਤਾ ਲੱਗ ਜਾਂਦਾ ਮੈਂ ਤਾਂ ਆਤਮਾ ਸਰੂਪ ਹੈ, ਮੈਂ ਤਾਂ ਕਾਰਨ ਸਰੀਰ ਵੀ ਨਹੀਂ, ਸੂਖਮ ਸਰੀਰ ਵੀ ਨਹੀਂ ਤੇ ਸਥੂਲ ਸਰੀਰ ਵੀ ਨਹੀਂ। ਅਸਲ ਚ ਤਾਂ ਮੈਂ ਇਹਨਾਂ ਤਿੰਨਾਂ ਸਰੀਰਾਂ ਨੂੰ ਚਲਾਉਣ ਵਾਲੀ ਤਾਕਤ ਹੈ, ਮੈਂ ਇਹਨਾਂ ਤਿੰਨਾਂ ਤੋਂ ਨਿਆਰਾ ਹਾਂ।
ਤੀਨ ਅਵਸਥਾ ਸਾਖੀ ਧਾਰੋ,
ਇਹਨਾਂ ਤਿੰਨਾਂ ਅਵਸਥਾ ਦਾ ਮੈਂ ਤਾਂ ਸਾਖੀ ਹਾਂ। ਮੈਂ ਦੱਸਣ ਵਾਲਾ ਵੀ ਮੈਂ ਜਾਗਦਾ ਸਾਂ, ਇੰਨੇ ਵਜੇ ਜਾਗਿਆ, ਮੈਂ ਹੀ ਦੱਸਣ ਵਾਲਾ ਸਾਂ, ਇੰਨੇ ਵਜੇ ਮੈਂ ਸੌਂ ਗਿਆ, ਤੇ ਮੈਂ ਹੀ ਦੱਸਦਾ ਵੀ ਅੱਜ ਬਹੁਤ ਗੂੜੀ ਨੀਂਦ ਆਈ। ਇਹਨਾਂ ਤਿੰਨਾਂ ਅਵਸਥਾ ਨੂੰ ਦੱਸਣ ਵਾਲਾ ਜਿਹੜੀ ਤਾਕਤ ਹੈ ਮੈਂ ਉਹ ਹਾਂ, ਮੈਂ ਜਾਗਰਤ ਨਹੀਂ, ਮੈਂ ਸਵਪਨ ਨਹੀਂ, ਮੈਂ ਸੁਖੋਪਤ ਨਹੀਂ। ਗੂੜੀ ਨੀਂਦ ਵਾਲਾ ਵੀ ਮੈਂ ਨਹੀਂ, ਸੁਪਨੇ ਵਾਲਾ ਵੀ ਮੈਂ ਨਹੀਂ, ਤੇ ਜਾਗਦਾ ਵੀ ਮੈਂ ਨਹੀਂ, ਮੈਂ ਤਾਂ ਉਹ ਆ ਜਿਹੜਾ ਦੱਸਦਾ ਵੀ ਆਹ ਜਾਗ ਇੰਨੇ ਵਜੇ ਮੈਂ ਜਾਗਿਆ, ਇੰਨੇ ਵਜੇ ਸੁੱਤਾ, ਇੰਨੇ ਵਜੇ ਮੈਨੂੰ ਸੁਪਨਾ, ਅੱਜ ਰਾਤ ਨੂੰ ਮੈਨੂੰ ਸੁਪਨਾ ਆਇਆ ਤੇ ਕੱਲ ਕੋਈ ਸੁਪਨਾ ਨਹੀਂ ਸੀ ਆਇਆ। ਕਹਿੰਦੇ ਇਸ ਗੱਲ ਨੂੰ ਜਿਹਨੇ ਦੱਸਿਆ ਅਸਲ ਸਰੂਪ ਮੇਰਾ ਉਹ ਹੈ,
ਨਿਤ ਸੁੱਧ ਹੈ ਗਿਆਨ ਸਰੂਪ,
ਤੇ ਜਿਹੜਾ ਅਸਲ ਚ ਆਪਣਾ ਆਤਮਾ ਸਰੂਪ ਹੈ ਨਾ ਗਿਆਨ ਸਰੂਪ ਕਹਿੰਦੇ, ਉਹ ਨਿਤ ਸ਼ੁੱਧ ਹੈ, ਉਹਦੇ ਵਿੱਚ ਕੋਈ ਮਿਲਾਵਟ ਨਹੀਂ, ਉਹ ਬਿਲਕੁਲ ਨਿਰਮਲ ਹੈ। ਹੈ ਤਾਂ ਸਤਸੰਗ ਜੀ ਬਹੁਤ ਸੂਖਮ ਵਜਨ ਪਰ ਹੈ ਬਹੁਤ ਕਮਾਲ ਦੇ। ਜਦੋਂ ਇਸ ਗੱਲ ਦਾ ਪਤਾ ਲੱਗ ਜਾਊ ਵੀ ਮੈਂ ਤਾਂ ਆਤਮਾ ਸਰੂਪ ਹੈ, ਆ ਸਰੀਰ ਸਰੂਰ ਤਾਂ ਮੈਨੂੰ ਮਿਲਿਆ ਰੱਬ ਨਾਲ, ਰੱਬ ਤੱਕ ਪਹੁੰਚਣ ਵਾਸਤੇ ਇਸ ਸਰੀਰ ਦੇ ਅੰਦਰ ਸੂਖਮ ਸਰੀਰ ਹੈ, ਜੇ ਮੈਂ ਨਾ ਪਹੁੰਚਿਆ ਤਾਂ ਉਹ ਨਿਕਲ ਜਾਵੇਗਾ, ਉਹਨੂੰ ਸਥੂਲ ਸਰੀਰ ਦੂਜਾ ਮਿਲ ਜਾਵੇਗਾ, ਫਿਰ ਕੋਈ ਜਾਂ ਮਨੁੱਖ ਦਾ ਜਾਂ ਕੁੱਤੇ ਬਿੱਲੇ ਚਿੜੀ ਕਾਂ ਦਾ ਕੋਈ ਨਾ ਕੋਈ ਤਾਂ ਮਿਲਣਾ ਹੀ ਆ। ਪਰ ਮੈਂ ਤਾਂ ਅਸਲ ਹੈ ਇਹਨਾਂ ਦੇ ਵਿੱਚ ਜਿਹੜਾ ਬੈਠਾ, ਉਹਦੇ ਨਾਲ ਗਿਆਨ ਜਦੋਂ ਉਹਦੇ ਨਾਲ ਤਾਰ ਜੋੜਦੀ ਫਿਰ ਜੰਮਣਾ ਮਰਨਾ ਮੁੱਕ ਜਾਂਦਾ। ਕਿਵੇਂ ਮੁੱਕ ਜਾਂਦਾ ਉਹ ਆਪਾਂ ਨੂੰ ਅੱਗੇ ਜਾ ਕੇ ਪਤਾ ਲੱਗ ਜਾਣਾ। ਤੇ ਇੱਕ ਹੋਰ ਕਮਾਲ ਦੇ ਬਚਨ ਅੱਗੇ ਜਾ ਕੇ ਆਉਣਗੇ, ਜਿਹੜੇ ਭਾਈ ਦਇਆ ਸਿੰਘ ਜੀ ਨੇ ਅਗਾਂਹ ਜਾ ਕੇ ਦੱਸਣੇ ਵੀ ਗੁਰਮੁਖੋ, ਜਿਹੜੇ ਸਿਰਫ ਸੁਣ ਕੇ ਹੀ ਆਖਣ ਲੱਗ ਪੈਣ ਵੀ ਮੈਂ ਤਾਂ ਆਤਮਾ ਸਰੂਪ ਹਾਂ, ਕਿਉਂਕਿ ਸੁਣ ਲਿਆ ਨਾ ਆਪਾਂ, ਕਹਿੰਦੇ ਅਜੇ ਤਜਰਬਾ ਨਹੀਂ ਹੋਇਆ, ਸਿਰਫ ਸੁਣ ਲਿਆ। ਤੇ ਜਿਹੜੇ ਇਹ ਕਹਿਣ ਲੱਗ ਪੈਂਦੇ ਮੈਂ ਤਾਂ ਅਹੰ ਬ੍ਰਹਮ ਅਸਮੇ, ਮੈਂ ਆਤਮਾ ਸਰੂਪ ਹੈ ਭਾਈ, ਤਿੰਨਾਂ ਸਰੀਰਾਂ ਤੋਂ ਉੱਤੇ ਮੈਂ ਨਾ ਜੰਮਦਾ ਨਾ ਮਰਦਾ, ਮੈਨੂੰ ਨਾ ਪਾਪ ਨਾ ਪੁੰਨ। ਕਹਿੰਦੇ ਉਹ ਪਖੰਡੀ ਜੇ ਅਸਲ ਵਿੱਚ, ਉਹਨਾਂ ਨੂੰ ਕਹਿੰਦੇ ਪਖੰਡੀ ਲੋਕ, ਜਿਨ੍ਹਾਂ ਨੇ ਸਿਰਫ ਸੁਣ ਕੇ ਹੀ ਆਖਣਾ ਸ਼ੁਰੂ ਕਰ ਦਿੱਤਾ ਮੈਂ ਹੈ ਸੱਚ ਵੀ ਮੈਂ ਆਤਮਾ ਸਰੂਪ ਹੀ ਹਾਂ, ਤੁਸੀਂ ਵੀ ਆਤਮਾ ਸਰੂਪ ਜੇ, ਪਰ ਅਜੇ ਆਪਣਾ ਤਜਰਬਾ ਨਹੀਂ ਹੋਇਆ, ਅਨੁਭਵ ਨਹੀਂ ਹੋਇਆ, ਆਪਾਂ ਨੂੰ ਅਜੇ ਸਮਝ ਨਹੀਂ ਇਸ ਗੱਲ ਦੀ ਆਈ, ਸਿਰਫ ਸੁਣਿਆ। ਪਰ ਜਿਹੜੇ ਨਿਧਿਆਸਨ ਕਰਦੇ, ਜਿਹੜੇ ਕਮਾਈ ਕਰਨਗੇ, ਉਹਨਾਂ ਨੂੰ ਸਾਧ ਸੰਗਤ ਜੀ ਅਸਲ ਵਿੱਚ ਤਜਰਬਾ ਉਹ ਆਉਂਦਾ, ਅਨੁਭਵ ਉਹ ਆਉਂਦਾ, ਦਿਸ ਪੈਂਦਾ ਆਪਣਾ ਅਸਲੀ ਸਰੂਪ, ਪਤਾ ਲੱਗ ਜਾਂਦਾ ਮੈਂ ਤਾਂ ਇਹਨਾਂ ਤਿੰਨਾਂ ਤੋਂ ਉੱਪਰ। ਉਸ ਗੱਲ ਨੂੰ ਕਹਿੰਦੇ ਨੇ ਤੀਨ ਸਰੀਰਨ ਤੇ ਮੈਂ ਨਿਆਰੋ, ਮੈਂ ਤਾਂ ਉਹਨਾਂ ਤਿੰਨਾਂ ਸਰੀਰਾਂ ਤੋਂ ਨਿਆਰਾ, ਤੇ ਅਸਲ ਜਿਹੜਾ ਮੇਰਾ ਸਰੂਪ ਹੈ ਬਿਲਕੁਲ ਸ਼ੁੱਧ ਹੈ, ਉਹਦੇ ਚ ਕੋਈ ਮਿਲਾਵਟ ਨਹੀਂ, ਕੋਈ ਉੱਥੇ ਕਰਮਾਂ ਦੀ ਪਾਪਾਂ ਦੀ ਮੈਲ ਨਹੀਂ, ਕੋਈ ਉੱਥੇ ਚਿੰਤਾ ਫਿਕਰ ਨਹੀਂ, ਕੋਈ ਉੱਥੇ ਜੰਮਣਾ ਮਰਨਾ ਨਹੀਂ, ਕੋਈ ਉੱਥੇ ਖੁਸ਼ੀ ਤੇ ਗਮੀ ਨਹੀਂ ਹੈ ਜੀ।
ਇੱਕ ਰਸ ਅਚਲ ਆਨੰਦ ਅਨੂਪ,
ਕਹਿੰਦੇ ਉਹ ਸਰੂਪ ਤਾਂ ਇੱਕ ਰਸ ਅਚਲ ਆਨੰਦ ਸਰੂਪ ਹੈ,
ਇਸ ਵਿਦ ਪ੍ਰੋਖ ਗਿਆਨ ਹੋਏ ਆਵੇ।
ਕਹਿੰਦੇ ਇਸ ਤਰੀਕੇ ਨਾਲ ਜੇ ਨਿਧਿਆਸਨ ਕਰੀਏ ਦਿਨੇ ਰਾਤ ਤਾਂ ਫਿਰ ਪ੍ਰੋਖ ਗਿਆਨ ਹੋ ਆਉਂਦਾ ਹੈ।
ਤਨ ਅਭਿਮਾਨ ਖੀਨ ਹੋਏ ਜਾਵੇ,
ਉਸ ਵੇਲੇ ਤਨ ਦਾ ਅਭਿਮਾਨ ਸਾਧ ਸੰਗਤ ਜੀ ਮੁੱਕ ਜਾਂਦਾ ਵੀ ਮੈਂ ਦੇਹ ਹਾਂ, ਇਹ ਮੁੱਕ ਜਾਂਦੀ ਸਾਰੀ ਗੱਲ।
ਔਰ ਜਦ ਮਨਨ ਨਿਧਿਆਸਨ ਦੁਆਰਾ,
ਕਹਿੰਦੇ ਜਦੋਂ ਫਿਰ ਮੰਨਣ ਤੇ ਨਿਧਿਆਸਨ ਦੁਆਰਾ ਉਸ ਅਵਸਥਾ ਚ ਪਹੁੰਚ ਜਾਈਏ ਜੀ,
ਹੋਤ ਭਇਓ ਸਖਿਆ ਤੇ ਉਦਾਰਾ,
ਫਿਰ ਕਹਿੰਦੇ ਉਹ ਪ੍ਰਮਾਤਮਾ ਸਾਕਸ਼ਾਤ ਹੋ ਆਉਂਦਾ, ਸਭ ਪਾਸੇ ਕਣ ਕਣ ਵਿੱਚੋਂ ਰੱਬ ਹੀ ਦਿਸੀ ਜਾਵੇਗਾ। ਉਦੋਂ ਬਾਅਦ ਫਿਰ, ਕਿਉਂਕਿ ਦੇਹ ਅੰਗ ਤਾਂ ਟੁੱਟ ਜਾਂਦੀ ਹੈ, ਫਿਰ ਪਤਾ ਲੱਗਦਾ ਜੇ ਵੀ ਭਗਤ ਨਾਮਦੇਵ ਜੀ ਨੇ ਵਾਕਿਆ ਹੀ ਇਹ ਗੱਲ ਆਖੀ ਜੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਭਾਈ ਗੋਬਿੰਦ ਤੋਂ ਬਿਨਾਂ ਤਾਂ ਹੈ ਹੀ ਕੁਝ ਨਹੀਂ, ਅਜੇ ਨਹੀਂ, ਅਜੇ ਸਿਰਫ ਆਪਾਂ ਸੁਣ ਰਹੇ ਹਾਂ। ਨਿਧਿਆਸਨ ਕਮਾਈ ਕਰਨ ਵਾਲਿਆਂ ਨੂੰ ਦੇ ਸਕਦਾ ਪਰਮਾਤਮਾ ਸਭ ਪਾਸੇ, ਇਸੇ ਲਈ ਉਹਨਾਂ ਦੀ ਜਿਹੜੀ ਅੰਦਰਲੀ ਬਿਰਤੀ ਸਾਧ ਸੰਗਤ ਜੀ ਪਾਰਪਕਾਰੀ ਬਣ ਜਾਂਦੀ ਹੈ। ਉਹਨਾਂ ਕੋਲ ਜੇ ਜਗਿਆਸੂ ਆ ਜਾਵੇ, ਸ਼ਰਧਾਲੂ ਆ ਜਾਵੇ ਤੇ ਤਾਂ ਵੀ ਉਸੇ ਨਜ਼ਰ ਨਾਲ ਦੇਖਣਗੇ, ਨਿੰਦਕ ਆ ਜਾਵੇ ਤਾਂ ਵੀ। ਕਿਉਂ ਗੁਰੂ ਸਾਹਿਬ ਦੇ ਦਰ ਤੇ ਆਖਿਆ ਵੀ ਇਹ ਗੁਣ ਤੇ ਔਗਣ ਨਹੀਂ ਵਿਚਾਰਦੇ, ਕਿਉਂ ਕਹਿੰਦੇ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ, ਕਿਉਂ ਇੱਥੇ ਪਾਪੀਆਂ ਨੂੰ ਵੀ ਮਾਫ਼ੀ ਤੇ ਕਹਿੰਦੇ ਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਤਿਬਖਸ਼। ਗੁਰੂ ਸਾਹਿਬ ਜੀ ਉਸ ਅਵਸਥਾ ਚ ਵਿਚਰਦੇ ਸਾਧ ਸੰਗਤ ਜੀ ਜਿੱਥੇ ਮੇਰ ਤੇਰ ਹੁੰਦੀ ਨੀ, ਇਸੇ ਲਈ ਮਹਾਰਾਜ ਦੇ ਦਰ ਤੇ ਨਿੰਦਕ ਆ ਜਾਵੇ ਉਹ ਵੀ ਬਖਸ਼ਿਆ ਜਾਂਦਾ, ਪਾਪੀ ਆ ਜਾਵੇ ਉਹ ਵੀ ਬਖਸ਼ਿਆ ਜਾਂਦਾ, ਗੁਰਮੁਖ ਨੇ ਤਾਂ ਭਲਾ ਬਖਸ਼ਿਆ ਹੀ ਜਾਣਾ। ਇਹ ਦਰ ਏਦਾਂ ਦਾ ਕਿਉਂ? ਕਿਉਂਕਿ ਗੁਰੂ ਸਾਹਿਬ ਸਰੀਰ ਨਹੀਂ, ਗੁਰੂ ਸਾਹਿਬ ਤਾਂ ਉਹ ਤਾਕਤ ਉਹ ਕਲਾ ਜਿੱਥੇ ਸਾਧ ਸੰਗਤ ਜੀ ਮੇਰ ਤੇਰ ਦਵੈਤ ਹੁੰਦੀ ਕੋਈ ਨੀ, ਇੱਥੇ ਜਿਹੜਾ ਆ ਜੇ ਉਸੇ ਦਾ ਹੀ ਬੇੜਾ ਪਾਰ, ਜਿਹੜਾ ਆ ਜਾਵੇ ਉਸੇ ਦਾ। ਕਹਿੰਦੇ ਇਹੋ ਹੀ ਅਵਸਥਾ ਫਿਰ ਬ੍ਰਹਮ ਗਿਆਨੀਆਂ ਦੀ ਬਣ ਜਾਂਦੀ, ਮੇਰ ਤੇਰ ਉਹਨਾਂ ਦੇ ਅੰਦਰੋਂ ਮੁੱਕ ਜਾਂਦੀ, ਫਿਰ ਇਹ ਦਵੈਤ ਖਤਮ ਹੀ ਹੋ ਜਾਂਦੀ ਵੀ ਕੌਣ ਨਿੰਦਿਆ ਮੇਰੀ ਕਰਦਾ, ਕੌਣ ਮੇਰੀ ਉਸਤਤ ਕਰਦਾ, ਕੌਣ ਮੈਨੂੰ ਚੰਗਾ ਕਹਿੰਦਾ, ਕੌਣ ਮੰਦਾ ਕਹਿੰਦਾ, ਕਿਹਨੇ ਮੈਨੂੰ ਚੰਗੀ ਮਾਇਆ ਦਿੱਤੀ, ਕਿਹਨੇ ਘੱਟ ਦਿੱਤੀ, ਕਿੱਥੇ ਵੱਧ ਸਰੂਪਾ ਮਿਲਿਆ ਸੀ, ਕਿੱਥੇ ਘੱਟ ਮਿਲ ਗਿਆ। ਕਹਿੰਦੇ ਇਹ ਮੇਰ ਤੇਰ ਤੋਂ ਉੱਪਰ ਚਲਿਆ ਜਾਂਦਾ ਫਿਰ, ਇਸੇ ਲਈ ਕਹਿੰਦੇ ਬ੍ਰਹਮ ਗਿਆਨੀ ਪਰਉਪਕਾਰ ਉਮਾਹਾ, ਐਸੀ ਅਵਸਥਾ ਫਿਰ ਬਣ ਆਉਂਦੀ ਹੈ ਜੀ।
ਬ੍ਰਹਮਾਕਾਰ ਬ੍ਰਿਤ ਦ੍ਰਿੜ ਪਈ,
ਕਹਿੰਦੇ ਫਿਰ ਐਸੀ ਬਿਰਤੀ ਦ੍ਰਿੜ ਪ੍ਰਪੱਕ ਹੋ ਜਾਂਦੀ, ਬ੍ਰਹਮਾਕਾਰ ਬਿਰਤੀ ਫਿਰ ਨੀ ਸਾਧ ਸੰਗਤ ਜੀ ਕਦੇ ਟੁੱਟਦੀ। ਉਹ ਬ੍ਰਹਮ ਗਿਆਨ ਇੱਕ ਵਾਰੀ ਆ ਗਿਆ ਤੇ ਮੁੜ ਕੇ ਜਾਂਦਾ ਨਹੀਂ, ਐਸੀ ਕਿਰਪਾ ਮਹਾਰਾਜ ਜੀ ਦੀ।
ਮੂਲ ਅਵਿਦਿਆ ਸ਼ੈ ਹੋਏ ਗਈ,
ਕਹਿੰਦੇ ਜਿਹੜੀ ਅਸਲ ਚ ਮੂਲ ਅਵਿਦਿਆ ਸੀ ਨਾ ਇਹ ਹੁਣ ਨਾਸ ਹੋ ਗਈ। ਅਵਿਦਿਆ ਜਿਹੜੀ ਮੂਲ ਵਿਦਿਆ ਉਹਨੂੰ ਕਹਿੰਦੇ ਆ ਜਿਹੜੀ ਪ੍ਰਮਾਤਮਾ ਦੇ ਸਰੂਪ ਨੂੰ ਢੱਕ ਲਵੇ, ਤੇ ਤੂਲ ਵਿਦਿਆ ਸਾਧ ਸੰਗਤ ਜੀ ਉਹਨੂੰ ਕਹਿੰਦੇ ਆ ਜਿਹੜੀ ਉਹਦੇ ਜਿਹੜੀ ਸਾਡੇ ਸਰੂਪ ਨੂੰ ਢੱਕ ਲਵੇ ਉਹ ਮੂਲ ਅਵਿਦਿਆ, ਜਿਹੜੀ ਪ੍ਰਮਾਤਮਾ ਦੇ ਸਰੂਪ ਨੂੰ ਢੱਕ ਲਵੇ ਉਹ ਤੂਲ ਅਵਿਦਿਆ। ਪ੍ਰਮਾਤਮਾ ਕਿੱਥੇ ਆ? ਹੈ ਹੀ ਨੀ ਜੀ, ਐਵੇਂ ਆਖੀ ਜਾਂਦੇ ਆ, ਇਹਨੂੰ ਕਹਿੰਦੇ ਤੂਲ ਅਵਿਦਿਆ। ਤੇ ਮੈਂ ਕਿੱਥੇ ਆਤਮਾ ਸਰੂਪ ਹੈ? ਮੈਂ ਤਾਂ ਆਹ ਹਾਂ ਬਲਵੀਰ ਸਿੰਘ, ਇੰਨੀ ਤਰੀਕ ਨੂੰ ਜੰਮਿਆ ਸਾਂ, ਇੰਨੀਆਂ ਸਾਲਾਂ ਦਾ ਹੋ ਗਿਆ। ਇਹਨੂੰ ਕਹਿੰਦੇ ਮੂਲ ਅਵਿਦਿਆ, ਮੈਨੂੰ ਸਰੀਰ ਨੂੰ ਆਪਣਾ ਆਪ ਮੰਨੀ ਜਾਣਾ, ਨਿੱਜ ਸਰੂਪ ਨੂੰ ਜਿਹੜੀ ਅਵਿਦਿਆ ਨੇ ਢਕਿਆ ਉਹ ਮੂਲ ਅਵਿਦਿਆ, ਪਰਮਾਤਮਾ ਨੂੰ ਜਿਹਨੇ ਢਕਿਆ ਦਿਸਣ ਨੀ ਦਿੰਦੀ ਉਹ ਤੂਲ ਅਵਿਦਿਆ। ਕਹਿੰਦੇ ਜਿਸ ਵੇਲੇ ਇਹਨਾਂ ਦੇ ਆਸਣ ਕਰਨ ਕਰਕੇ ਸ਼ਬਦ ਦੀ ਕਮਾਈ ਕਰਨ ਕਰਕੇ ਆਤਮਾ ਪਰਮਾਤਮਾ ਇੱਕ ਰੂਪ ਹੁੰਦੇ ਆ, ਤੇ ਇਹ ਜਿਹੜੀ ਅਵਿਦਿਆ ਨਾ ਇਹ ਸਾਰੀ ਉਸੇ ਵੇਲੇ ਹਟ ਜਾਂਦੀ। ਪਰੇ ਜੀ
ਤਨ ਅਭਿਮਾਨ ਕਾ ਪੁਨ ਰਹੇ,
ਫਿਰ ਤਨ ਅਭਿਮਾਨ ਕਿੱਥੇ ਰਹਿੰਦਾ, ਇਹ ਨੀ ਰਹਿੰਦਾ ਫਿਰ ਜੀ।
ਆਪਣਾ ਸਰੂਪ ਯਥਾਰਥ ਲਹੈ,
ਆਪਣਾ ਅਸਲੀ ਸਰੂਪ ਦਿਸਾਉਂਦਾ ਫਿਰ ਹਰੇਕ ਨੂੰ।
ਹੋਰ ਸਿਮਰਨ ਆਤਮ ਵਿਗਿਆਨ,
ਇਸੇ ਲਈ ਆਖਿਆ ਨਾ ਬ੍ਰਹਮ ਗਿਆਨੀ ਆਪ ਪਰਮੇਸ਼ਰ, ਜਦੋਂ ਉਹਨੂੰ ਅਸਲੀ ਸਰੂਪ ਸਾਧ ਸੰਗਤ ਜੀ ਫੋਰਾ ਆਵੇ ਫਿਰ ਉਹ ਵਾਕਿਆ ਹੀ ਪਰਮੇਸ਼ਰ ਹੁੰਦਾ, ਕਿਉਂਕਿ ਪਰਮੇਸ਼ਰ ਹੀ ਬਣ ਗਿਆ ਉਹ ਤਾਂ ਫਿਰ ਆਤਮਾ ਤੇ ਪਰਮਾਤਮਾ ਚ ਜਿਹੜਾ ਪਰਦਾ ਸੀ ਜਿਹਨੇ ਜੀਵ ਬਣਾਇਆ ਸੀ ਉਹਨੂੰ ਉਹ ਦੂਰ ਹੋ ਗਿਆ ਤੇ ਫਿਰ ਪਿੱਛੇ ਤੇ ਰਾਹੀ ਪਰਮੇਸ਼ਰ ਗਿਆ, ਹੋਰ ਹੈ ਹੀ ਕੁਛ ਨਹੀਂ ਸੀ। ਇਸੇ ਲਈ ਕਹਿੰਦੇ ਬ੍ਰਹਮ ਗਿਆਨੀ ਆਪ ਪਰਮੇਸ਼ਰ, ਕਹਿੰਦੇ ਫਿਰ ਤਾਂ ਜਦੋਂ ਆਪਣੇ ਯਥਾਰਥ ਸਰੂਪ ਦਾ ਗਿਆਨ ਹੋਵੇ ਤਾਂ ਜੀ
ਗਿਆਨ ਵਿਗਿਆਨ ਪ੍ਰਕਾਸ਼ ਮਹਾਨ,
ਕਹਿੰਦੇ ਗਿਆਨ ਵਿਗਿਆਨ ਪ੍ਰਕਾਸ਼ ਮਹਾਨ। ਗਿਆਨ ਕਹਿੰਦੇ ਸਾਧ ਸੰਗਤ ਜੀ ਪਰੋਖ ਗਿਆਨ ਨੂੰ, ਤੇ ਵਿਗਿਆਨ ਕਹਿੰਦੇ ਅਪਰੋਖ ਗਿਆਨ ਨੂੰ। ਪਰੋਖ ਗਿਆਨ ਉਹਦਾ ਇਹ ਭਈ ਮੈਂ ਉਹ ਸਰੂਪ ਹਾਂ ਅਕਾਲ ਪੁਰਖ ਦਾ ਨਿੱਜ ਸਰੂਪ, ਤੇ ਅਪਰੋਖ ਗਿਆਨ ਏਦਾਂ ਕਹਿ ਲਓ ਸਮਝਣ ਲਈ ਵੀ ਸਾਰੇ ਉਸੇ ਦਾ ਹੀ ਰੂਪ ਨੇ। ਪਹਿਲਾਂ ਤਾਂ ਮੈਨੂੰ ਆਪਣੇ ਚ ਅਨੁਭਵ ਹੋਇਆ, ਫਿਰ ਸਾਰਿਆਂ ਚ, ਫਿਰ ਮੈਂ ਤਾਂ ਮੰਨ ਲਓ ਮਿਸਾਲ ਵਜੋਂ ਮੈਂ ਗੱਲ ਕਰਨ ਲੱਗਾ, ਮੈਂ ਤਾਂ ਬ੍ਰਹਮ ਗਿਆਨੀ ਬਣ ਗਿਆ, ਪਰ ਦੂਜੇ ਤਾਂ ਨੀ ਨਾ ਬਣ ਗਏ ਸਾਰੇ, ਪਰ ਬ੍ਰਹਮ ਗਿਆਨੀ ਨੂੰ ਸਾਰੇ ਬ੍ਰਾਹਮੀ ਦਿਸੀ ਜਾਣਗੇ। ਉਹਨੂੰ ਨਾ ਨਿੰਦਕ ਦਿਸਦਾ, ਨਾ ਸ਼ਰਧਾਲੂ ਦਿਸਦਾ, ਨਾ ਪਾਪੀ ਦਿਸਦਾ, ਨਾ ਪੁੰਨੀ ਦਿਸਦਾ। ਬ੍ਰਹਮ ਗਿਆਨੀ ਨੂੰ ਸਾਰਿਆਂ ਚ, ਕੁੱਤੇ ਬਿੱਲੇ ਚੋਂ ਵੀ ਬ੍ਰਹਮ ਦਿਸੀ ਜਾਂਦਾ, ਹਾਲਾਂਕਿ ਕੁੱਤਾ ਬ੍ਰਹਮ ਗਿਆਨੀ ਨਹੀਂ, ਬਿੱਲਾ ਨੀ ਬ੍ਰਹਮ ਗਿਆਨੀ, ਉਹ ਆਪ ਬ੍ਰਹਮ ਗਿਆਨੀ ਹੈ। ਉਹਨੂੰ ਕਹਿੰਦੇ ਅਪਰੋਖ ਗਿਆਨ। ਪਹਿਲਾਂ ਅਸੀਂ ਪਰੋਖ ਗਿਆਨ ਆਪਣੇ ਸਰੂਪ ਦਾ ਗਿਆਨ ਹੋਇਆ, ਹੁਣ ਸਾਰੇ ਪਾਸੇ ਉਹ ਹੀ ਦਿਸੀ ਜਾਂਦਾ। ਜਿਹਨਾਂ ਚ ਦਿਸਦਾ ਉਹ ਨੀ ਅਜੇ ਬ੍ਰਹਮ ਗਿਆਨੀ ਬਣੇ, ਪਰ ਉਹਨੂੰ ਰੱਬ ਹੀ ਦਿਸੀ ਜਾਂਦਾ, ਉਹਨੂੰ ਨੀ ਦਿਸਦਾ ਵੀ ਇਹ ਅਗਿਆਨੀ ਹੈ, ਇਹ ਕੌਣ ਆ, ਕੌਣ ਆ, ਕੌਣ ਨਹੀਂ, ਉਹਨੂੰ ਇਹ ਦਿਸਣੋਂ ਹਟ ਗਿਆ ਹੈ ਜੀ। ਉਹਨੂੰ ਕਹਿੰਦੇ ਗਿਆਨ ਵਿਗਿਆਨ, ਪਰੋਖ ਗਿਆਨ ਅਪਰੋਖ ਗਿਆਨ ਸਾਰੇ ਹੋ ਆਏ ਉਸ ਨੂੰ ਉੱਥੇ।
ਖੱਟ ਪ੍ਰਮਾਣ ਕਰ ਲਇਓ ਪ੍ਰਕਾਸ਼,
ਕਹਿੰਦੇ ਛੇ ਪ੍ਰਮਾਣਾ ਕਰਕੇ ਅਵਿਦਿਆ ਨਾਸ ਹੁੰਦੀ ਹੈ। ਇਹ ਜਿਹੜਾ ਪ੍ਰਕਾਸ਼ ਹੁੰਦਾ ਨਾ, ਅਵਿਦਿਆ ਚਲੀ ਜਾਂਦੀ ਤੇ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਜਾਂਦਾ, ਛੇ ਪ੍ਰਮਾਣਾ ਕਰਕੇ ਇਹਦਾ ਪਤਾ ਲੱਗਦਾ ਭਈ ਇਹ ਬ੍ਰਹਮ ਗਿਆਨ ਆ ਗਿਆ ਹੈ ਜੀ।
ਤਿੰਨ ਤੇ ਭਈ ਅਵਿਦਿਆ ਨਾਸ,
ਉਹਨਾਂ ਛੇ ਪ੍ਰਮਾਣਾ ਕਰਕੇ ਅਵਿਦਿਆ ਨਾਸ ਹੁੰਦੀ ਹੈ।
ਆਪਣ ਮੋਹ ਕਾਰਜ ਕਹੋ ਕਰਦੇ,
ਕਹਿੰਦੇ ਨੇ ਜਿਹੜਾ ਮੋਹ ਹੈ ਨਾ, ਮੋਹ ਕਿਸੇ ਬੰਦੇ ਦੇ ਅੰਦਰ ਮੋਹ ਫੋਰਾਉਂਦਾ, ਆਪਣੇ ਆਪ ਸਾਧ ਸੰਗਤ ਜੀ ਮੋਹ ਕੁਝ ਨਹੀਂ ਕਰ ਸਕਦਾ। ਅਵਿਦਿਆ ਵਿੱਚ ਮੋਹ ਦੇ ਰਲੇ ਤੇ ਮੋਹ ਵਿੱਚ ਬੰਦਾ ਪਾਪ ਵੀ ਕਰ ਦਿੰਦਾ, ਆਪਣਿਆਂ ਨੂੰ ਚੁੰਮੀ ਜਾਵੇਗਾ, ਦੂਜਿਆਂ ਨੂੰ ਠੁੱਡੇ ਮਾਰੀ ਜਾਵੇਗਾ, ਆਪਣੇ ਨੂੰ ਸੁੱਖ ਦੇਣ ਲਈ ਦੂਜੇ ਨੂੰ ਭਾਵੇਂ ਵੱਢਣਾ ਪਵੇ, ਮਾਰਨਾ ਪਵੇ, ਦੁੱਖ ਦੇਣਾ ਪਵੇ, ਉੱਥੇ ਮੋਹ ਅਵਿਦਿਆ ਚ ਰਲ ਗਿਆ। ਕਹਿੰਦੇ ਨੇ ਆਪਣੇ ਆਪ ਮੋਹ ਕੁਝ ਨਹੀਂ ਕਰ ਸਕਦਾ, ਮੋਹ ਵਿਚਾਰੇ ਦੀ ਕੀ ਤਾਕਤ ਹੈ। ਜਦੋਂ ਅਵਿਦਿਆ ਮੋਹ ਦੇ ਨਾਲ ਰਲਦੀ ਹੈ, ਫਿਰ ਦੱਸਦੀ ਹੈ ਵੀ ਆਹ ਮੇਰਾ, ਇਹਨੂੰ ਮੈਂ ਬਚਾਉਣਾ ਤੇ ਦੂਜੇ ਨੂੰ ਭਾਵੇਂ ਮਾਰਨਾ ਹੀ ਪਵੇ, ਉੱਥੇ ਸਾਧ ਸੰਗਤ ਜੀ ਮੋਹ ਚ ਗ੍ਰਸਿਆ, ਕਹਿੰਦੇ ਪਾਪੀ ਹੋ ਗਿਆ ਬੰਦਾ। ਫਿਰ
ਨਹੀਂ ਅਵਿਦਿਆ ਸਮਰੱਥ ਧਰਵੇ,
ਕਹਿੰਦੇ ਅਵਿਦਿਆ ਕੱਲੀ ਕੁਝ ਨਹੀਂ ਕਰ ਸਕਦੀ, ਮੋਹ ਇਕੱਲਾ ਕੁਝ ਨਹੀਂ ਕਰ ਸਕਦਾ। ਮੋਹ ਤੇ ਅਵਿਦਿਆ ਜਦੋਂ ਰਲਦੇ ਨੇ ਤੇ ਫਿਰ ਇਹ ਮੋਹ ਜਿਹੜਾ ਸਾਧ ਸੰਗਤ ਜੀ ਆਪਣਾ ਰੂਪ ਵਿਖਾਲਦਾ ਹੈ।
ਸੋ ਪ੍ਰਮਾਣ ਖੱਟ ਸੁਣ ਚਿਤ ਲਾਏ,
ਕਹਿੰਦੇ ਜਿਹਨਾਂ ਛੇ ਪ੍ਰਮਾਣਾ ਕਰਕੇ ਅਵਿਦਿਆ ਨਾਸ ਹੁੰਦੀ ਨਾ ਬੰਦੇ ਦੇ ਅੰਦਰੋਂ, ਚਿੱਤ ਲਾ ਕੇ ਕਹਿੰਦੇ ਧਿਆਨ ਨਾ ਭਾਈ ਦਇਆ ਸਿੰਘ ਜੀ, ਕਹਿੰਦੇ ਉਹ ਸੁਣ, ਹੁਣ ਤੈਨੂੰ ਦੱਸਦੇ ਹਾਂ ਛੇ ਪ੍ਰਮਾਣ ਕਿਹੜੇ ਹਨ।
ਜਿਸ ਤੇ ਸੰਸੇ ਸਭ ਬਿਨ ਸਾਏ,
ਜਿਸ ਕਰਕੇ ਸਾਰੇ ਸੰਸੇ ਨਿਵਰਤ ਹੋ ਜਾਂਦੇ ਆ, ਮੁੱਕ ਜਾਂਦੇ ਆ, ਕੋਈ ਸ਼ੰਕਾ ਕੋਈ ਸੰਕਲਪ ਫਿਰ ਕਦੇ ਨੀ ਮਨ ਚ ਫੁਰਦਾ, ਕਹਿੰਦੇ ਉਹ ਛੇ ਪ੍ਰਮਾਣ ਤੈਨੂੰ ਦੱਸਦੇ ਹਾਂ ਹੁਣ।
ਵੇਦ ਰੋ ਸਤਿਗੁਰ ਸ਼ਬਦ ਜੋ ਸੁਣ ਕਰ,
ਉਹ ਛੇ ਪ੍ਰਮਾਣਾਂ ਦੇ ਨਾਂ ਕੀ ਆ। ਪਹਿਲੇ ਦਾ ਨਾਂ ਸਾਧ ਸੰਗਤ ਜੀ ਸ਼ਬਦ ਪ੍ਰਮਾਣ, ਕਹਿੰਦੇ ਲੈ ਸ਼ਬਦ ਪ੍ਰਮਾਣ ਸੁਣ ਵੀ ਕੀ ਹੁੰਦਾ, ਜਿਹਨਾਂ ਕਰਕੇ ਅਵਿਦਿਆ ਬੰਦੇ ਦੀ ਨਾਸ ਹੁੰਦੀ ਹੈ। ਵੇਦ ਰੋ ਸਤਿਗੁਰ ਸ਼ਬਦ ਜੋ ਸੁਣ ਕਰ, ਕਹਿੰਦੇ ਜੋ ਵੇਦਾਂ ਨੇ, ਸ਼ਾਸਤਰਾਂ ਨੇ, ਧਰਮ ਗ੍ਰੰਥਾਂ ਨੇ, ਸਤਿਗੁਰੂ ਨੇ ਜੋ ਸੁਣਾਇਆ ਹੋਵੇ, ਕਿਉਂਕਿ ਗੁਰੂ ਸਾਹਿਬ ਜੀ ਦੇ ਅਵਤਾਰ ਤੋਂ ਪਹਿਲਾਂ ਵੀ ਤੇ ਸਾਧ ਸੰਗਤ ਜੀ ਜੇ ਕੋਈ ਬ੍ਰਹਮ ਗਿਆਨੀ ਹੋਇਆ ਤੇ ਇਸੇ ਤਰ੍ਹਾਂ ਆਇਆ, ਉਹ ਕਿਵੇਂ ਹੋਇਆ, ਉਹ ਆਪਣੇ ਸਤਿਗੁਰੂ ਦਾ ਬਚਨ ਸੁਣ ਕੇ ਮੰਨਦਾ ਸੀ, ਆਪਣੇ ਧਰਮ ਗ੍ਰੰਥਾਂ ਦਾ ਮੰਨਦਾ ਸੀ। ਹੁਣ ਕਿਸੇ ਨੇ ਬ੍ਰਹਮ ਗਿਆਨ ਪ੍ਰਾਪਤ ਕਰਨਾ, ਉਹ ਆਪਣੇ ਧਰਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪਣੇ ਸਤਿਗੁਰੂ ਦਾ ਬਚਨ ਸੁਣਿਆ, ਕਹਿੰਦੇ ਉਹਨਾਂ ਧਾਰਮਿਕ ਗ੍ਰੰਥਾਂ ਦਾ, ਵੇਦਾਂ ਦਾ, ਆਪਣੇ ਸਤਿਗੁਰੂ ਦਾ ਜਿਹੜਾ ਬਚਨ ਸੁਣ ਲੈਣਾ ਹੈ।
ਮਹਾ ਵਾਕ ਤੇ ਨਿਰਣੈ ਔਰ ਧਰ,
ਕਹਿੰਦੇ ਉਹਨਾਂ ਨੂੰ ਮਹਾ ਵਾਕ ਸਮਝੇ ਕਿ ਮੇਰੇ ਗੁਰੂ ਦੇ ਬਚਨ ਤੋਂ ਉੱਪਰ ਹੋਰ ਕੋਈ ਬਚਨ ਨਹੀਂ, ਇਹ ਹੀ ਸਭ ਤੋਂ ਉੱਪਰਲਾ ਬਚਨ ਹੈ। ਨਿਰਣਾ ਕਰ ਲਵੇ ਆਪਣੇ ਮਨ ਵਿੱਚ ਗੁਰੂ ਦਾ ਬਚਨ ਸੁਣ ਕੇ।
ਸ਼ਬਦ ਪ੍ਰਮਾਣ ਹੀ ਇੱਕ ਜਾਣ,
ਭਾਈ ਦਇਆ ਸਿੰਘ ਜੀ ਨੇ ਬਚਨ ਕੀਤਾ, ਗੁਰਮੁਖ ਇਹਨੂੰ ਕਹਿੰਦੇ ਸ਼ਬਦ ਪ੍ਰਮਾਣ। ਗੁਰੂ ਸਾਹਿਬ ਜੀ ਦੇ ਬਚਨ ਤੋਂ ਮੁੱਖ ਤੋਂ ਨਿਕਲਿਆ ਜਿਹੜਾ ਸ਼ਬਦ ਹੈ ਉਹਨੂੰ ਸਭ ਤੋਂ ਉੱਪਰ ਜਾਣੇ, ਇਹ ਸ਼ਬਦ ਪ੍ਰਮਾਣ ਹੈ ਅਵਿਦਿਆ ਨੂੰ ਨਾਸ ਕਰਨ ਲਈ। ਅਵਿਦਿਆ ਤਾਂ ਨਾਸ ਹੁੰਦੀ ਗੁਰੂ ਦੇ ਸ਼ਬਦ ਉੱਤੇ ਬਚਨ ਤੇ 100% ਯਕੀਨ ਕਰੇ, ਪੂਰਾ ਪੂਰਾ ਜੋ ਮੇਰੇ ਗੁਰੂ ਦਾ ਬਚਨ ਹੈ ਇਹ ਸਭ ਤੋਂ ਉੱਪਰ ਹੈ, ਇਹਦੇ ਤੋਂ ਉੱਪਰ ਹੋਰ ਕੁਝ ਨਹੀਂ, ਤੇ ਪਰ ਝੂਠਾ ਨਾ ਯਕੀਨ ਕਰ ਲਏ, ਐਵੇਂ ਨਕਲੀ ਗੁਰੂ ਤੇ ਯਕੀਨ ਕਰਕੇ ਬਹਿ ਜਾਏ। ਪਹਿਲਾਂ ਇਹ ਵੇਖੇ ਬਈ ਗੁਰੂ ਪੂਰਾ, ਜੇ ਗੁਰੂ ਪੂਰਾ ਤੇ ਫਿਰ ਯਕੀਨ ਵੀ ਪੂਰਾ ਹੀ ਕਰੇ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੱਕ ਇੱਕ ਬਚਨ ਸਾਧ ਸੰਗਤ ਜੀ ਯਕੀਨ ਕਰਨ ਯੋਗ ਹੈ। ਕਿਉਂ? ਕਿਉਂਕਿ ਗੁਰੂ ਗ੍ਰੰਥ ਸਾਹਿਬ ਪੂਰੇ ਗੁਰੂ ਹੈ, ਜਿਹਨਾਂ ਨੂੰ ਕਲਗੀਧਰ ਪਾਤਸ਼ਾਹ ਨੇ ਆਪ ਮੱਥਾ ਟੇਕਿਆ ਪਰਿਕਰਮਾ ਕਰਕੇ। ਇਸ ਕਰਕੇ ਇਹ ਤਾਂ ਸਾਨੂੰ ਪਤਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੂਰੇ ਨੇ, ਗੱਲ ਉੱਥੋਂ ਵਿਗੜ ਜਾਂਦੀ ਵੀ ਅਸੀਂ ਯਕੀਨ ਪੂਰਾ ਨਹੀਂ ਕਰਦੇ। ਗੁਰੂ ਤਾਂ ਪੂਰਾ, ਕਹਿੰਦੇ ਗੁਰੂ ਪੂਰਾ ਫਿਰ ਉਹਦੇ ਉੱਤੇ ਪੂਰਾ ਯਕੀਨ ਕਰ ਲਵੇ, ਨਿਰਣਾ ਕਰ ਲਵੇ। ਜਿਸ ਵੇਲੇ ਇਹਨੂੰ ਕਹਿੰਦੇ ਸ਼ਬਦ ਪ੍ਰਮਾਣ ਜੀ,
ਬ੍ਰਹਮ ਆਤਮਾ ਨਿਰਣੈ ਠਾਨ,
ਕਹਿੰਦੇ ਫਿਰ ਉਸ ਸ਼ਬਦ ਦੇ ਵਿੱਚੋਂ ਜੇ ਮਹਾਰਾਜ ਨੇ ਆਖ ਦਿੱਤਾ ਨਾ ਭਾਈ ਆਤਮਾ ਪਰਾਤਮਾ ਏਕੋ ਕਰੇ, ਪੱਕੀ ਗੱਲ ਹੈ, ਇਹਦੇ ਤੇ 100% ਯਕੀਨ ਕਰਕੇ ਆਖੇ ਮੇਰੀ ਆਤਮਾ ਉਸ ਪਰਮਾਤਮਾ ਦੀ ਅੰਸ਼ ਹੈ।
ਦੂਸਰ ਜੋ ਅਨੁਮਾਨ ਕਹਿ ਚਿਤ ਹੈ,
ਤੇ ਕਹਿੰਦੇ ਨੇ ਦੂਸਰਾ ਸਾਧ ਸੰਗਤ ਜੀ ਇਹਨੂੰ ਤੇ ਆਖੀ ਦਾ ਸੀ ਸ਼ਬਦ ਪ੍ਰਮਾਣ, ਜਿਸ ਕਰਕੇ ਵਿਦਿਆ ਨਾਸ ਹੁੰਦੀ ਆਪਣੇ ਗੁਰੂ ਦੇ ਸ਼ਬਦ ਤੇ ਪੂਰਾ ਯਕੀਨ ਕਰੇ। ਇੱਕ ਦੂਜਾ ਪ੍ਰਮਾਣ ਕਹਿੰਦਾ ਸਾਧ ਸੰਗਤ ਜੀ ਉਹਨੂੰ ਆਖੀ ਦਾ ਅਨੁਮਾਨ ਪ੍ਰਮਾਣ, ਕਹਿੰਦੇ ਹੁਣ ਅਨੁਮਾਨ ਪ੍ਰਮਾਣ ਸੁਣੋ, ਜਿਸ ਜਿਹੜਾ ਦੂਸਰਾ ਪ੍ਰਮਾਣ ਜਿਸ ਕਰਕੇ ਵਿਦਿਆ ਨਾਸ ਹੁੰਦੀ ਹੈ।
ਦੂਸਰ ਜੋ ਅਨੁਮਾਨ ਕਹਿਤਾ ਹੈ,
ਕਹਿੰਦੇ ਦੂਸਰਾ ਜਿਹੜਾ ਅਨੁਮਾਨ ਪ੍ਰਮਾਣ ਆਖੀਦਾ ਹੈ ਜੀ,
ਚਿੰਨ ਦੇਖ ਕਰ ਵਸਤ ਲਹਿਤ ਹੈ,
ਕਹਿੰਦੇ ਚਿੰਨ ਦੇਖ ਕੇ ਕਿਸੇ ਵਸਤੂ ਦਾ ਪਤਾ ਲੱਗ ਜਾਣਾ, ਇਹਨੂੰ ਆਖੀਦਾ ਅਨੁਮਾਨ ਪ੍ਰਮਾਣ, ਅਨੁਮਾਨ ਲਾ ਲੈਣਾ, ਅੰਦਾਜ਼ਾ ਲਾ ਲੈਣਾ। ਜਿਵੇਂ ਧੂੰਆਂ ਵੇਖ ਕੇ ਸਮਝ ਲਈਦਾ ਵੀ ਉੱਥੇ ਅੱਗ ਜ਼ਰੂਰ ਹੋਵੇਗੀ, ਜਿਵੇਂ ਬੁਲਬਲੇ ਦੇਖ ਕੇ ਸਮਝ ਲਈਦਾ, ਝੱਗ ਦੇਖ ਕੇ ਸਮਝ ਲਈਦਾ ਵੀ ਪਾਣੀ ਜ਼ਰੂਰ ਹੋਵੇਗਾ, ਕਿਉਂਕਿ ਪਾਣੀ ਤੋਂ ਬਿਨਾਂ ਝੱਗ ਨਹੀਂ ਸੀ ਬਣ ਸਕਦੀ, ਅੱਗ ਤੋਂ ਬਿਨਾਂ ਕਦੀ ਧੂੰਆਂ ਹੋ ਸਕਦਾ ਹੀ ਨਹੀਂ ਸੀ। ਇਹਦਾ ਅਰਥ ਹੈ ਵੀ ਜਿੱਥੇ ਧੂੰਆਂ ਨਿਕਲ ਰਿਹਾ ਜ਼ਰੂਰ ਇੱਥੇ ਅੱਗ ਬਲੀ ਹੋਵੇਗੀ, ਅੱਗ ਇੱਥੇ ਪੈਦਾ ਕੀਤੀ ਜਾ ਸਕਦੀ ਹੈ, ਅਨੁਮਾਨ ਲਾ ਲੈਣਾ ਧੂੰਏ ਤੋਂ। ਜਿਵੇਂ ਸਿਆਣੇ ਕਹਿੰਦੇ ਪਰਾਲੀ ਤੋਂ ਸਾਧ ਸੰਗਤ ਜੀ ਝੋਨੇ ਵਾਲੇ ਪਿੰਡ ਦਾ ਪਤਾ ਲੱਗ ਜਾਂਦਾ, ਅਨੁਮਾਨ ਲਾ ਲੈਣ, ਜਿੱਥੇ ਪਰਾਲੀ ਹੋਵੇ ਪਤਾ ਲੱਗ ਜਾਂਦਾ ਵੀ ਇੱਥੇ ਝੋਨਾ ਜ਼ਰੂਰ ਹੁੰਦਾ ਹੋਵੇਗਾ, ਤਾਂ ਹੀ ਪਰਾਲੀ ਆਈ ਇੱਥੇ, ਅਨੁਮਾਨ ਲਾਉਣਾ ਕਿਸੇ ਗੱਲ ਦਾ। ਜਿਵੇਂ ਕੋਈ ਗੱਲ ਮੈਨੂੰ ਚੇਤੇ ਆ ਗਈ, ਸਿਰਫ ਇੱਕ ਮਿੰਟ ਵਾਸਤੇ ਕਥਾ ਤੋਂ ਬਾਹਰ ਜਾਣਾ ਪਿਆ, ਉਹ ਕੋਈ ਦੋ ਜਾਣੇ ਸਾਧ ਸੰਗਤ ਜੀ, ਪੁਰਾਣੇ ਸਮਿਆਂ ਚ ਰਿਵਾਜ ਹੁੰਦਾ ਸੀ ਵੀ ਜਾਂ ਤਾਂ ਇਹ ਨਾਈ ਦੀ ਡਿਊਟੀ ਹੋਣੀ ਜਾਂ ਕਿਸੇ ਪੰਡਿਤ ਦੀ ਜਾਂ ਕਿਸੇ ਝੀਵਰ ਦੀ, ਵੀ ਤੂੰ ਜਾ ਕੇ ਤੇ ਰਿਸ਼ਤਾ ਕਰਕੇ ਆਉਣਾ ਲੜਕੇ ਲੜਕੀ ਦਾ। ਉਹ ਕਹਿੰਦੇ ਕਿਸੇ ਦਾ ਸਾਧ ਸੰਗਤ ਜੀ ਲੜਕੀ ਦਾ ਰਿਸ਼ਤਾ ਕਰਨ ਵਾਸਤੇ ਉਹ ਦੋ ਜਾਣੇ ਚਲੇ ਗਏ, ਜਿੱਥੇ 10 ਪਈ ਸੀ ਉਹਦੇ ਘਰ ਗਏ, ਉਹਦੇ ਘਰ ਜਾ ਕੇ ਤੇ ਹੁਣ ਉਹਨਾਂ ਦੇਖਣਾ ਹੁੰਦਾ ਵੀ ਘਰ ਬੂਹਾ ਕਿੱਦਾਂ ਦਾ ਸਾਰਾ, ਤਾਂ ਹੀ ਰਿਸ਼ਤਾ ਕਰਕੇ ਆਉਣਾ। ਅਗਲੇ ਨੇ ਆਖਿਆ ਹੁੰਦਾ ਚੰਗੇ ਥਾਂ ਕਰਕੇ ਆਈ, ਦੋਵੇਂ ਬੈਠ ਗਏ, ਜਦੋਂ ਜਲ ਪਾਣੀ ਛੱਕ ਰਹੇ ਸੀ ਤੇ ਇੱਕ ਨੇ ਦੂਜੇ ਨੂੰ ਕੂਹਣੀ ਮਾਰੀ ਤੇ ਕਹਿੰਦਾ ਭਾਈ ਲੱਗਦਾ ਇੱਥੇ ਉਹ ਨਹੀਂ ਹੈ। ਉਹਨੂੰ ਅੱਗਿਓਂ ਕਹਿੰਦਾ ਵੀ ਹਾਂ ਜੇ ਉਹ ਨਹੀਂ ਹੈ ਤੇ ਫਿਰ ਉਹ ਵੀ ਨਹੀਂ ਹੈ, ਇੱਦਾਂ ਕਹਿ ਕੇ ਤੇ ਚਾਹ ਪੀ ਕੇ ਉੱਠ ਆਏ ਦੋਵੇਂ। ਕਿਸੇ ਤੀਸਰੇ ਨੇ ਸੁਣਿਆ ਸੀ, ਉਹਨੇ ਕਿਹਾ ਵੀ ਇਹ ਕੀ ਗੱਲ ਹੋਈ ਵੀ ਇੱਥੇ ਉਹ ਨਹੀਂ ਹੈ, ਤੇ ਦੂਜਾ ਕਹਿੰਦਾ ਹਾਂ ਜੇ ਉਹ ਨਹੀਂ ਹੈ ਤੇ ਫਿਰ ਉਹ ਵੀ ਨਹੀਂ ਹੈ, ਚੱਲੀਏ। ਉਹ ਕਹਿੰਦਾ ਅਸਲ ਚ ਅਨੁਮਾਨ ਹੀ ਲਾਉਣਾ ਹੁੰਦਾ ਕਿਸੇ ਦੇ ਘਰ ਦਾ ਵੀ ਕਿੱਦਾਂ ਦਾ, ਅਸੀਂ ਬੈਠਿਆਂ ਬੈਠਿਆਂ ਅਨੁਮਾਨ ਲਾ ਲਿਆ, ਇਹਨੇ ਮੈਨੂੰ ਆਖਿਆ ਸੀ ਬਈ ਇੱਥੇ ਅੰਦਰ ਆਪਾਂ ਬੈਠੇ ਆ, ਅੰਦਰ ਵੀ ਕੱਚੇ ਹੀ ਆ ਤੇ ਚੂਹਾ ਨਹੀਂ ਕੋਈ ਦਿਸਦਾ ਇੱਥੇ, ਜੇ ਇੱਥੇ ਚੂਹੇ ਨਹੀਂ ਹੈ। ਕਹਿੰਦਾ ਮੈਂ ਆਖਿਆ ਵੀ ਜੇ ਚੂਹੇ ਨਹੀਂ ਆ ਤੇ ਫਿਰ ਖਾਣ ਲਈ ਵੀ ਕੁਝ ਨਹੀਂ ਹੈ, ਜੇ ਕੁਝ ਖਾਣ ਲਈ ਹੁੰਦਾ ਚੂਹੇ ਜ਼ਰੂਰ ਆਉਂਦੇ, ਤੇ ਚੱਲ ਆਪਾਂ ਚੱਲੀਏ ਇੱਥੇ ਨਹੀਂ ਰਿਸ਼ਤਾ ਕਰਨਾ। ਉਹ ਹੁੰਦਾ ਅਨੁਮਾਨ ਪ੍ਰਮਾਣ, ਅਨੁਮਾਨ ਲਾ ਲਿਆ, ਇਹਨੂੰ ਅਸੀਂ ਦਾ ਅਨੁਮਾਨ ਪ੍ਰਮਾਣ, ਧੂੰਆਂ ਦੇਖ ਕੇ ਅੱਗ ਦਾ ਅਨੁਮਾਨ ਲੈ ਲੈਣਾ ਅਵਿਦਿਆ ਨੂੰ ਨਾਸ ਕਰਨ ਵਾਸਤੇ। ਫਿਰ ਇਹ ਜਿਹੜਾ ਦੂਸਰਾ ਪ੍ਰਮਾਣ ਕੰਮ ਕਰਦਾ, ਕਹਿੰਦੇ ਗੁਰਮੁਖ ਉਹਨੂੰ ਅਨੁਮਾਨ ਪ੍ਰਮਾਣ ਆਖੀਦਾ ਹੈ ਜੀ।
ਮਨ ਚਖਿਆ ਸੁਤੀ ਜੜ ਜੋਏ,
ਕਹਿੰਦੇ ਇਹ ਜਿਹੜਾ ਮਨ ਤੇ ਜਿਹੜੀਆਂ ਅੱਖਾਂ ਨਾ, ਇਹ ਅਸਲ ਵਿੱਚ ਇਹ ਜੜ ਨੇ। ਅੱਖਾਂ ਆਪਣੇ ਆਪ ਨੀ ਸਾਧ ਸੰਗਤ ਜੀ ਕੁਝ ਵੀ ਕਰ ਦੇਖ ਸਕਦੀਆਂ, ਮਨ ਆਪਣੇ ਆਪ ਕਦੀ ਵੀ ਹਰਕਤ ਨਹੀਂ ਕਰ ਸਕਦਾ।
ਜਿਸ ਤੇ ਗਿਆਨ ਪਾਈ ਸਭ ਕੋਏ,
ਜਿਸ ਦੀ ਤਾਕਤ ਕਰਕੇ ਮਨ ਕੰਮ ਕਰਦਾ ਗਿਆਨ ਪ੍ਰਾਪਤ ਕਰਦਾ, ਤੇ ਜਿਸ ਦੀ ਤਾਕਤ ਕਰਕੇ ਅੱਖਾਂ ਗਿਆਨ ਪ੍ਰਾਪਤ ਕਰਦੀਆਂ ਵੀ ਅੱਗੇ ਪੀਲਾ ਰੰਗ ਦੇਖਿਆ, ਨੀਲਾ ਦੇਖਿਆ, ਕਾਲਾ ਦੇਖਿਆ, ਉੱਚਾ ਦੇਖਿਆ, ਲੰਮਾ ਦੇਖਿਆ, ਇਹ ਅੱਖ ਗਿਆਨ ਕਰਾਉਂਦੀ ਨਾ ਮਨ ਨੂੰ। ਮਨ ਤੇ ਅੱਖਾਂ ਜਿਸ ਤਾਕਤ ਕਰਕੇ ਗਿਆਨ ਕਰਦੀਆਂ ਹਨ ਜੀ,
ਸੋ ਆਤਮਾ ਹੈ ਜਾਣੇ ਹੋ ਜਾਏ,
ਕਹਿੰਦੇ ਉਸੇ ਨੂੰ ਤਾਂ ਆਤਮਾ ਆਖੀਦਾ। ਆਤਮਾ ਦੀ ਤਾਕਤ ਕਰਕੇ ਅੱਖਾਂ ਤੇ ਮਨ ਇਹ ਸਤਸੰਗ ਜੀ ਹਰਕਤ ਕਰਦੇ ਨੇ, ਤੇ ਨਾ ਮਨ ਕੁਝ ਚੀਜ਼ ਹੈ ਤੇ ਨਾ ਅੱਖਾਂ ਹੀ ਕੋਈ ਚੀਜ਼। ਆਤਮਾ ਦੀ ਸ਼ਕਤੀ ਤੋਂ ਬਿਨਾਂ ਮਨ ਵੀ ਕੁਝ ਨਹੀਂ ਕਰ ਸਕਦਾ, ਅੱਖਾਂ ਵੀ ਕੁਝ ਨਹੀਂ ਕਰ ਸਕਦੀਆਂ, ਦੇਖ ਨਹੀਂ ਸਕਦੀਆਂ ਜੀ।
ਸਾਖੀ ਤੀਨ ਅਵਸਥਾ ਗਾਏ,
ਕਹਿੰਦੇ ਤਿੰਨਾਂ ਅਵਸਥਾ ਦਾ ਜਿਹੜਾ ਸਾਖੀ ਸਰੂਪ ਹੈ, ਤਿੰਨਾਂ ਅਵਸਥਾ ਦੀ ਗੱਲ ਦੱਸਣ ਵਾਲਾ ਜਿਹੜਾ ਉਹ ਹੈ ਸਾਡਾ ਅਸਲ ਸਰੂਪ, ਸਾਡੀ ਆਤਮਾ ਜੀ।
ਨਿਤ ਸ਼ੁੱਧ ਸਤ ਜੋ ਪਰਮਾਨੰਦ,
ਕਹਿੰਦੇ ਉਹ ਜਿਹੜਾ ਨਿਤ ਸ਼ੁੱਧ ਹੈ, ਸਤ ਸਰੂਪ ਹੈ, ਪਰਮ ਆਨੰਦ ਸਰੂਪ ਹੈ।
ਸ਼੍ਰਵਣ ਕਰਿਓ ਜੋ ਪ੍ਰਥਮ ਬਿਲੰਦ,
ਕਹਿੰਦੇ ਜਿਹਨੂੰ ਸੁਣਦੇ ਸਾਂ ਬੜਾ ਵੱਡਾ, ਬੜਾ ਵੱਡਾ, ਬੜਾ ਬੇਅੰਤ, ਬੜਾ ਬੇਅੰਤ, ਪਤਾ ਲੱਗਾ ਅਸਲ ਚ ਤੇ ਮੈਂ ਉਸੇ ਦਾ ਹੀ ਰੂਪ ਹੈ, ਇਹ ਤਾਂ ਐਵੇਂ ਹੀ ਭੁਲਿਆ ਰਿਹਾ, ਇਹ ਤਾਂ ਗੱਲ ਹੀ ਕੋਈ ਨੀ ਸੀ। ਮੈਂ ਆਖੀ ਗਿਆ ਮੈਂ ਜੀਵ ਕੋਟੀ ਚ, ਮੈਂ ਮਨਮੁਖ, ਮੈਂ ਪਾਪੀ। ਇਹ ਜਦੋਂ ਹੁਣ ਨਿਧਿਆਸਨ ਕੀਤਾ ਤੇ ਪਤਾ ਲੱਗਾ ਨਹੀਂ ਨਹੀਂ, ਮੈਂ ਵੀ ਉਸੇ ਦਾ ਹੀ ਰੂਪ ਹਾਂ।
ਸ਼ਬਦ ਸਪਰਸ਼ ਰੂਪ ਰਸ ਗੰਧ,
ਕਹਿੰਦੇ ਜਿਹੜੇ ਪੰਜੇ ਹੀ ਗਿਆਨ ਇੰਦਰੇ ਨੇ ਤੇ ਪੰਜਾਂ ਦੇ ਇਹਨਾਂ ਦੇ ਜਿਹੜੇ ਵਿਸ਼ੇ ਹਨ ਸ਼ਬਦ ਸਪਰਸ਼ ਰੂਪ ਰਸ ਗੰਧ। ਸ਼ਬਦ ਸਾਧ ਸੰਗਤ ਜੀ ਕੰਨਾਂ ਦਾ ਵਿਸ਼ਾ ਤੇ ਰੂਪ ਅੱਖਾਂ ਦਾ, ਇਸੇ ਤਰ੍ਹਾਂ ਰਸ ਜ਼ਬਾਨ ਦਾ, ਗੰਧ ਸੁਗੰਧੀ ਨੱਕ ਦਾ ਤੇ ਸਪਰਸ਼ ਜਿਹੜਾ ਇਹ ਚਮੜੀ ਦਾ। ਚਮੜੀ ਸਾਡੀ ਸਪਰਸ਼ ਕਰਕੇ ਦੱਸ ਸਕਦੀ, ਅੱਖਾਂ ਬੰਦ ਵੀ ਹੋਣ ਆਪਾਂ ਕਿਤੇ ਹੱਥ ਲਾ ਕੇ ਦੱਸ ਸਕਦੇ ਹਾਂ ਵੀ ਚੀਜ਼ ਗਰਮ ਹੈ, ਠੰਡੀ ਹੈ, ਨਰਮ ਹੈ, ਸਖ਼ਤ ਹੈ, ਸਪਰਸ਼ ਨਾਲ ਵੀ ਦੱਸ ਦੇਈਦਾ ਵੀ ਕੀ ਪਿਆ ਹੋਵੇਗਾ। ਇਸੇ ਤਰ੍ਹਾਂ ਰਸਨਾ ਦੱਸ ਦਿੰਦੀ ਚੀਜ਼ ਮਿੱਠੀ ਹੈ, ਕੌੜੀ, ਫਿੱਕੀ, ਕਸੈਲੀ। ਇਹ ਜਿਹੜਾ ਹਰੇਕ ਪੰਜਾਂ ਗਿਆਨ ਇੰਦਰੀਆਂ ਦਾ ਇੱਕ ਇੱਕ ਵਿਸ਼ਾ, ਜ਼ਬਾਨ ਦਾ ਰਸ, ਰਸ ਜ਼ਬਾਨ ਹੀ ਦੱਸਦੀ ਹੈ। ਅੱਖਾਂ ਸਾਧ ਸੰਗਤ ਜੀ ਰੂਪ ਦੇਖ ਕੇ ਦੱਸ ਸਕਦੀਆਂ ਵੀ ਕਿਹੜਾ ਰੂਪ ਸੀ, ਕਾਲਾ ਸੀ, ਚਿੱਟਾ ਸੀ, ਖੱਟਾ ਸੀ, ਹਰਾ ਸੀ। ਕਹਿੰਦੇ ਇਹ ਜਿਹੜਾ ਪੰਜਾਂ ਗਿਆਨ ਇੰਦਰੀਆਂ ਦੇ ਜਿਹੜੇ ਪੰਜ ਵਿਸ਼ੇ ਹਨ ਜੀ,
ਜਿਸ ਤੇ ਲਖਤ ਇੰਦਰ ਸੰਬੰਧ,
ਇਸ ਕਰਕੇ ਸਾਧ ਸੰਗਤ ਜੀ ਅਸਲ ਵਿੱਚ ਪੰਜੇ ਗਿਆਨ ਇੰਦਰੀ ਕੰਮ ਕਰਦੇ ਆ। ਰਸਨਾ ਰਸ ਚੱਖਦੀ ਹੈ ਕਿਸ ਕਰਕੇ, ਆਤਮਾ ਦੀ ਤਾਕਤ ਕਰਕੇ। ਅੰਦਰੋਂ ਆਤਮਾ ਨਿਕਲ ਜਾਵੇ ਕਦੀ ਨੀ ਰਸਨਾ ਦੱਸ ਸਕਦੀ। ਉਹਦੀ ਰਸਨਾ ਉੱਤੇ ਕੋਈ ਚੀਜ਼ ਪਾ ਕੇ ਉਹਨੂੰ ਆਖ ਦੱਸੀ ਗੁਰਮੁਖਾ ਮਿੱਠੀ ਕਿ ਫਿੱਕੀ, ਹੁਣ ਗੁਰਮੁਖ ਕੀ ਦੱਸੇਗਾ? ਗੁਰਮੁਖ ਤਾਂ ਵਿਚਾਰਾ ਵਿੱਚੋਂ ਉੱਡ ਗਿਆ, ਹੁਣ ਤਾਂ ਸਰੀਰ ਪਿਆ ਕੱਲੀ ਮਿੱਟੀ। ਰਸਨਾ ਉਹੀ ਹੈ, ਰਸ ਨੀ ਦੱਸ ਸਕੇ ਜੀ। ਅੱਖਾਂ ਉਹੀ ਨੇ, ਦੇਖ ਨੀ ਸਕਣਗੀਆਂ। ਕੰਨ ਉਹੀ ਨੇ, ਸੁਣ ਨੀ ਸਕਦੇ। ਇਹ ਸਾਰਾ ਕੁਝ ਆਤਮਾ ਕਰਕੇ ਚੱਲਦਾ ਸੀ। ਕਹਿੰਦੇ ਅਸਲ ਵਿੱਚ ਇਹ ਜਿਹੜੇ ਪੰਜ ਗਿਆਨ ਇੰਦਰੀ ਤੇ ਇਹਨਾਂ ਦੇ ਪੰਜੇ ਵਿਸ਼ੇ ਪ੍ਰਕਾਸ਼ ਦੇ ਆ ਤੇ ਅਸੀਂ ਦੇਖਦੇ ਹਾਂ ਵੀ ਕੀ ਚੀਜ਼ ਦੇਖੀ, ਕੀ ਸੁਣਿਆ, ਕੀ ਬੋਲਿਆ, ਕੀ ਠੰਡਾ ਸੀ, ਕੀ ਤੱਤਾ ਸੀ। ਇਹ ਅਸਲ ਵਿੱਚ ਸਿਰਫ ਆਤਮਾ ਕਰਕੇ ਸੀ। ਉਹ ਸਾਡਾ ਅਸਲ ਸਰੂਪ ਹੈ ਜੀ।
ਸੋ ਆਤਮ ਸਾਖੀ ਹੈ ਕੋਈ,
ਤੇ ਉਹ ਹੈ ਅਸਲ ਵਿੱਚ ਸਾਧ ਸੰਗਤ ਜੀ ਆਤਮਾ, ਸਾਰੀਆਂ ਚੀਜ਼ਾਂ ਦੀ ਸਾਖੀ, ਅੱਖਾਂ ਦੀ, ਕੰਨਾਂ ਦੀ, ਰਸਨਾ ਦੀ ਸਾਖੀ ਤੇ ਆਤਮਾ ਹੀ ਹੈ। ਆਤਮਾ ਹੀ ਦੱਸਦੀ ਹੈ ਵੀ ਕੀ ਦੇਖਿਆ ਸੀ, ਕੀ ਸੁਣਿਆ। ਆਤਮਾ ਨਾ ਹੋਵੇ ਤੇ ਕੋਈ ਦੱਸ ਨੀ ਸਕਦਾ, ਕੋਈ ਸੁਣ ਨੀ ਸਕਦਾ ਜੀ।
ਹਿਮ ਜਬ ਸਮਝ ਬਲੋਕਣ ਹੋਏ,
ਇਸ ਤਰ੍ਹਾਂ ਕਹਿੰਦੇ ਨੇ ਗੁਰਮੁਖੋ, ਜਦੋਂ ਸਮਝ ਵਿੱਚ ਆ ਜਾਂਦੀ ਗੱਲ, ਦੇਖੀ ਹੋਈ ਚੀਜ਼ ਨੂੰ ਸਮਝਦਾ ਹੈ ਮਨ ਤਾਂ ਦਿਮਾਗ ਸਾਡਾ।
ਇਸ ਕੇ ਨਾਮ ਜਾਣ ਅਨੁਮਾਨ,
ਕਹਿੰਦੇ ਨੇ ਇਹਦਾ ਨਾਮ ਹੈ ਅਨੁਮਾਨ, ਪ੍ਰਮਾਣ। ਅਨੁਮਾਨ ਸੁਣ ਕੇ ਅਨੁਮਾਨ ਲਾ ਲੈਣਾ ਕੌਣ ਬੋਲਦਾ ਹੋਵੇਗਾ, ਦੇਖ ਕੇ ਅਨੁਮਾਨ ਲਾ ਲੈਣਾ ਭਾਈ ਇਹ ਫਲਾਣਾ ਹੀ ਲੱਗਦਾ, ਹਜੇ ਨਜ਼ਰ ਉੱਥੋਂ ਤੱਕ ਪੂਰੀ ਤਰ੍ਹਾਂ ਨਹੀਂ ਗਈ, ਅਨੁਮਾਨ ਲਾਉਣਾ ਫਲਾਣਾ ਤੁਰਿਆ ਆਉਂਦਾ ਲੱਗਦਾ ਜੀ। ਸੁਣ ਕੇ ਅਨੁਮਾਨ ਲਾ ਲੈਣਾ ਵੀ ਇਹ ਮੇਰੇ ਫਲਾਣੇ ਬੰਦੇ, ਸਾਡੇ ਫਲਾਣੇ ਸੰਬੰਧੀ ਦੀ ਆਵਾਜ਼ ਹੈ, ਖੋਲੋ ਦਰਵਾਜ਼ਾ। ਅਨੁਮਾਨ ਪ੍ਰਮਾਣ ਗਿਆਨ ਇੰਦਰੀਆਂ ਕਰਕੇ ਸਾਧ ਸੰਗਤ ਜੀ ਆਤਮਾ ਗਿਆਨ ਇੰਦਰੀਆਂ ਨੂੰ ਪ੍ਰਕਾਸ਼ਦੀ ਆ ਤੇ ਉਹ ਅਨੁਮਾਨ ਲਾ ਲੈਂਦੇ ਆ। ਫੋਨ ਤੋਂ ਆਪਾਂ ਆਵਾਜ਼ ਸੁਣ ਕੇ ਅਨੁਮਾਨ ਲਾ ਲੈਂਦੇ ਹਾਂ ਵੀ ਇਹ ਕਿਸ ਦੀ ਆਵਾਜ਼ ਹੋਵੇਗੀ। ਆਪਾਂ ਘਰੇ ਫੋਨ ਲਾਈਏ ਤੇ ਪਤਾ ਲੱਗ ਜਾਂਦਾ ਮੇਰੇ ਪਰਿਵਾਰ ਚੋਂ ਕੌਣ ਬੋਲਦਾ, ਅਨੁਮਾਨ ਲਾ ਲੈਂਦੇ ਆਪਾਂ, ਦਿਸ ਨਹੀਂ ਰਿਹਾ ਉਹ। ਇਹਨੂੰ ਕਹਿੰਦੇ ਅਨੁਮਾਨ ਪ੍ਰਮਾਣ। ਛੇ ਪ੍ਰਮਾਣਾਂ ਕਰਕੇ ਵਿਦਿਆ ਨਾਸ ਹੁੰਦੀ ਹੈ, ਜਿਹਨਾਂ ਵਿੱਚੋਂ ਦੋ ਪ੍ਰਮਾਣ ਆਪਾਂ ਸਾਧ ਸੰਗਤ ਜੀ ਅਜੇ ਵਿਚਾਰੇ ਨੇ, ਸ਼ਬਦ ਪ੍ਰਮਾਣ ਤੇ ਅਨੁਮਾਨ ਪ੍ਰਮਾਣ। ਹੁਣ ਤੀਸਰਾ ਸਾਧ ਸੰਗਤ ਜੀ ਅਜੇ ਆਪਾਂ ਸ਼ੁਰੂ ਨਹੀਂ ਕਰਨਾ, ਕਿਉਂ? ਕਿਉਂਕਿ ਜੇ ਸ਼ੁਰੂ ਕੀਤਾ ਤੇ ਸਮਾਂ ਆਪਣੇ ਕੋਲ ਸਮਾਪਤੀ ਦੇ ਨੇੜੇ ਚਲੇ ਗਿਆ, ਫਿਰ ਇਹਦੀ ਸਮਾਪਤੀ ਨਹੀਂ ਹੋਵੇਗੀ ਤੇ ਰਸ ਜਿਹਾ ਨਹੀਂ ਫਿਰ ਸਾਧ ਸੰਗਤ ਜੀ ਬਣੇਗਾ ਵਿੱਚ ਛੱਡਣ ਦਾ। ਕੱਲ ਨੂੰ ਆਪਾਂ ਤੀਸਰੇ ਪ੍ਰਮਾਣ ਤੋਂ ਗੱਲ ਸ਼ੁਰੂ ਕਰਾਂਗੇ, ਜਿਸ ਕਰਕੇ ਵਿਦਿਆ ਨਾਸ ਹੁੰਦੀ ਹੈ। ਮੂਲ ਤੱਤ ਇਹ ਹੈ, ਨਿੱਜ ਸਰੂਪ ਸਾਧ ਸੰਗਤ ਜੀ ਆਤਮਾ, ਆਤਮਾ ਪਰਮਾਤਮਾ ਦਾ ਹੀ ਰੂਪ ਹੈ, ਪਰ ਵਿੱਚ ਜਿਹੜਾ ਗਿਆਨ ਦਾ ਪੜਦਾ ਉਹ ਨਿਧਿਆਸਣ ਕਰਨ ਕਰਕੇ ਦੂਰ ਹੁੰਦਾ, ਕਮਾਈ ਕਰਨ ਕਰਕੇ। ਗੁਰੂ ਸਾਹਿਬ ਜੀ ਦਾ ਬਚਨ ਸੁਣ ਲਿਆ, ਫਿਰ ਉਹਨੂੰ ਮੰਨ ਲਿਆ, ਫਿਰ ਉਹਦੀ ਕਮਾਈ ਕੀਤੀ, ਫਿਰ ਉਹਦਾ ਅਭਿਆਸ ਕੀਤਾ, ਉਸ ਕਰਕੇ ਫਿਰ ਸਾਧ ਸੰਗਤ ਜੀ ਅਸਲ ਵਿੱਚ ਗਿਆਨ ਆਉਂਦਾ। ਆਪਣੇ ਨਿੱਜ ਸਰੂਪ ਦਾ ਪਤਾ ਸਿਰਫ ਉਸੇ ਕਰਕੇ ਹੀ ਲੱਗਦਾ ਹੈ। ਸੋ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਦਸਵੇਂ ਪਾਤਸ਼ਾਹ ਜੀ ਦਾ ਜੀਵਨ ਚੱਲ ਰਿਹਾ, ਮਹਾਰਾਜ ਜੀ ਕਿਰਪਾ ਕਰਨ, ਉਹਨਾਂ ਦਾ ਹੀ ਰੂਪ ਨੇ ਭਾਈ ਦਇਆ ਸਿੰਘ ਜੀ, ਜਿਹੜੇ ਸਾਧ ਸੰਗਤ ਜੀ ਬ੍ਰਹਮ ਗਿਆਨ ਦੇ ਬਚਨ ਸੁਣਾ ਰਹੇ ਨੇ, ਆਪਣੇ ਅਨੁਭਵ ਚੋਂ ਦੱਸ ਰਹੇ ਆ। ਫਿਰ ਵੀ ਇਹ ਨੀ ਕਹਿੰਦੇ ਮੈਂ ਦੱਸ ਰਿਹਾ, ਪਹਿਲਾਂ ਕਹਿੰਦੇ ਸੀ ਜੋ ਗੁਰੂ ਬੁਲਾਵੇਗਾ ਉਹ ਬੋਲਾਂਗਾ, ਅੱਜ ਉਹਨਾਂ ਗੱਲ ਸ਼ੁਰੂ ਕੀਤੀ ਜੋ ਸਿਆਣੇ ਨਾਮ ਰਸੀਏ ਸੰਤ ਕਹਿੰਦੇ ਨੇ ਮੈਂ ਤੁਹਾਨੂੰ ਉਹ ਦੱਸਦਾ। ਦਸ ਅਸਲ ਜੋ ਆਪਣਾ ਹੀ ਅਨੁਭਵ ਰਹੇ ਆ, ਜੋ ਉਹਨਾਂ ਦਾ ਆਪਣਾ ਗਿਆਨ ਹੈ ਨਾ, ਭਾਈ ਦਇਆ ਸਿੰਘ ਜੀ ਦਾ ਬ੍ਰਹਮ ਗਿਆਨੀ ਨੇ ਨਾ, ਇਸ ਕਰਕੇ ਆਪਣਾ ਹੀ ਗਿਆਨ ਸਾਂਝਾ ਕਰ ਰਹੇ ਖਾਲਸੇ ਨਾਲ ਸਾਧ ਸੰਗਤ ਜੀ ਬੈਠੇ ਹੋਏ। ਪਰ ਇਹ ਨੀ ਕਹਿੰਦੇ ਮੈਂ ਦੱਸ ਰਿਹਾ ਭਾਈ ਇਹ ਮੇਰਾ ਅਨੁਭਵ ਹੈ, ਕਹਿੰਦੇ ਜੋ ਸਿਆਣੇ ਸੰਤਾਂ ਨੇ ਦੱਸਿਆ ਸੀ ਭਾਈ ਮੈਂ ਤੁਹਾਨੂੰ ਉਹ ਸੁਣਾ ਰਿਹਾ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਗੁਰੂ ਸਾਹਿਬ ਤੇ ਗੁਰੂ ਦੇ ਪਿਆਰਿਆਂ ਤੇ ਸਾਧ ਸੰਗਤ ਜੀ ਆਪਣਾ ਯਕੀਨ ਭਰੋਸਾ ਬੱਝੇ, ਆਪਣਾ ਵੀ ਜ਼ਰੂਰ ਭਲਾ ਹੋਵੇਗਾ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਦੇਖੇ ਕਤੇ ਨਾ ਛੁੱਟੀਆ ਚੰਨ ਚੰਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ਣ ਨਾਨਕ ਪਾਰਿਓ ਸਾਧ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।